Joey Vicente. Top 7.
Harman Radio.
Harman Radio, ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਤੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ। ਸੁਣ ਰਹੇ ਸਾਡੇ ਸਾਰੇ ਪਰਿਵਾਰ ਵਾਲਿਆਂ ਨੂੰ ਮੇਰੇ ਵੱਲੋਂ ਜਾਣੀ ਅੰਜੂ ਜੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਦੋਸਤੋ, ਆਦਾਬ ਦੋਸਤੋ। ਪ੍ਰੋਗਰਾਮ ਲੈ ਕੇ ਹਾਜ਼ਰ ਹੋਈਆਂ ਅੱਜ ਫੇਰ ਇੱਕ ਨਵੀਂ ਸਵੇਰ, ਜਾਣੀ ਕੇ ਤੁਹਾਡੇ ਮੁਲਕ ਦੀ, ਜਾਣੀ ਕੇ ਸਿਡਨੀ ਦੀ ਤੇ ਸਾਡੀ ਸੁੱਖਾਂ ਦੀ ਰਾਤ, ਜਾਣੀ ਕੇ ਜਰਮਨ ਦੀ ਰਾਤ। ਨੀਂਦ ਵੇ ਸਾਡੜੀ ਦੇ ਨੈਣਾ ਵਿੱਚ ਤਾਰਿਆ ਤੂੰ, ਪਾ ਜਾ ਇੱਕ ਸੁਪਨ ਸਲਾਈ ਵੇ, ਲਾਚੀਆਂ ਦੀ ਮਹਿਕ ਜਿਹਦੇ ਨੇਤਰਾਂ ਚੋ ਉੱਡਦੀ ਏ, ਹੜਾ ਉਹਦੇ ਪਿੰਡ ਲੈ ਕੇ ਜਾਈ ਵੇ, ਉਹਦੇ ਪਿੰਡ ਜਾਣ ਨੂੰ ਸੰਭਾਈ ਜੋੜੀ ਜੁੱਤੀਆਂ ਦੀ, ਪੈਰਾਂ ਵਿੱਚ ਲਵਾਂ ਕਿੰਜ ਪਾਵੇ, ਉਹਦੇ ਪਿੰਡ ਜਾਣਾ ਅਸੀਂ ਨੰਗੇ ਨੰਗੇ ਪੈਰੀ, ਸਾਨੂੰ ਫੁੱਲਾਂ ਜਿਹੇ ਰੋੜਿਆਂ ਦਾ ਚਾਵੇ। ਜੀ ਹਾਂ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਮੈਨੂੰ ਉਮੀਦ ਆ ਕਿ ਤੁਸੀਂ ਜਿੱਥੇ ਵੀ ਕਿਤੇ ਹੋਵੋਗੇ ਕੁਸ਼ਲ ਮੰਗਲ ਹੋਵੋਗੇ, ਰਾਜੀ ਖੁਸ਼ ਹੋਵੋਗੇ ਆਪਣੇ ਘਰਾਂ ਚ, ਪਰਿਵਾਰਾਂ ਚ, ਇਸ ਕੁਦਰਤ ਰਾਣੀ ਦੀ ਗੋਦ ਦਾ ਆਨੰਦ ਮਾਣ ਰਹੇ ਹੋਵੋਗੇ। ਬਹਾਰਾਂ ਆ ਰਹੀਆਂ ਨੇ, ਫੁੱਲ ਬੂਟੇ ਹਰੇ ਕਚੂਰ ਹੋ ਰਹੇ ਨੇ, ਫੁੱਲ ਪੱਤੀਆਂ ਖਿੜ ਰਹੀਆਂ ਨੇ, ਮਨ ਨੂੰ ਖੁਸ਼ੀਆਂ ਦੇ ਚਾਜ ਹੈ ਖਿੜ ਰਹੇ ਨੇ, ਖਾਸ ਕਰਕੇ ਯੂਰਪ ਵਾਲਿਆਂ ਦੇ ਲਈ। ਸਰਦੀ, ਇੱਕ ਲੰਮੇ ਸਮੇਂ ਦੀ ਸਰਦੀ ਹੰਢਾ ਕੇ ਤੇ ਅੱਖਾਂ ਨੂੰ ਪਾਰਕਾਂ ਵਿੱਚ ਬਾਹਰਲੇ ਨਜ਼ਾਰੇ ਦੇਖਣ ਨੂੰ ਖੂਬਸੂਰਤ ਲੱਗ ਰਹੇ ਨੇ, ਘਰਾਂ ਵਿੱਚ ਖੁਸ਼ੀਆਂ ਖੁਸ਼ੀਆਂ ਲੱਗ ਰਹੀਆਂ ਨੇ, ਕਿਉਂਕਿ ਸੂਰਜ ਰੋਜ਼ ਆ ਕੇ ਸਾਡੀ ਖਿੜਕੀ ਤੇ ਜਿਉਂ ਬਹਿ ਜਾਂਦਾ ਆ ਸੁੱਖਾਂ ਦੇ ਸੁਨੇਹੇ ਦੇਣ ਲਈ। ਵੈਸੇ ਸੂਰਜ ਤਾਂ ਹਮੇਸ਼ਾ ਹੀ ਆਉਂਦਾ ਆਪਣੀ ਹਾਜ਼ਰੀ ਲਾਉਣ ਲਈ, ਪਰ ਕਦੇ ਕਦੇ ਉਹ ਬੱਦਲਾਂ ਦੇ ਨਾਲ ਖੇਡਦਾ ਰਹਿੰਦਾ ਲੁਕਣ ਮੀਚੀ, ਤੇ ਫਿਰ ਸਾਨੂੰ ਨਹੀਂ ਦਿਸਦਾ। ਵੈਸੇ ਤਾਂ ਸੂਰਜ ਹਮੇਸ਼ਾ ਆਉਂਦਾ, ਹਮੇਸ਼ਾ ਹਾਜ਼ਰੀ ਲਾਉਂਦਾ ਆ, ਅਸੀਂ ਵੀ ਜੀ ਹਮੇਸ਼ਾ ਤੁਹਾਡੇ ਦਿਲਾਂ ਤੇ ਦਸਤਕ ਦਿੰਨੇ ਆ, ਹਾਜ਼ਰੀ ਲਾਉਂਦੇ ਆ, ਸੋ ਸਾਡੀ ਹਾਜ਼ਰੀ ਕਬੂਲ ਕਰੋ। ਮੈਂ ਅੰਜੂਜੀਤ ਸ਼ਰਮਾ ਹਾਜ਼ਰ ਹੋਈ ਹਾਂ ਪ੍ਰੋਗਰਾਮ ਲੈ ਕੇ ਹਰਮਨ ਰੇਡੀਓ ਤੇ। ਤੁਹਾਨੂੰ ਪ੍ਰੋਗਰਾਮ ਦੀ ਰੂਪਰੇਖਾ ਮੈਂ ਇਸ ਗਾਣੇ ਤੋਂ ਬਾਅਦ ਦੱਸਦੀ ਹਾਂ, ਪਹਿਲਾਂ ਸੁਣਦੇ ਹਾਂ ਖੂਬਸੂਰਤ ਗੀਤ। ਅੱਜ ਦਿਲ ਕੀਤਾ ਕਿ ਸਾਰੇ ਦੇ ਸਾਰੇ ਪੰਜਾਬੀ ਗਾਣੇ ਚੱਲਣਗੇ, ਪੰਜਾਬੀ ਜਿਹੜੇ ਅਸੀਂ ਉਸ ਦੌਰ ਦੇ ਵਿੱਚ ਸੁਣਦੇ ਹੁੰਦੇ ਸੀ, ਆਪਣੇ ਦੌਰ ਦੇ ਵਿੱਚ ਫਿਲਮੀ ਪੰਜਾਬੀ ਗਾਣੇ। ਖੂਬਸੂਰਤ ਗੀਤ ਤੁਹਾਡੇ ਤੱਕ।
ਚੰਨੇ ਫੜਿਆ ਦੂਜਾ ਮੇਰੇ ਪੁੱਤ ਨੇ ਅੱਜ ਤੈਨੂੰ ਮੈਂ ਭੁੱਲ ਜਾਵਾਂ ਤੇ ਮੇਰੇ ਰੱਬਾ ਮੈਨੂੰ ਮਾਫ ਕਰੀ
ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ
ਜੀ ਹਾਂ ਦੋਸਤੋ, ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਰਾਂਗੇ। ਗੱਲਾਂ ਬਾਤਾਂ ਕੀ ਕਰਾਂਗੇ? ਅੱਜ ਅਸੀਂ ਰਿਸ਼ਤਿਆਂ ਦੇ ਬਾਰੇ ਚ ਗੱਲ ਕਰਾਂਗੇ। ਅੱਜ ਅਸੀਂ ਲੋਕ ਬੋਲੀਆਂ ਬਾਰੇ ਗੱਲ ਕਰਾਂਗੇ ਤੇ ਲੋਕ ਬੋਲੀਆਂ ਜਿਹੜੀਆਂ ਉਹਨਾਂ ਦਾ ਇਤਿਹਾਸ ਕੀ ਹੈ, ਲੋਕ ਬੋਲੀਆਂ ਕਦੋਂ ਬੋਲੀਆਂ ਗਈਆਂ, ਕਦੋਂ ਇਹ ਪਾਈਆਂ ਗਈਆਂ। ਇਹ ਜਿਹੜੀਆਂ ਲੋਕ ਬੋਲੀਆਂ ਆ ਇਹਨਾਂ ਦਾ ਇਤਿਹਾਸ ਬੀਬੀਆਂ ਨੇ ਸਿਰਜਿਆ, ਬੀਬੀਆਂ ਨੇ ਰਚਿਆ ਇਸ ਦਾ ਇਤਿਹਾਸ। ਅਸੀਂ ਵੀ ਕੋਈ ਵੀ ਆਪਣੀ ਜਦੋਂ ਲੋਕ ਬੋਲੀ ਬੋਲਦੇ ਹਾਂ ਤੇ ਉਹਦੇ ਚ ਸਾਨੂੰ ਇਹੀ ਅਸੀਂ ਪਾਉਂਦੇ ਹਾਂ। ਕੋਈ ਕਿਤੇ ਭੈਣ ਭਰਾ ਦੇ ਲਈ ਬੋਲੀ ਪਾ ਰਹੀ ਆ, ਇਹ ਕਿਤੇ ਭੈਣ ਬਾਪ ਦੇ ਲਈ ਬੋਲੀ ਪਾ ਰਹੀ ਆ, ਕਿਤੇ ਭੈਣ ਜਿਹੜੀ ਧੀ ਆ ਆਪਣੇ ਮਾਂ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੀ ਆ, ਕਿਤੇ ਜਿਹੜੀ ਧੀ ਆ ਜਾਂ ਨੂੰਹ ਆ ਉਹ ਆਪਣੀ ਸੱਸ ਦੀ ਬਦਖੋਈ ਕਰ ਰਹੀ ਆ ਜਾਂ ਸੱਸ ਦੇ ਨਾਲ ਪਿਆਰ ਕਰ ਰਹੀ ਆ, ਤੇ ਕਿਤੇ ਉਹ ਜਿਹੜੀ ਔਰਤ ਆ ਜਿਹੜੀ ਧੀ ਵੀ ਆ ਭੈਣ ਵੀ ਆ ਇੱਕ ਮਹਿਬੂਬਾ ਵੀ ਆ ਇੱਕ ਭਰਜਾਈ ਵੀ ਆ ਇੱਕ ਨਨਾਣ ਵੀ ਆ ਦਰਾਣੀ ਜਠਾਣੀ ਵੀ ਆ, ਕਿਤੇ ਦਿਓਰ ਦੇ ਨਾਲ ਮਸ਼ਕਰੀ ਉਹਦੀ ਚੱਲ ਰਹੀ ਆ, ਕਿਤੇ ਦਰਾਣੀ ਜਠਾਣੀ ਚੱਲ ਦਾ ਕਿੱਸਾ ਚੱਲ ਰਿਹਾ ਜਿਹੜੀ ਨੋਕ ਚੋਕ ਹੁੰਦੀ ਆ, ਤੇ ਕਿਤੇ ਬਾਪ ਦੀ ਝਿੜਕਿਆ, ਕਿਤੇ ਉਹ ਆਪਣੀ ਆਜ਼ਾਦੀ ਦੀ ਗੱਲ ਕਰਦੀ ਆ, ਕਿਤੇ ਉਹ ਆਪਣੇ ਦਿਲ ਦੇ ਅਰਮਾਨਾਂ ਦੀ ਗੱਲ ਕਰਦੀ ਆ, ਕਿਤੇ ਉਹ ਆਪਣੇ ਬਾਪ ਦੇ ਘਰ ਦਾ ਫਿਕਰ ਕਰਦੀ ਆ, ਬਾਪ ਦੀ ਸਿਹਤ ਦਾ ਫਿਕਰ ਕਰਦੀ ਆ, ਬਾਪ ਦੇ ਬੁਢਾਪੇ ਦਾ ਫਿਕਰ ਕਰਦੀ ਆ, ਮਾਂ ਦਾ ਫਿਕਰ ਕਰਦੀ ਆ। ਸੋ ਇਹ ਜਿਹੜੀ ਧੀ ਆ ਇੱਕ ਭੈਣ ਆ ਜਿਹੜੀ ਕਿ ਆਲ ਦੁਆਲ ਆਪਣੇ ਰਿਸ਼ਤਿਆਂ ਦਾ ਇੱਕ ਜਾਲ ਵਿਛਾਈ ਫਿਰਦੀ ਆ, ਜਿਹਨੂੰ ਰੇਸ਼ਮ ਦੀ ਤੰਦ ਵੀ ਅਸੀਂ ਕਹਿੰਦੇ ਆ। ਇਹ ਜਿਹੜੀਆਂ ਵੀ ਬੋਲੀਆਂ ਇਹ ਉਹਦੇ ਮੁਖਾਰ ਬਿੰਦ ਦੇ ਵਿੱਚੋਂ ਨਿਕਲੀਆਂ, ਉਹਦਾ ਇੱਕ ਇਹਦੇ ਵਿੱਚ ਪਿਆਰ ਇੱਕ ਰਿਸ਼ਤਾ ਤਾਣਾ ਬਾਣਾ ਬੁਣਿਆ ਹੋਇਆ। ਸੋ ਇਹ ਲੋਕ ਬੋਲੀਆਂ ਸਾਡਾ ਪਿਛੋਕੜ, ਸਾਡਾ ਜਿਹਨੂੰ ਕਹਿੰਦੇ ਕਿ ਸਾਡਾ ਰਿਚ ਸਭਿਆਚਾਰ ਹੈਗਾ ਆ, ਜਿਹਦੇ ਵਿੱਚ ਸਾਨੂੰ ਆਪਣੇ ਸਭਿਆਚਾਰ ਦੀ ਝਲਕ ਦਿਸਦੀ ਆ। ਅੱਜ ਇਸ ਬੋਲੀਆਂ ਦੇ ਬਾਰੇ ਚ, ਉਹਨਾਂ ਦੇ ਇਤਿਹਾਸ ਦੇ ਬਾਰੇ ਚ ਇੱਕ ਮਹਾਨ ਸ਼ਖਸੀਅਤ ਹਮੇਸ਼ਾ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਕਰਵਾਇਆ ਕਰਾਂਗੀ। ਮੋਤਾ ਸਿੰਘ ਸਰਾਏ ਜੀ ਹੋਣਗੇ ਇੰਗਲੈਂਡ ਤੋਂ। ਪਿਛਲੇ ਹਫਤੇ ਵੀ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਸੀ। ਇਸ ਹਫਤੇ ਉਹ ਬੋਲੀਆਂ ਦੇ ਪਿਛੋਕੜ ਬਾਰੇ ਦੱਸਣਗੇ ਕਿ ਅਸੀਂ ਸਾਨੂੰ ਇਹ ਬੋਲੀਆਂ ਕਿੱਦਾਂ ਮਿਲੀਆਂ, ਇਹ ਕਦੋਂ ਕਦੋਂ ਇਹ ਬੋਲੀਆਂ ਬੋਲੀਆਂ ਗਈਆਂ, ਕਿਸ ਵੇਸ ਤੇ ਬੋਲੀਆਂ ਗਈਆਂ, ਤੇ ਅੱਜ ਇਨ੍ਹਾਂ ਬੋਲੀਆਂ ਦਾ ਸਾਡੇ ਜੀਵਨ ਦੇ ਵਿਚ, ਸਾਡੀ ਵਿਰਾਸਤ, ਸਾਡੇ ਸਭਿਆਚਾਰ ਦੇ ਵਿਚ ਕਿੱਥੇ ਕੁ ਮਿਆਰ ਹੈਗਾ, ਕਿੱਥੇ ਕੁ ਇਹਦੀ ਜਗ੍ਹਾ ਹੈਗੀ ਆ, ਅਸੀਂ ਕਿੰਨੀਆਂ ਕੇ ਅੱਜ ਬੋਲੀਆਂ ਪਾਉਂਦੇ ਹੈਗੇ ਆ, ਕਿ ਸਾਡੀ ਜ਼ੁਬਾਨ ਤੇ ਅੱਜ ਕਿਹੜੇ ਗੀਤ ਤੇ ਕਿਹੜੀਆਂ ਬੋਲੀਆਂ ਪਾਈਆਂ ਜਾਂਦੀਆਂ ਨੇ। ਸੋ ਇਹ ਇੱਕ ਛੋਟੀ ਜਿਹੀ ਗੱਲਬਾਤ ਉਹਨਾਂ ਦੇ ਨਾਲ ਹੋਵੇਗੀ, ਨਾਲ ਨਾਲ ਗੀਤ ਸੰਗੀਤ ਹੋਵੇਗਾ, ਨਾਲ ਨਾਲ ਉਹੀ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਆ ਰਿਸ਼ਤਿਆਂ ਦੀ ਗੱਲਬਾਤ ਹੋਵੇਗੀ। ਸੋ ਸੁਣਦੇ ਆ ਇਹ ਗੀਤ ਤੇ ਉਸ ਤੋਂ ਬਾਅਦ ਦੇਖਦੇ ਆ ਕਿ ਮੈਂ ਹੁਣ ਆਪਣੇ ਜਿਹੜੀ ਕਿ ਇਹ ਪੂਰੀ ਫਾਈਲ ਤਿਆਰ ਕਰਕੇ ਲੈ ਕੇ ਆਉਂਦੀ ਹੈ, ਜਿਹਨੂੰ ਮੈਂ ਪਟਾਰੀ ਕਹਿ ਲਾ, ਅਗਲੀ ਗੱਲਬਾਤ ਕਿਹੜੀ ਕਰਦੀ ਆ। ਖੂਬਸੂਰਤ ਗੀਤ, ਖਾਸ ਕਰਕੇ ਉਹਨਾਂ ਦੇ ਨਾਮ ਜਿਹੜੇ ਚੁੱਪ ਚਾਪ ਸੁਣਦੇ ਆ। ਜੀ ਹਾਂ, ਤੁਹਾਨੂੰ ਕਹਿ ਰਹੀ ਹਾਂ ਜੀ, ਤੁਸੀਂ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਸੁਣਦੇ ਹੁੰਦੇ ਆ ਤੇ ਜਦੋਂ ਅਸੀਂ ਟਰੱਕ ਚਲਾਉਂਦੇ ਹੁੰਦੇ ਆ। ਸੋ ਬਹੁਤ ਪਿਆਰਾ ਜਿਹਾ ਅਹਿਸਾਸ ਤੁਸੀਂ ਆਪਣਾ ਸਾਡੇ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਇਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਇਹ ਗੀਤ ਖਾਸ ਕਰਕੇ ਤੁਹਾਡੇ ਲਈ, ਸਭ ਦੇ ਲਈ।
हुस्न दे रहन वाला मैं नाम इश्क है मेरा शहर हुस्न दे रहन वाला मैं नाम इश्क है मेरा प्यार असा दी रीत पुरानी यार दे दिल विच डेरा दिल हर वेले मंगदा सी बस दिल हर वेले मंगदा सी बस तेरा दीद नजारा
दस मेरिया दिल बरावे तू केड़ी अर्श दा तारा दस मेरिया दिल बरावे दस मेरिया दिल बरावे तू केड़ी अर्श दा तारा दस मेरिया दिल
जद तक साडा प्यार कुआरा
दस मेरिया दिल बरावे तू केड़े अर्श दा तारा दस मेरिया दिल बरावे ओ दस मेरिया दिल बरावे ओ दस मेरिया दिल बरावे ओ दस मेरिया दिल बरावे
लोग कहंदे आ कि रूह दा कोई रंग नहीं हुंदा रूह नू कोई फड़ नहीं सकदा रूह नू कोई कट नहीं सकदा ते फिर मैनू क्यों महसूस हुंदा जिवें उहने मैनू छूया होवे मेरी रूह नू छूया होवे ओ मैनू बहुत वारी सुपने च आके मिलिया मेरी रूह सुपने विच कंब जांदी मेरा शरीर सुन हो जांदा रूह नू छूया होवे ओ मैनू बहुत वारी सुपने च आके मिलिया मेरी रूह सुपने विच कंब जांदी मेरा शरीर सुन हो जांदा मेरे साहां दी गति कदे घटदी ते कदे वधदी ओ चुप चाप मेरे लागे बह जांदा ओदियां मस्तानियां अखां मैनू देखदियां रहिंदियां
साड़ी तुहाड़ी मुलाकात होई जिवें बल दे जंगल ते बरसात होई
ओदियां मस्तानियां अखां मैनू देखदियां रहिंदियां ते मैं अपने ही वजूद विच धसदी जांदी जानदा ओ वी हुंदा मेरी कैफियत की हुंदी जिवें ओ मैनू तड़फदी नूं देखदा मेरे दिल दा जायजा लैंदा मेरे जज्बातां नूं नापदा तोलदा ते फिर इकदम चुप नूं तोड़दा मैनू छू लैंदा मैं जिवें ओहदे प्यार विच मरन वाली हो जांदी मेरा जिस्म ओहदे प्यार दा आनंद माणदा वजनदार हथां नूं महसूस दी ਉਹਦੇ ਕਸਤੂਰੀ ਸਾਹਾਂ ਦਾ ਘੁੱਟ ਭਰਦੇ ਤੇ ਜਦ ਅੱਖ ਖੋਲਦੀ ਤਾਂ ਦੇਖਦੀ ਕਮਰੇ ਵਿੱਚ ਹੋਣਾ ਹੁੰਦਾ ਪਰ ਜਿਵੇਂ ਉਹਦੇ ਜਾਣ ਮਗਰੋਂ ਉਹਦੇ ਜਿਸਮ ਦੀ ਮਹਿਕ ਫੈਲੀ ਹੁੰਦੀ ਉਹ ਮੇਰੀ ਆਤਮਾ ਦਾ ਸੋਨਾ
ਸਦੀਆਂ ਪੁਰਾਣੀ ਏ ਪਿਆਰ ਦੀ ਕਹਾਣੀ ਸਦੀਆਂ ਪੁਰਾਣੀ ਜਿਹੜਾ ਪਿਆਰ ਕਰੇ ਉਹਨੂੰ ਨਵੀਂ ਨਵੀਂ ਲੱਗਦੀ ਨਵੀਂ ਲੱਗਦੀ ਖੇਡ ਅਨੋਖੀ ਕਦੀ ਔਖੀ ਕਦੀ ਸੌਖੀ ਏ ਖੇਡ ਅਨੋਖੀ ਕਦੀ ਔਖੀ ਕਦੀ ਸੌਖੀ ਜਿਹੜਾ ਪਿਆਰ ਕਰੇ ਉਹਨੂੰ ਨਵੀਂ ਨਵੀਂ ਲੱਗਦੀ ਨਵੀਂ ਲੱਗਦੀ ਏ ਪਿਆਰ ਦੀ ਕਹਾਣੀ ਸਦੀਆਂ ਪੁਰਾਣੀ ਕੱਚੇ ਕੜੇ ਨੇ ਕੈਰ ਕਮਾਇਆ ਵੈਰੀ ਦੁਨੀਆ ਨੂੰ ਕੀ ਮਿਲਿਆ ਯਾਰ ਦੇ ਕੋਲੋਂ ਯਾਰ ਛੁੜਾਇਆ ਚੱਖੜ ਚੱਲਦੇ ਚੱਖੜ ਸਾਰਾ ਜਗ ਬੋਲਿਆ ਪਿਆਰ ਕਦ ਡੋਲਿਆ ਇਹ ਪ੍ਰੀਤ ਦੀ ਸ਼ਮਾ ਅੱਜ ਤੱਕ ਬਲਦੀ ਅੱਜ ਤੱਕ ਬਲਦੀ ਇਹ ਪਿਆਰ ਦੀ ਕਹਾਣੀ ਸਦੀਆਂ ਪੁਰਾਣੀ ਇਹ ਪਿਆਰ ਦੀ ਕਹਾਣੀ ਸਦੀਆਂ ਪੁਰਾਣੀ ਜਿਹੜਾ ਪਿਆਰ ਕਰੇ ਉਹਨੂੰ ਨਵੀਂ ਨਵੀਂ ਲੱਗਦੀ ਨਵੀਂ ਲੱਗਦੀ ਖੇਡ ਅਨੋਖੀ ਕਦੀ ਔਖੀ ਕਦੀ ਸੌਖੀ ਏ ਖੇਡ ਅਨੋਖੀ ਕਦੀ ਔਖੀ ਕਦੀ ਸੌਖੀ ਜਿਹੜਾ ਪਿਆਰ ਕਰੇ ਉਹਨੂੰ ਨਵੀਂ ਨਵੀਂ ਲੱਗਦੀ ਨਵੀਂ ਲੱਗਦੀ ਏ ਪਿਆਰ ਦੀ ਕਹਾਣੀ ਸਦੀਆਂ ਪੁਰਾਣੀ ਚੜਦਿਆਂ ਮਾਰੀਆਂ ਹੀਰ ਚੀਕਾਂ ਓ ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ ਮੈਨੂੰ ਰੱਖ ਲੈ ਬਾਬਲਾ ਹੀਰ ਆਖੀ ਹਾਂ ਡੋਲੀ ਕਤ ਕਹਾਰ ਨੇ ਲੈ ਤੇਰਾ ਜਾ ते मेले लग दे ओ ना उत्ते सुनाया रात को किस्सा जो हीर रांझे का तो अहले दर्द को पंजाबियों ने लूट लिया गल मनवाई जेड़ी कल सी ओ आज भी ए रीत चलदी ए खेड अनोखी कदी औखी कदी सौखी ए खेड अनोखी कदी औखी कदी सौखी जेड़ा प्यार करे ओनू नवी नवी लगदी नवी लगदी पुरानी ए प्यार की कहानी सदियां पुरानी जेड़ा प्यार करे ओनू नवी नवी लगदी नवी लगदी ए खेड अनोखी कदी औखी कदी सौखी ए खेड अनोखी कदी औखी कदी सौखी जेड़ा प्यार करे ओनू नवी नवी लगदी नवी लगदी ए प्यार दी कहानी सदियां
सत श्री अकाल जी
असी लेके आ रहे हैं
एक खास शो
जरा सुन के जी
बिल्कुल हुण हो जाओ तैयार क्योंकि हरमन रेडियो थोड़े लिए लेके आ रहा है जरा सुन के
ना भी जरा सुन के जी आता फिर सुनना तो पैना जरा सुन के जी
करांगे खूब मस्ती
सुनावांगे गीत गाने ते बहुत सारिया गल्ला बातां भी
जी हाँ जरा सुन के जी
ओनली ऑन हरमन रेडियो स्टे ट्यून्ड विद अस
हर एतवार
सवेले 10 बजे
जी हां दोस्तो आज गलबात करांगे के बच्चियां दा मां बाप नाल किस तरह दा रिश्ता आया ते मां बाप दा बच्चियां दे नाल किस तरह दा रिश्ता आया ए भी गल सच्ची आ के कदे भी मां बाप दे रिश्ते दे विच बच्चियां प्रति जेड़ा प्यार हैगा आ ओदी कदे थोड़ नहीं हुंदी कदे घाट नहीं हुंदी कदे आउंदी भी नहीं जिंदगी पर अज जेड़ा हालात जिस तरह दे चल रहे ने कदे बच्चे कह रहे हैं कि साड़े मां बाप सानू साड़ियां छोटियां छोटियां गल्लां नोट करदे आ साड़े तो बहुत कुछ पुछदे ने साड़े कोल उन्हां गल्लां दा जवाब नहीं हुंदा ते इस करके ओ अपना घर छड्डण लई मजबूर हो जांदे आ ते किते मां बाप दा इह रोसा आ ते जां उन्हां दा इक दुख हैगा आ कि बच्चे साड़ी सलाह नहीं साड़े नाल सलाह नहीं करते साड़ी गल नहीं मानते साड़ा ख्याल नहीं रखते हैगे सो ए जड़ियां गलत फहमियां दोने पासे पईयां होईयां ने कोई ना कोई तो कारण है कुछ ना कुछ तो है जेड़ी के एक विचकार कुछ कहंदे आ कि जेड़ी चंग्याड़ी सुलग रही है किते ना किते मना दे विच फर्क पै रहा ए भी गल मननी पवेगी कि एह सारे दा सारा इस तरह दा बरतारा नहीं परतिया बहुत ज्यादा ऐसे परिवार ने जिथे अज भी कहंदे आ कि उस समय वांग पुराने समय वांग ओ परिवार रहंदे आ आपस दे विच प्यार आ बच्चियां दा मां बाप दे नाल प्यार आ मां बाप दा बच्चियां दे नाल प्यार आ उसे तरह इथे मैं प्यार दी गल नूं सांझी करदी जावां जां दसदी जावां कि प्यार जिस तरह मैं पहले ही दस्या प्यार कदे भी घटदा नहीं ते ना ही खत्म हुंदा ते सिर्फ ओनूं महसूस करन दा जिहड़ा साडा इक नजरिया ओह बदल जांदा माहौल दे मुताबक समय दे मुताबक ते वध रहियां लोड़ां दे मुताबक जदों घर दे विच सानू घुटन जिही महसूस हुंदी आ खिच तो महसूस हुंदी आ उदों सानू हर रिश्ते दे विच तरेड़ ਤੇ ਖਿੱਚ ਤੂੰ ਸਾਨੂੰ ਮਹਿਸੂਸ ਹੁੰਦੀ ਹੈਗੀ ਆ, ਚਾਹੇ ਉਹ ਖੂਨੀ ਰਿਸ਼ਤੇ ਹੋਣ ਤੇ ਚਾਹੇ ਉਹ ਪਤੀ ਪਤਨੀ ਦਾ ਰਿਸ਼ਤਾ ਹੋਵੇ ਤੇ ਚਾਹੇ ਕੋਈ ਵੀ ਰਿਸ਼ਤਾ ਹੋਵੇ। ਪੁਰਾਣੇ ਸਮਿਆਂ ਦੀ ਗੱਲ ਜੇ ਕਰ ਲਈਏ ਤੇ ਉਹ ਸਦਯੁਗੀ ਸਮਾਂ ਸੀਗਾ, ਜਦੋਂ ਜਿੱਥੇ ਬੱਚਿਆਂ ਨੂੰ ਧੁੱਪ ਚ ਖੜਾ ਦਿੱਤਾ ਜਾਂਦਾ ਸੀਗਾ ਤੇ ਧੁੱਪੇ ਖੜੇ ਰਹਿੰਦੇ ਸੀ, ਛਾਵੇ ਬਿਠਾ ਦਿੱਤਾ ਜਾਂਦਾ ਸੀਗਾ ਤੇ ਛਾਵੇਂ ਬੈਠੇ ਰਹਿੰਦੇ ਸੀ, ਮਤਲਬ ਕਿ ਧੁੱਪ ਨੂੰ ਧੁੱਪ ਤੇ ਸ਼ਾਂ ਨੂੰ ਸ਼ਾਂ, ਦਿਨ ਨੂੰ ਦਿਨ ਤੇ ਰਾਤ ਨੂੰ ਰਾਤ, ਜੇ ਮਾਂ ਬਾਪ ਕਹਿੰਦੇ ਸੀਗੇ ਜਿੱਦਾਂ ਕਹਿੰਦੇ ਸੀ ਤੇ ਬੱਚੇ ਉਸੇ ਤਰ੍ਹਾਂ ਕਰਦੇ ਸੀਗੇ, ਆਗਿਆਕਾਰੀ ਬੱਚੇ ਸਨ ਇਹ ਕਹਿ ਲਓ। ਤੇ ਇਹ ਵੀ ਸਾਨੂੰ ਸਿਖਾਇਆ ਜਾਂਦਾ ਸੀ ਸਾਡੇ ਸੰਸਕਾਰਾਂ ਦੇ ਵਿੱਚ, ਅੱਜ ਵੀ ਇਹ ਹੈਗਾ ਆ ਕਿ ਜਦੋਂ ਵੱਡੇ ਬੋਲਦੇ ਹੋਣ ਤੇ ਵਿੱਚ ਛੋਟੇ ਨਹੀਂ ਬੋਲਦੇ ਹੁੰਦੇ, ਜੇ ਵੱਡਾ ਖੜਾ ਆ, ਬਜ਼ੁਰਗ ਖੜਾ ਆ, ਤੁਹਾਡੀ ਤੋਂ ਵੱਡੀ ਉਮਰ ਵਾਲਾ ਕੋਈ ਖੜਾ ਆ ਤੇ ਤੁਹਾਡਾ ਇਹ ਹੱਕ ਨਹੀਂ ਬਣਦਾ ਕਿ ਤੁਸੀਂ ਉਹਦੇ ਖੜਿਆਂ ਬੈਠੇ ਹੋਵੋ, ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਆਪਣੀ ਜਗ੍ਹਾ ਛੱਡੋ, ਉਹਨਾਂ ਨੂੰ ਬੈਠਣ ਲਈ ਜਗ੍ਹਾ ਦਵੋ, ਇਹ ਇੱਕ ਸਤਿਕਾਰ ਹੁੰਦਾ ਸੀ। ਸੋ ਇਹ ਕੱਲਾ ਸਾਡੇ ਭਾਰਤੀਆਂ ਦੇ ਵਿੱਚ ਹੀ ਨਹੀਂ ਸਿਖਾਇਆ ਗਿਆ, ਇਹ ਜਿਹੜੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਰਿਵਾਜ, ਸੰਸਕ੍ਰਿਤੀ, ਜਿਹੜੇ ਸੁਭਾਅ ਆ ਉਹ ਪਾਏ ਗਏ ਆ। ਇਸੇ ਤਰ੍ਹਾਂ ਰੂਸਲੈਂਡ ਦੇ ਵਿੱਚ ਵੀ ਆ, ਰਸ਼ੀਆ ਦੇ ਵਿੱਚ ਵੀ ਇਸੇ ਤਰ੍ਹਾਂ ਸਿਖਾਇਆ ਜਾਂਦਾ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਾਂ ਜਾਂ ਸਾਡੇ ਮਾਂ ਬਾਪ ਸਾਨੂੰ ਸਿਖਾਉਂਦੇ ਕਿ ਵੱਡਿਆਂ ਦਾ ਸਤਿਕਾਰ ਕਰਨਾ, ਵੱਡਿਆਂ ਦੀ ਇੱਜ਼ਤ ਕਰਨੀ, ਮਾਂ ਬਾਪ ਨੂੰ ਤੁਸੀਂ ਕਹਿ ਕੇ ਬੋਲਣਾ, ਵੱਡੇ ਭੈਣ ਭਰਾ ਨੂੰ ਤੁਸੀਂ ਕਰਕੇ ਬੋਲਣਾ, ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਸਿਖਾਉਂਦੇ ਹਾਂ ਇਸੇ ਤਰ੍ਹਾਂ ਰਸ਼ੀਆ ਦੇ ਵਿੱਚ ਵੀ ਉਹਨਾਂ ਨੂੰ ਸਿਖਾਇਆ ਜਾਂਦਾ ਆ। ਸਖਤਾਈਆਂ ਉੱਥੇ ਵੀ ਮਾਂ ਬਾਪ ਦੀਆਂ ਇਸੇ ਤਰ੍ਹਾਂ ਬੱਚਿਆਂ ਦੇ ਨਾਲ ਕੀਤੀਆਂ ਜਾਂਦੀਆਂ ਤੇ ਅੱਜ ਵੀ ਹੋ ਰਹੀਆਂ ਨੇ। ਸਖਤਾਈਆਂ ਮਤਲਬ ਇਹ ਨਹੀਂ ਕਿ ਸਖਤ ਸਜ਼ਾਵਾਂ, ਕਿਉਂਕਿ ਮਾਹੌਲ ਵਿਗੜ ਰਿਹਾ, ਮਾਹੌਲ ਖਰਾਬ ਹੋ ਰਿਹਾ, ਮਾਂ ਬਾਪ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਡਰ ਰਹਿੰਦਾ ਕਿ ਸਾਡੇ ਬੱਚੇ ਦੇ ਨਾਲ ਕਿਤੇ ਬਾਹਰ ਗਲਤ ਨਾ ਕੁਛ ਹੋ ਜਾਵੇ, ਸਾਡਾ ਬੱਚਾ ਕਿਸੇ ਦੀ ਗੱਲ ਦੇ ਵਿੱਚ, ਕੋਈ ਗਲਤ ਗੱਲ ਦੇ ਵਿੱਚ ਫਸ ਨਾ ਜਾਵੇ ਜਾਂ ਗਲਤ ਮਾਹੌਲ ਦਾ ਉਹਦੇ ਉੱਤੇ ਅਸਰ ਨਾ ਹੋ ਜਾਵੇ। ਜਾਂ ਇਹ ਕਹਿ ਲਓ ਕਿ ਅੱਜ ਕੱਲ ਮਾਂ ਬਾਪ ਦਾ ਜਿਹੜਾ ਸਮਝਾਉਣ ਦਾ ਤਰੀਕਾ ਥੋੜਾ ਜਿਹਾ ਸਖਤ ਹੋ ਗਿਆ ਤੇ ਬੱਚਿਆਂ ਦਾ ਜਿਹੜਾ ਸਮਝਣ ਦਾ ਤਰੀਕਾ ਆ ਉਹ ਖਤਮ ਹੋ ਗਿਆ, ਉਹਨਾਂ ਦੀ ਪੇਸ਼ੈਂਸ ਖਤਮ ਹੋ ਗਈ ਆ ਤੇ ਮਾਂ ਬਾਪ ਦੇ ਰਵੱਈਏ ਦੇ ਵਿੱਚ ਸਖਤਾਈ ਆ ਗਈ ਆ, ਇਹ ਅਸੀਂ ਕਹਿ ਸਕਦੇ ਹਾਂ। ਕਿਉਂਕਿ ਪਹਿਲਾਂ ਜੋ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਸੀਗੇ, ਸਾਡੇ ਘਰਾਂ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਬਿਜਲੀ ਦੇ ਅਸੀਂ ਜਿਹੜੇ ਪ੍ਰੋਡਕਟ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹੈਗੇ ਆ, ਬਿਜਲੀਆਂ ਘਰਾਂ ਦੇ ਵਿੱਚ ਬਿਜਲੀਆਂ, ਅਸੀਂ ਖਾਣੇ ਜਿਹੜੇ ਬਣਾਉਂਦੇ ਆ ਗੈਸ ਵਾਲੇ ਚੁੱਲ੍ਹੇ, ਜਿਹੜੇ ਪਹਿਲਾਂ ਪਾਥੀਆਂ ਤੇ ਬਣਦੇ ਸੀ, ਚੁੱਲ੍ਹਿਆਂ ਤੇ ਅੱਗ ਦੇ ਉੱਤੇ ਲੱਕੜਾਂ ਦੇ ਉੱਤੇ ਬਣਦੇ ਸੀ, ਸਾਡੇ ਖਾਣੇ ਜਿਹੜੇ ਪੌਸ਼ਟਿਕ ਰਹਿੰਦੇ ਸੀ, ਖਾਣਿਆਂ ਦੇ ਵਿੱਚ ਉਹ ਤੱਤ ਨਹੀਂ ਸੀ ਜਾਂਦੇ। ਹੁਣ ਬਿਜਲੀਆਂ ਦੇ ਉੱਤੇ ਸਾਡੇ ਖਾਣੇ ਬਣਦੇ ਆ, ਖਾਣਿਆਂ ਦੇ ਵਿੱਚ ਬਿਜਲੀਆਂ ਜਾਂਦੀਆਂ, ਫਿਰ ਮਾਈਕ੍ਰੋਵੇਵ ਦੇ ਵਿੱਚ ਅਸੀਂ ਖਾਣੇ ਗਰਮ ਕਰਦੇ ਆ, ਕਿੰਨਾ ਕੁਛ ਉਹਦੇ ਵਿੱਚ ਸਾਡੇ ਖਾਣੇ ਜਿਹੜੇ ਉਹਦੀ ਪੌਸ਼ਟਿਕਤਾ ਉਹ ਖਤਮ ਹੋ ਜਾਂਦੀ ਆ ਬਿਜਲੀ ਦੇ ਨਾਲ। ਸਾਡੇ ਹੱਥਾਂ ਦੇ ਵਿੱਚ ਬਿਜਲੀ ਦੀਆਂ ਚੀਜ਼ਾਂ, ਇਲੈਕਟ੍ਰੋਨਿਕ ਚੀਜ਼ਾਂ, ਮਤਲਬ ਕਿ ਮੋਬਾਈਲ ਹੋ ਗਿਆ, ਲੈਪਟਾਪ ਹੋ ਗਿਆ, ਜੋ ਵੀ ਸਾਡੇ ਕੰਨਾਂ ਦੇ ਵਿੱਚ ਸਾਰਾ ਕੁਛ, ਅਸੀਂ ਹੈਡਫੋਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਚੱਲਦਾ ਰਹਿੰਦਾ, ਕਿਤੇ ਨਾ ਕਿਤੇ ਜਿਹੜਾ ਖੂਨ ਆ ਉਹ ਸਾਡਾ ਸੜਦਾ ਆ, ਸਾਡੇ ਖੂਨ ਦੇ ਵਿੱਚ ਰਗਾਂ ਦੇ ਵਿੱਚ ਉਹ ਤੱਤ ਵੜਦੇ ਆ, ਸਾਡੇ ਖੂਨ ਨੂੰ ਤੱਤਾ ਰੱਖਦੇ ਆ। ਇਸ ਕਰਕੇ ਅੱਜ ਜਿਹੜੇ ਆ ਮਾਂ ਬਾਪ ਪੁਰਾਣਾ ਟਾਈਮ ਭਾਲਦੇ ਆ ਬੱਚਿਆਂ ਤੋਂ, ਤੇ ਅੱਜ ਬੱਚਿਆਂ ਦਾ ਜਿਹੜਾ ਟਾਈਮ ਆ ਇੱਕ ਤਾਂ ਬਹੁਤ ਫਾਸਟ ਟਾਈਮ ਆ, ਅੱਜ ਦੇ ਟਾਈਮ ਦੇ ਵਿੱਚ ਉਹ ਬਹੁਤ ਕੁਛ ਜਲਦੀ ਜਲਦੀ ਕਰਨਾ ਚਾਹੁੰਦੇ ਆ ਤੇ ਬਹੁਤ ਜਲਦੀ ਜਲਦੀ ਜ਼ਿੰਦਗੀ ਜਿਹੜੀ ਆ ਬਹੁਤ ਜਲਦੀ ਤੇਜ਼ ਦੌੜ ਰਹੀ ਆ, ਕਿਸੇ ਹਵਾਈ ਜਹਾਜ਼ ਤੋਂ ਵੀ ਤੇਜ਼, ਕਿਉਂਕਿ ਅਸੀਂ ਕੰਮ ਬਹੁਤ ਜ਼ਿਆਦਾ ਉਲੀਕੇ ਹੈਗੇ ਆ ਅੱਜ ਦੇ ਟਾਈਮ ਦੇ ਵਿੱਚ। ਜਿੰਨੀਆਂ ਸਾਨੂੰ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਅਸੀਂ ਉਨੇ ਆਪਣੇ ਆਲ ਦੁਆਲ ਕੰਮ ਜ਼ਿਆਦਾ ਸਹੇੜ ਰਹੇ ਹਾਂ ਕਿ ਮੈਂ ਇੱਕ ਦਿਨ ਦੇ ਵਿੱਚ ਬਹੁਤ ਕੁਛ ਕਰਨਾ, ਮੈਂ ਡਿਊਟੀ ਤੇ ਵੀ ਜਾਣਾ, ਘਰ ਦਾ ਕੰਮ ਵੀ ਕਰਨਾ, ਮੈਂ ਕਿਸੇ ਮੀਟਿੰਗ ਦੇ ਵਿੱਚ ਵੀ ਜਾਣਾ, ਮੈਂ ਆਪਣੇ ਬੱਚਿਆਂ ਨੂੰ ਵੀ ਟਾਈਮ ਦੇਣਾ ਹੈਗਾ, ਮੈਂ ਆਪਣੇ ਲਈ ਵੀ ਟਾਈਮ ਰੱਖਣਾ ਹੈਗਾ, ਮੇਰੇ ਆਪਣੇ ਕੁਛ ਸ਼ੌਂਕ ਵੀ ਆ ਮੈਂ ਉਹ ਵੀ ਪੂਰੇ ਕਰਨੇ ਆ। ਸੋ ਇੱਕ ਦਿਨ ਦੇ 12 ਘੰਟੇ ਦੇ ਵਿੱਚ ਜਾਂ 14 ਘੰਟੇ ਦੇ ਵਿੱਚ ਅਸੀਂ ਕੰਮ ਜਿਹੜੇ ਸਾਡੇ ਪ੍ਰੋਜੈਕਟ ਆ ਅਸੀਂ ਬਹੁਤ ਵੱਡੇ ਵੱਡੇ ਉਲੀਕ ਲੈਂਦੇ ਆ ਤੇ ਜਦੋਂ ਉਹ ਪੂਰੇ ਨਹੀਂ ਹੁੰਦੇ ਤੇ ਸਾਨੂੰ ਤੱਤ ਚੜਦਾ ਆ, ਸਾਨੂੰ ਲੱਗਦਾ ਕਿ ਘੜੀ ਦੌੜ ਰਹੀ ਆ ਤੇ ਸਾਡੀ ਸਪੀਡ ਘਟ ਗਈ ਆ, ਅਸੀਂ ਉਸ ਸਪੀਡ ਦੇ ਨਾਲ ਜ਼ਿੰਦਗੀ ਦੀ ਸੜਕ ਦੇ ਉੱਤੇ ਦੌੜੇ ਜਾਂਦੇ ਹਾਂ। ਸਾਨੂੰ ਕੋਈ ਕੁਛ ਕਹਿੰਦਾ ਔਰ ਸਾਨੂੰ ਉਹ ਬੁਰਾ ਲੱਗਦਾ, ਸਾਡੀ ਸਮਝ ਤੋਂ ਬਾਹਰ ਉਹ ਗੱਲਾਂ ਹੁੰਦੀਆਂ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਪੜ੍ਹਿਆ ਲਿਖਿਆ ਤੇ ਹਰ ਕੋਈ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਦਾ ਆ। ਇਹ ਵੀ ਗੱਲ ਸੱਚ ਆ ਕਿ ਸਾਰੇ ਪੜ੍ਹੇ ਲਿਖੇ ਆ, ਅੱਜ ਦੇ ਟਾਈਮ ਦੇ ਵਿੱਚ ਅਨਪੜ੍ਹ ਤਾਂ ਨਹੀਂ ਹੈਗੀ, ਪਰ ਫਿਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਹਰ ਰੋਜ਼ ਨਵੀਆਂ ਸਿੱਖਦੇ ਹਾਂ। ਜਿੰਨੀ ਦੇਰ ਸਾਨੂੰ ਉਹਨਾਂ ਗੱਲਾਂ ਦਾ ਗਿਆਨ ਨਹੀਂ ਹੁੰਦਾ, ਉਸ ਤੋਂ ਪਹਿਲਾਂ ਅਸੀਂ ਅਨਪੜ੍ਹ ਹੁੰਦੇ ਹਾਂ। ਜਦੋਂ ਉਸ ਗੱਲ ਦਾ ਗਿਆਨ ਹੋ ਜਾਂਦਾ ਫਿਰ ਅਸੀਂ ਗਿਆਨਵਾਨ ਹੋ ਜਾਂਦੇ ਹਾਂ। ਸਮਾਜ ਨਾਲ ਸਾਡਾ ਵਤੀਰਾ ਇਸੇ ਤਰ੍ਹਾਂ ਦਾ ਆ। ਘਰ ਦੇ ਵਿੱਚ ਮਾਂ ਬਾਪ ਸਾਡੇ ਤੋਂ ਕੁਛ ਹੋਰ ਸੋਚਦੇ ਆ, ਸਾਡੇ ਤੋਂ ਕੁਛ ਹੋਰ ਭਾਲਦੇ ਆ, ਉਮੀਦਾਂ ਰੱਖਦੇ ਆ। ਬਜ਼ੁਰਗ ਮਾਂ ਬਾਪ ਜਿਨ੍ਹਾਂ ਨੇ ਸਾਨੂੰ ਛੋਟੇ ਹੁੰਦਿਆਂ ਨੂੰ ਪਾਲਿਆ ਹੁੰਦਾ ਇੱਕ ਹੋਰ ਮਾਹੌਲ ਦੇ ਵਿੱਚ, ਤੇ ਸਾਡੇ ਵਧਦਿਆਂ ਵਧਦਿਆਂ ਤੇ ਉਹਨਾਂ ਦੇ ਬਜ਼ੁਰਗ ਹੁੰਦਿਆਂ ਹੁੰਦਿਆਂ ਸਮਾਂ ਬਦਲ ਜਾਂਦਾ ਆ। ਸਮੇਂ ਨੇ ਕਰਵਟ ਲਈ ਆ, ਸਮਾਂ ਅੱਗੇ ਨਾਲੋਂ ਵੀ ਤੇਜ਼ ਦੌੜਨਾ ਸ਼ੁਰੂ ਹੋ ਗਿਆ, ਜਿਵੇਂ ਸਮੇਂ ਦੇ ਥੱਲੇ ਪਊਏ ਲੱਗ ਗਏ ਹੋਣ। ਪਊਏ ਜਿਹਨੂੰ ਪੜੂਏ ਕਹਿੰਦੇ ਆ, ਜਿਹਨੂੰ ਵੀਲਸ ਕਹਿੰਦੇ ਆ, ਉਹ ਲੱਗ ਗਏ ਹੋਣ, ਤੇ ਅਸੀਂ ਉਸ ਤੋਂ ਵੀ ਤੇਜ਼ ਦੌੜਨਾ ਚਾਹੁੰਦੇ ਆ। ਇਸ ਕਰਕੇ ਕਿਤੇ ਨਾ ਕਿਤੇ ਫਰੈਕਸ਼ਨ ਪੈ ਰਹੀਆਂ ਨੇ। ਕੋਈ ਮਾਂ ਬਾਪ ਨੂੰ ਬਲੇਮ ਦੇ ਰਿਹਾ ਤੇ ਮਾਂ ਬਾਪ ਬੱਚਿਆਂ ਨੂੰ ਦੇ ਰਹੇ ਆ। ਜੇ ਅਸੀਂ ਗੱਲ ਕਰ ਲਈਏ ਆਪਣੇ ਇੰਡੀਆ ਦੀ, ਸਾਡੇ ਇੰਡੀਆ ਦੇ ਵਿੱਚ ਕਦੇ ਪਹਿਲਾਂ ਬਜ਼ੁਰਗ ਆਸ਼ਰਮ ਹੁੰਦੇ ਨਹੀਂ ਸੀ। ਜੇ ਮੈਂ ਬਜ਼ੁਰਗ ਆਸ਼ਰਮ ਆਪਣੀ ਜ਼ਿੰਦਗੀ ਦੇ ਵਿੱਚ ਦੇਖੇ ਸੀ ਤਾਂ ਗੋਕੁਲ ਦੇ ਵਿੱਚ ਦੇਖੇ ਸੀ। ਮਥੁਰਾ ਬ੍ਰਿੰਦਾਵਨ ਜਦੋਂ ਜਾਂਦੇ ਆ ਤੇ ਉੱਥੇ ਅਸੀਂ ਦੇਖੇ ਸੀਗੇ ਬਜ਼ੁਰਗ ਆਸ਼ਰਮ, ਜਿਹਦੇ ਵਿੱਚ ਬਜ਼ੁਰਗ ਮਾਤਾਵਾਂ ਰਹਿੰਦੀਆਂ, ਉਹ ਵੀ ਉਹ ਜਿਹੜੀਆਂ ਕਿ ਵਿਧਵਾ ਹੋ ਜਾਂਦੀਆਂ, ਵਿਧਵਾ ਹੋ ਕੇ ਜਿਨ੍ਹਾਂ ਨੂੰ ਵਿਆਹ ਕਰਾਉਣ ਦਾ ਅਲਾਓ ਨਹੀਂ ਹੁੰਦਾ ਸਾਡੇ ਸਮਾਜ ਦੇ ਵਿੱਚ, ਤੇ ਉਹ ਕ੍ਰਿਸ਼ਨ ਨੂੰ ਆਪਣਾ ਗੋਪੀ, ਆਪਣਾ ਉਹਨਾਂ ਦੀ ਗੋਪੀ ਬਣ ਜਾਂਦੀ ਹੈ ਤੇ ਕ੍ਰਿਸ਼ਨ ਨੂੰ ਆਪਣਾ ਪਤੀ ਮੰਨ ਲੈਂਦੀ ਹੈ ਤੇ ਉਹਨੂੰ ਆਪਣਾ ਸਾਰਾ ਕੁਛ, ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦੀ ਹੈ ਤੇ ਉਹ ਗੋਕੁਲ ਬ੍ਰਿੰਦਾਵਨ ਮਥੁਰਾ ਚਲੇ ਜਾਂਦੀ ਹੈ। ਜਾਂਦੀ ਸੀ, ਅੱਜ ਦੇ ਟਾਈਮ ਦੇ ਵਿੱਚ ਵੀ ਹੈ ਪਰ ਜਾਂਦੀ ਸੀ, ਪਾਸਟ ਦੀ ਗੱਲ ਕਰ ਰਹੀ ਹਾਂ। ਅੱਜ ਦੇ ਟਾਈਮ ਦੇ ਵਿੱਚ ਵੀ ਇੱਦਾਂ ਦਾ ਕੁਛ ਵਰਤ ਰਿਹਾ ਉਸ ਆਪਣੇ ਯੂਪੀ ਦੇ ਏਰੀਏ ਦੇ ਵਿੱਚ, ਜੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮਾਤਾਵਾਂ, ਇਸ ਤਰ੍ਹਾਂ ਦੀਆਂ ਜਵਾਨ ਕੁੜੀਆਂ ਤੁਹਾਨੂੰ ਮਿਡਲ ਏਜ ਵੀ ਮਿਲਣਗੀਆਂ, ਜਿਨ੍ਹਾਂ ਦੇ ਦੁੱਖ ਇਹ ਆ ਕਿ ਉਹ ਘਰੋਂ ਤਾਂ ਗਈਆਂ ਕਿਉਂਕਿ ਉਹਨਾਂ ਦਾ ਪਤੀ ਦੁਨੀਆਂ ਤੋਂ ਚਲੇ ਗਿਆ, ਘਰ ਵਾਲਿਆਂ ਨੇ ਘਰੋਂ ਬਾਹਰ ਕੱਢ ਦਿੱਤਾ, ਰੋਟੀ ਖਾਣੀ ਸੀ, ਇਸ ਕਰਕੇ ਉਹ ਇਸ ਮੰਦਰ ਚ ਆ ਗਈਆਂ ਜਿੱਥੇ ਬਜ਼ੁਰਗ ਮਾਤਾਵਾਂ ਰਹਿੰਦੀਆਂ। ਉੱਥੇ ਆ ਕੇ ਵੀ ਉਹਨਾਂ ਦੇ ਬੰਦੜੇ ਹਾਲ ਆ, ਉਹਨਾਂ ਨੂੰ ਭਖਾਰਨਾ ਉਹ ਬਣੀਆਂ ਆ, ਰੋਟੀ ਮੰਗ ਕੇ ਖਾਂਦੀਆਂ ਆ, ਕਹਿਣ ਨੂੰ ਉਹ ਕ੍ਰਿਸ਼ਨ ਦੀਆਂ ਗੋਪੀਆਂ ਆ, ਕਹਿਣ ਨੂੰ ਉਹ ਕ੍ਰਿਸ਼ਨ ਦੀ ਨਗਰੀ ਦੀ ਆਸ਼ਰਮ ਦੇ ਵਿੱਚ ਰਹਿਣ ਵਾਲੀਆਂ ਮਾਤਾਵਾਂ ਤੇ ਭੈਣਾਂ ਨੇ, ਪਰ ਉਹਨਾਂ ਦਾ ਇਹ ਹਾਲ ਆ। ਸੋ ਗੱਲ ਮੈਂ ਉੱਥੇ ਆਉਂਦੀ ਆ ਕਿ ਇਹ ਆਸ਼ਰਮ ਕਿਸੇ ਟਾਈਮ ਧਾਰਮਿਕ ਗੱਲ ਵੱਲ ਨੂੰ ਇਸ਼ਾਰਾ ਕਰਦੇ ਸੀਗੇ ਕਿ ਇਹ ਔਰਤਾਂ ਉਥੇ ਜਾ ਕੇ ਇਸ ਤਰ੍ਹਾਂ ਰਹਿੰਦੀਆਂ ਨੇ। ਅੱਜ ਦੇ ਟਾਈਮ ਦੇ ਵਿੱਚ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਓਲਡ ਏਜ ਹੋਮ ਬਣੇ ਹੋਏ ਨੇ, ਕਿਉਂਕਿ ਸਾਡੇ ਕੋਲ ਸਮਾਂ ਨਹੀਂ ਆਪਣੇ ਮਾਂ ਬਾਪ ਨੂੰ ਦੇਖਣ ਦਾ ਤੇ ਮਾਂ ਬਾਪ ਦੇ ਕੋਲ ਬੈਠਣ ਦਾ। ਬੱਚਿਆਂ ਨੂੰ ਪਸੰਦ ਨਹੀਂ ਕਿ ਘਰ ਦੇ ਵਿੱਚ ਮਾਂ ਬਾਪ ਖਉ ਖਉ ਕਰਨ, ਉਹ ਖੰਘਣ, ਉਹ ਸਵੇਰ ਦੇ ਟਾਈਮ ਚ ਬਰੱਸ਼ ਕਰਦੇ, ਉਹਨਾਂ ਦਾ ਜਿਹੜਾ ਉਹ ਆਪਣਾ ਬਰੱਸ਼ ਕਰਦੇ ਆ, ਜਿਹੜੀ ਉਹ ਖੰਘਦੇ ਆ, ਜੋ ਆਪਣਾ ਉਹ ਸਾਫ ਸਫਾਈਆ ਕਰਦੇ ਆ, ਬੱਚਿਆਂ ਨੂੰ ਉਹ ਚੰਗਾ ਨਹੀਂ ਲੱਗਦਾ ਕਿ ਸਾਡੇ ਘਰ ਦੇ ਵਿੱਚ ਬਜ਼ੁਰਗਾਂ ਦੀ ਇਸ ਤਰ੍ਹਾਂ ਦੀ ਆਵਾਜ਼ ਆਵੇ, ਇਸ ਤਰ੍ਹਾਂ ਹਾਏ ਹੋਏ ਦੀਆਂ ਗੱਲਾਂ ਹੋਣ, ਅੱਜ ਅਸੀਂ ਬਿਮਾਰ ਹੋ ਗਏ ਆ, ਸਾਨੂੰ ਦਵਾਈ ਬੂਟੀ ਲਿਆ ਕੇ ਦਵੋ, ਸਾਡੀ ਚੱਕ ਥਲ ਕਰੋ, ਮੈਂ ਆਹ ਖਾਣਾ ਨੀ ਖਾਣਾ, ਮੈਂ ਉਹ ਖਾਣਾ ਨੀ ਖਾਣਾ। ਬੱਚੇ ਨੀ ਇਸ ਤਰ੍ਹਾਂ ਦੀ ਗੱਲ ਅੱਜ ਸੁਣ ਰਹੇ ਹੈਗੇ, ਕਿਉਂਕਿ ਉਹਨਾਂ ਦੀ ਸ਼ਾਨ ਦੇ ਵਿੱਚ ਫਰਕ ਪੈਂਦਾ ਕਿ ਸਾਡੇ ਘਰ ਦੇ ਵਿੱਚ ਕੋਈ ਐਂਟੀਕ ਪੀਸ ਆ ਬਜ਼ੁਰਗ, ਜਿਹਦੀ ਸਾਨੂੰ ਹੁਣ ਲੋੜ ਨਹੀਂ ਹੈਗੀ, ਸਾਨੂੰ ਘਰ ਦੇ ਵਿੱਚ ਜਗ੍ਹਾ ਚਾਹੀਦੀ ਆਪਣੇ ਬੈਠਣ ਉੱਠਣ ਦੇ ਲਈ। ਇਸ ਕਰਕੇ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਰਾਜ਼ੀ ਰੱਖਣ ਦੇ ਲਈ, ਬੱਚਿਆਂ ਨੂੰ ਘਰ ਦਾ ਸਹੀ ਮਾਹੌਲ ਦੇਣ ਦੇ ਲਈ ਮਾਂ ਬਾਪ ਦੇ ਲਈ ਬਜ਼ੁਰਗ ਆਸ਼ਰਮ ਬਣਾ ਲਏ ਕਿ ਸਾਡੇ ਮਾਂ ਬਾਪ ਉੱਥੇ ਰਹਿਣ। ਅਸੀਂ ਜਾ ਕੇ ਮਿਲ ਆਇਆ ਕਰਾਂਗੇ ਜਦੋਂ ਦਿਲ ਕਰਿਆ ਕਰੂਗਾ, ਨਹੀਂ ਤਾਂ ਬਹਾਨਾ ਕੋਈ ਨਾ ਕੋਈ ਤਾਂ ਹੁੰਦਾ ਹੀ ਆ, ਉਹ ਲਾ ਦਿਆ ਕਰਾਂਗੇ। ਮੈਂ ਹੈਰਾਨ ਹੋਈ ਸੀ ਜਦੋਂ ਮੈਂ ਇੰਡੀਆ ਜਾ ਕੇ ਆਪਣੇ ਪਿੰਡ ਦੇ ਵਿਚ ਬਣੀ ਬਜ਼ੁਰਗ ਆਸ਼ਰਮ ਆਪਣੇ ਓਲਡ ਏਜ ਹੋਮ ਦੇਖਿਆ। ਬਹੁਤ ਵਧੀਆ ਸਿਸਟਮ ਸੀ ਉਹਦਾ, ਇਹ ਹੁਣ ਵੀ ਇਸੇ ਤਰ੍ਹਾਂ ਹੋਵੇਗਾ। ਹੁਣ ਮੈਂ ਪਿਛਲੇ 2 ਸਾਲਾਂ ਤੋਂ ਨਹੀਂ ਗਈ। ਉਹਨਾਂ ਦਾ ਸਾਫ ਸਫਾਈਆ ਕੀਤਾ ਜਾਂਦਾ, ਟਾਈਮ ਸਿਰ ਖਾਣਾ ਦਿੱਤਾ ਜਾਂਦਾ, ਸਪੈਸ਼ਲੀ ਡਾਕਟਰ ਵਿਚ ਹੈਗਾ, ਉਹਨਾਂ ਦਾ ਟ੍ਰੀਟਮੈਂਟ ਚੱਲਦਾ ਆ। ਔਰ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਸੀ ਜਿਹੜੇ ਦੁਖੀ ਸੀਗੇ, ਔਰ ਕਿਸੇ ਨੇ ਤਾਂ ਇਹ ਦੱਸਿਆ ਕਿ ਸਾਡੇ ਬੱਚੇ ਬਾਹਰ ਨੇ, ਕੈਨੇਡਾ ਰਹਿ ਰਹੇ ਆ, ਕੋਈ ਅਮੈਰੀਕਾ ਚ ਰਹਿ ਰਿਹਾ, ਤੇ ਸਾਨੂੰ ਘਰ ਚ ਸਾਡੀ ਦੇਖਭਾਲ ਲਈ ਨਹੀਂ ਹੈਗੇ ਤੇ ਸਾਨੂੰ ਇੱਥੇ ਭੇਜ ਦਿੱਤਾ। ਔਰ ਕਈਆਂ ਨੇ ਰੋ ਕੇ, ਮਾਮਾ ਨੇ ਪੁੱਤਰਾਂ ਦਾ ਦੁੱਖ ਦੱਸਿਆ, ਧੀਆਂ ਦਾ ਦੁੱਖ ਦੱਸਿਆ ਕਿ ਉਹਨਾਂ ਨੂੰ ਨਹੀਂ ਕੋਈ ਜਾਣਦਾ, ਕੋਈ ਪਹਿਚਾਣਦਾ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਜਦੋਂ ਅਸੀਂ ਆਪਣੇ ਮੁਲਕਾਂ ਦੇ ਵਿਚ ਜਾ ਕੇ ਆਪਣੀ ਜ਼ੁਬਾਨੀ ਸੁਣਦੇ ਹਾਂ ਤੇ ਦਿਲ ਨੂੰ ਧੱਕਾ ਲੱਗਦਾ ਕਿ ਜਿੱਥੇ ਸਾਨੂੰ ਕਦੇ ਸਿਖਾਇਆ ਜਾਂਦਾ ਸੀਗਾ ਬਜ਼ੁਰਗਾਂ ਨੂੰ ਆਪਣੇ ਅਖੀਰੀ ਦਮ ਤੱਕ ਘਰ ਦੇ ਵਿਚ ਰੱਖੋ, ਉਹਨਾਂ ਦੀ ਸੇਵਾ ਕਰੋ, ਅਖੀਰ ਤੱਕ ਉਹਨਾਂ ਨੂੰ ਉਹ ਮਾਹੌਲ ਦੇਵੋ ਕਿ ਉਹ ਇਸ ਦੁਨੀਆਂ ਤੋਂ ਜਦੋਂ ਜਾਣ ਤੇ ਤੁਹਾਡੇ ਤੋਂ ਖੁਸ਼ ਹੋ ਕੇ ਜਾਣ, ਤੁਹਾਡੇ ਮਨ ਨੂੰ ਜ਼ਿੰਦਗੀ ਭਰ ਤਸੱਲੀ ਰਵੇ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਬਹੁਤ ਵਧੀਆ ਤਰ੍ਹਾਂ ਪਾਲਿਆ ਤੇ ਅਖੀਰ ਤੱਕ ਉਹਨਾਂ ਦੀ ਸੇਵਾ ਕੀਤੀ। ਅੱਜ ਦੇ ਟਾਈਮ ਦੇ ਵਿਚ ਅਸੀਂ ਬਜ਼ੁਰਗਾਂ ਦੀ ਸੇਵਾ ਨਹੀਂ ਕਰ ਰਹੇ, ਅੱਜ ਦੇ ਟਾਈਮ ਦੇ ਵਿਚ ਅਸੀਂ ਆਪਣੇ ਗੁਰੂ ਘਰਾਂ ਦੇ ਵਿਚ ਆਪਣੇ ਧਾਰਮਿਕ ਸਥਾਨਾਂ ਤੇ ਜਾਣਾ ਘੱਟ ਕਰ ਦਿੱਤਾ। ਸਮਾਂ ਹੈ ਨੀ ਗਾ, ਅਸੀਂ ਰੋਜੀ ਰੋਟੀ ਵੱਲ ਪੈਸੇ ਦੀ ਦੌੜ ਦੇ ਵਿਚ ਚਲੇ ਗਏ ਆ। ਘਰ ਦੇ ਵਿਚੋਂ ਅਸੀਂ ਆਪਣੇ ਬਜ਼ੁਰਗਾਂ ਨੂੰ ਕੱਢ ਦਿੱਤਾ ਤੇ ਆਪਣੇ ਦਿਲਾਂ ਦੇ ਵਿਚੋਂ ਸਤਿਕਾਰ ਵੀ ਕੱਢ ਦਿੱਤਾ ਤੇ ਦਿਲਾਂ ਦੇ ਵਿਚੋਂ ਇਕ ਜਿਹੜਾ ਧਰਮ ਲਈ ਪਿਆਰ ਆ ਉਹ ਵੀ ਕੱਢ ਦਿੱਤਾ। ਮੈਂ ਨਾਲ ਹੀ ਨਾਲ ਇਹ ਕਹਿੰਦੀ ਜਾਵਾਂ ਕਿ ਇਹ ਗੱਲ ਸਾਰਿਆਂ ਤੇ ਨਹੀਂ ਟੁੱਕਦੀ, ਸਾਰਿਆਂ ਤੇ ਇਹ ਗੱਲ ਨਹੀਂ ਟੁੱਕਦੀ। ਜਿਹੜੇ ਬਹੁਤ, ਇਹ ਵੀ ਬਹੁਤ ਵੱਡੀ ਗਿਣਤੀ ਦੇ ਵਿਚ ਹੈਗੇ ਆ ਉਹ ਲੋਕ ਜਿਹੜੇ ਕਿ ਆਪਣੇ ਮਾਂ ਬਾਪ ਨੂੰ ਅੱਜ ਵੀ ਉਹਨਾਂ ਦੀ ਬਹੁਤ ਵਧੀਆ ਤਰੀਕੇ ਨਾਲ ਲੁੱਕ ਆਫਟਰ ਕਰਦੇ ਨੇ, ਆਪਣੇ ਧਰਮ ਦੇ ਉੱਤੇ, ਆਪਣੇ ਵਿਸ਼ਵਾਸ ਦੇ ਉੱਤੇ ਕਾਮਯਾਬ ਨੇ। ਇਹ ਉਹਨਾਂ ਲੋਕਾਂ ਦੀ ਆ, ਕੁਛ ਕੁ ਐਸੇ ਤਰ੍ਹਾਂ ਦੇ ਵਰਗ ਨੇ ਜਿਨ੍ਹਾਂ ਦੀਆਂ ਅਸੀਂ ਖਬਰਾਂ ਸੁਣਦੇ ਨੇ। ਮੈਂ ਉਹਨਾਂ ਦੀ ਗੱਲ ਉਠਾ ਰਹੀ ਹਾਂ ਕਿ ਉਹਨਾਂ ਦੇ ਕਾਰਨ ਕਰਕੇ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਸਾਡਾ ਸ਼ਾਇਦ ਸਾਰਾ ਮਾਹੌਲ ਬਣ ਗਿਆ। ਜੇ ਉਹਨਾਂ ਦੇ ਕੰਨੀ ਇਹ ਗੱਲ ਪਹੁੰਚ ਜਾਂਦੀ ਹੈ ਤੇ ਉਹਨਾਂ ਦੇ ਲਈ ਇਸ ਰੇਡੀਓ ਦੇ ਰਾਹੀਂ ਸਾਡਾ ਦੱਸਣ ਦਾ ਮਕਸਦ ਇਹੀ ਆ ਕਿ ਮਾਂ ਬਾਪ ਦੀ ਜਿੰਨੀ ਸੇਵਾ ਹੋ ਸਕੇ ਸਾਨੂੰ ਕਰਨੀ ਚਾਹੀਦੀ ਆ। ਮਾਂ ਬਾਪ ਸਾਡੇ ਤੋਂ ਕਦੇ ਪੈਸਾ ਨਹੀਂ ਮੰਗਦੇ, ਮਾਂ ਬਾਪ ਨੂੰ ਕਦੇ ਆਪਣੇ ਬੱਚੇ ਦੇ ਲਈ ਲਾਲਚ ਨਹੀਂ ਹੁੰਦਾ। ਮਾਂ ਬਾਪ ਸਿਰਫ ਤੇ ਸਿਰਫ ਕੁਛ ਘੰਟਿਆਂ ਦੇ ਵਿੱਚੋਂ ਥੋੜਾ ਜਿਹਾ ਸਮਾਂ ਆਪਣੇ ਲਈ ਮੰਗਦੇ ਹੁੰਦੇ ਆ ਕਿ ਸਾਡੇ ਬੱਚੇ ਸਾਡੇ ਲਾਗੇ ਬਹਿਣ, ਸਾਡਾ ਹਾਲ ਚਾਲ ਪੁੱਛਣ, ਕਿਉਂਕਿ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਹੁੰਦਾ, ਰਾਤਾਂ ਨੂੰ ਜਾਗ ਜਾਗ ਕੇ ਸਾਨੂੰ ਦੁੱਧ ਪਿਲਾਇਆ ਹੁੰਦਾ। ਮੈਨੂੰ ਪਤਾ ਕਿ ਮੇਰੇ ਤੋਂ ਜਿਹੜਾ ਛੋਟਾ ਭਰਾ ਸੀਗਾ, ਔਰ ਮੈਨੂੰ ਵੀ ਪਤਾ ਮੇਰੇ ਲਈ ਮੇਰੀ ਮਾਂ ਨੇ ਇਸੇ ਤਰ੍ਹਾਂ ਕੀਤਾ। ਮੇਰਾ ਛੋਟਾ ਭਰਾ ਰਾਤ ਨੂੰ ਕਿੰਨੀ ਵਾਰੀ ਉੱਠਦਾ ਹੁੰਦਾ ਸੀ ਤੇ ਮੇਰੀ ਮਾਂ ਦਿਨ ਦੇ ਸਾਰੇ ਕਾਗਜ਼ ਤੇ ਅਖਬਾਰਾਂ ਜਿਹੜੀਆਂ ਹੁੰਦੀਆਂ ਸੀ ਉਹ ਇਕੱਠੀਆਂ ਕਰਕੇ ਰੱਖ ਲੈਂਦੀ ਸੀ ਸਰਾਣੇ, ਕਿਉਂਕਿ ਰਾਤ ਨੂੰ ਉਸ ਵੇਲੇ ਗੈਸ ਤਾਂ ਹੁੰਦੀ ਨਹੀਂ ਸੀਗੀ, ਸਟੋਵ ਹੁੰਦਾ ਸੀਗਾ, ਉਹਨੂੰ ਬਾਲਣ ਲਈ ਵੀ ਟਾਈਮ ਲੱਗਦਾ ਸੀਗਾ ਤੇ ਰਾਤ ਨੂੰ ਛੋਟਾ ਜਿਹਾ ਪਤੀਲਾ ਕੋਲ ਰੱਖਦੇ ਹੁੰਦੇ ਸੀਗੇ ਤੇ ਚੁੱਲ੍ਹੇ ਦੇ ਲਾਗੇ ਜਦੋਂ ਮੇਰੇ ਭਰਾ ਨੇ ਉੱਠਣਾ ਤੇ ਮੇਰੀ ਮਾਂ ਨੇ ਚੁੱਲ੍ਹੇ ਦੇ ਵਿਚ ਉਹ ਕਾਗਜ਼ ਬਾਲਣੇ ਤੇ ਦੁੱਧ ਨੂੰ ਉੱਥੇ ਗਰਮ ਕਰਕੇ ਭਰਾ ਨੂੰ ਪਿਲਾਉਣਾ, ਚਾਹੇ ਸਰਦੀਆਂ ਹੁੰਦੀਆਂ ਸੀ ਤੇ ਚਾਹੇ ਗਰਮੀਆਂ ਹੁੰਦੀਆਂ ਸੀ। ਇਕ ਵਾਰ ਹੀ ਉਹਨੇ ਉਸਲ ਵੱਟਾ ਲੈ ਕੇ ਆਪਣੀ ਆਵਾਜ਼, ਭੁੱਖੀ ਆਵਾਜ਼ ਕੱਢਦਾ ਸੀ, ਇਕ ਤੋਂ ਦੂਜੀ ਆਵਾਜ਼ ਮੇਰੀ ਮਾਂ ਕੱਢਣ ਨਹੀਂ ਦਿੰਦੀ ਸੀ ਜਦ ਤੱਕ ਉਹਦਾ ਦੁੱਧ ਤਿਆਰ ਹੋ ਜਾਂਦਾ ਸੀ। ਸੋ ਇਹ ਕੱਲੀ ਮੇਰੀ ਮਾਂ ਦੀ ਕਹਾਣੀ ਨਹੀਂ, ਇਹ ਸਾਡੀਆਂ ਸਾਰੀਆਂ ਮਾਵਾਂ ਦੀਆਂ ਕਹਾਣੀਆਂ ਨੇ। ਰਾਤ ਨੂੰ ਜੇ ਅਸੀਂ ਬਿਸਤਰ ਗਿੱਲਾ ਕਰ ਦਿੰਦੇ ਸੀ ਤੇ ਮਾਂ ਥੱਲੇ ਦਾ ਜਿਹੜਾ ਵਿਛਾਉਣਾ ਉਹਨੂੰ ਗਿੱਲਾ ਸੁੱਕਾ ਕਰਕੇ ਆਪ ਪੈ ਜਾਂਦੀ ਸੀਗੀ। ਇਹ ਗਾਣਿਆਂ ਦੇ ਵਿਚ ਨਹੀਂ ਗਾਇਆ ਗਿਆ, ਇਹ ਅਸੀਂ ਪ੍ਰੈਕਟੀਕਲੀ ਦੇਖਿਆ ਆ, ਸਾਡੇ ਨਾਲ ਹੋਇਆ ਆ, ਅਸੀਂ ਇਹ ਗੱਲਾਂ ਮਹਿਸੂਸੀਆਂ ਆ। ਅਸੀਂ ਘਰ ਦੇ ਵਿਚ ਆਪਣੇ ਛੋਟੇ ਭੈਣ ਭਰਾਵਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਦੇਖਿਆ ਆ ਤੇ ਫਿਰ ਇਹ ਸੋਚਿਆ ਕਿ ਜੇ ਸਾਡੀ ਮਾਂ ਸਾਡੇ ਛੋਟੇ ਭੈਣ ਭਰਾ ਨੂੰ ਸੁੱਕੀ ਥਾਂ ਤੇ ਪਾ ਕੇ ਆਪ ਗਿੱਲੀ ਸੁੱਕੀ ਥਾਂ ਤੇ ਪੈਂਦੀ ਆ, ਇਹਦਾ ਮਤਲਬ ਉਹਨੇ ਸਾਡੇ ਲਈ ਵੀ ਉਹੀ ਕੁਛ ਕੀਤਾ ਆ। ਅਸੀਂ ਜਦੋਂ ਵੀ ਕੁਛ ਮੰਗਿਆ ਸਾਨੂੰ ਸੁੱਤਿਆਂ ਉੱਠਦਿਆਂ ਤੋਂ ਪਹਿਲਾਂ ਉਹ ਖਾਣਾ ਤਿਆਰ ਹੁੰਦਾ ਸੀ, ਜਾਂ ਆਪ ਜਿਸ ਵੀ ਹਾਲਤ ਚ ਹੁੰਦੀ ਸੀ ਸਾਨੂੰ ਰੋਟੀ ਪਕਾ ਕੇ ਦਿੰਦੀ ਸੀ। ਬਿਮਾਰੀ ਦੀ ਹਾਲਤ ਦੇ ਵਿੱਚ ਵੀ ਮਾਂ ਨੂੰ ਸਾਡੀਆਂ ਰੋਟੀਆਂ ਦਾ ਫਿਕਰ ਹੁੰਦਾ ਸੀ ਕਿ ਮੇਰੇ ਬੱਚੇ ਨੂੰ ਰੋਟੀ ਕੌਣ ਪਕਾ ਕੇ ਦੇਵੇਗਾ। ਉਹ ਬਿਮਾਰੀ ਦੀ ਹਾਲਤ ਦੇ ਵਿੱਚ ਵੀ ਉੱਠ ਕੇ ਸਾਨੂੰ ਰੋਟੀ ਪਕਾ ਕੇ ਦਿੰਦੀ ਸੀ। ਸੋ ਮਾਂ ਦੀਆਂ ਕੁਰਬਾਨੀਆਂ ਅਸੀਂ ਕਿਸੇ ਵੀ ਤਰ੍ਹਾਂ ਨਹੀਂ ਭੁੱਲ ਸਕਦੇ। ਅਸੀਂ ਕਿੰਨੀ ਵਾਰੀ ਕੋਈ ਗੱਲ ਪੁੱਛੀ ਆ ਉਹਨੇ ਉਨੀ ਵਾਰੀ ਹੀ ਜਵਾਬ ਦਿੱਤਾ। ਉਹਨੇ ਕਦੇ ਨਹੀਂ ਕਿਹਾ ਕਿ ਮੈਂ ਤੇਰੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਣਾ। ਉਹਨੇ ਉਨੀ ਵਾਰੀ ਹੰਗਾਰਾ ਭਰਿਆ, ਸਾਨੂੰ ਤਸੱਲੀਆਂ ਦਵਾਈਆਂ ਕਿ ਤੁਸੀਂ ਜੋ ਵੀ ਮੇਰੇ ਤੋਂ ਪੁੱਛ ਰਹੇ ਹੋ ਮੈਂ ਤੁਹਾਡੇ ਨਾਲ ਆ, ਮੈਂ ਤੁਹਾਡੀ ਗੱਲ ਸੁਣ ਰਹੀ ਹਾਂ। ਸੋ ਜੇ ਅੱਜ ਮਾਂ ਬਾਪ ਸਾਡੇ ਤੋਂ ਕੁਛ ਸਮਾਂ ਮੰਗਦੇ ਆ ਤੇ ਅਸੀਂ ਇਸ ਗੱਲ ਤੋਂ ਉਹਨਾਂ ਤੋਂ ਪਰੇਸ਼ਾਨ ਹੁੰਦੇ ਆ ਕਿ ਸਾਨੂੰ ਇਹ ਤੰਗ ਕਰਦੇ ਆ, ਘਰ ਦਾ ਮਾਹੌਲ ਖਰਾਬ ਕਰਦੇ ਆ, ਤੇ ਮੇਰਾ ਖਿਆਲ ਇਹ ਸਾਡੇ ਲਈ ਇੱਕ ਬਹੁਤ ਬਦਨਸੀਬੀ ਤੇ ਬਦਕਿਸਮਤੀ ਵਾਲੀ ਗੱਲ ਹੋਵੇਗੀ। ਆਉਣ ਵਾਲਾ ਸਮਾਂ ਕੁਛ ਵਧੀਆ ਸੰਕੇਤ ਨਹੀਂ ਦੇ ਰਿਹਾ ਫਿਰ ਕਿ ਸਾਡੇ ਬੱਚਿਆਂ ਦੇ ਅੱਗੇ ਬੱਚੇ ਉਹਨਾਂ ਦੀ ਦੇਖਭਾਲ ਕਿਸ ਤਰ੍ਹਾਂ ਦੀ ਹੋਵੇਗੀ। ਸੋ ਜਿਹੜਾ ਸਮਾਂ ਆ ਚਾਹੇ ਬਦਲ ਰਿਹਾ, ਸਾਡੇ ਹੱਥਾਂ ਦੇ ਵਿੱਚ ਇਲੈਕਟ੍ਰੋਨਿਕ ਚੀਜ਼ਾਂ ਆ ਗਈਆਂ ਨੇ, ਅਸੀਂ ਮੈਸੇਜ ਕੋਈ ਗੁੱਸੇ ਵਾਲਾ ਕੁਛ ਜਿਸ ਤਰ੍ਹਾਂ ਦਾ ਸੁਣਦੇ ਆ, ਪੜ੍ਹਦੇ ਆ, ਦੇਖਦੇ ਆ, ਲਿਖਦੇ ਆ, ਸਾਡਾ ਮਾਹੌਲ ਸਾਡੇ ਜਿਹੜੀ ਸਾਡਾ ਸੁਭਾਅ ਆ ਹੱਸਦਿਆਂ ਹੱਸਦਿਆਂ ਦੇ ਅਸੀਂ ਇਕਦਮ ਚਿੜਚਿੜਾਪਨ ਸਾਡੇ ਚ ਆ ਜਾਂਦਾ, ਅਸੀਂ ਗੁੱਸੇ ਹੋ ਜਾਂਦੇ ਹਾਂ ਕਿਉਂਕਿ ਮੈਸੇਜ ਵਟਸਐਪ ਮੈਸੇਜ ਇਸ ਤਰ੍ਹਾਂ ਦੇ ਆ ਰਹੇ ਨੇ, ਸਾਨੂੰ ਖੁਸ਼ ਕਰ ਰਹੇ ਨੇ, ਮਿੰਟਾਂ ਚ ਦੁਖੀ ਕਰ ਰਹੇ ਨੇ, ਗੁੱਸਾ ਸਾਨੂੰ ਆ ਰਿਹਾ, ਫਿਰ ਅਸੀਂ ਥੋੜੇ ਜਿਹੇ ਖੁਸ਼ ਹੋ ਰਹੇ ਹਾਂ। ਸੋ ਉਸੇ ਤਰ੍ਹਾਂ ਦਾ ਅਸੀਂ ਆਪਣੇ ਘਰ ਦੇ ਵਿੱਚ ਮਾਹੌਲ ਬਣਾ ਰਹੇ ਹਾਂ। ਸਾਡੇ ਜ਼ਿਹਨ ਜਿਹੜੇ ਆ ਉਹ ਸਿਰਫ ਤੇ ਸਿਰਫ ਸਾਡੀਆਂ ਪਾਕਟਾਂ ਦੇ ਵਿੱਚ ਜਿਹੜੇ ਮੋਬਾਈਲ ਅਸੀਂ ਪਾਏ ਆ ਕਿ ਹੁਣ ਕਿਸੇ ਦਾ ਮੈਸੇਜ ਆ ਗਿਆ, ਹੁਣ ਸਾਨੂੰ ਕਿਸ ਤਰ੍ਹਾਂ ਕਹਿ ਦਿੱਤਾ ਕਿਸੇ ਦਾ ਟੈਲੀਫੋਨ ਆ ਗਿਆ, ਅਸੀਂ ਸਿਰਫ ਆਪਣੀ ਸਾਡਾ ਹੱਥ ਜੇਬ ਤੋਂ ਤੇ ਕੰਨ ਤੱਕ ਰਹਿੰਦਾ ਆ, ਹੱਥਾਂ ਤੱਕ ਰਹਿੰਦਾ ਆ, ਹੱਥਾਂ ਦੇ ਵਿੱਚ ਮੋਬਾਈਲ, ਕਦੇ ਕੰਨ ਦੇ ਉੱਤੇ ਮੋਬਾਈਲ ਜਾਂ ਪਾਕਟ ਦੇ ਵਿੱਚ ਮੋਬਾਈਲ। ਇਹ ਨੀ ਮੈਂ ਕਹਿੰਦੀ ਕਿ ਸਾਨੂੰ ਮੋਬਾਈਲ ਯੂਜ਼ ਨਹੀਂ ਕਰਨਾ ਚਾਹੀਦਾ, ਸਾਨੂੰ ਅੱਜ ਦੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਸਹੂਲਤ ਦੀਆਂ ਬਣੀਆਂ ਨਹੀਂ ਕਰਨੀਆਂ ਚਾਹੀਦੀਆਂ, ਥੋੜੀ ਦੇਰ ਲਈ ਸਾਈਡ ਤੇ ਰੱਖ ਕੇ ਆਪਣੇ ਮਾਂ ਬਾਪ ਨੂੰ ਵੀ ਟਾਈਮ ਦੇਣਾ ਚਾਹੀਦਾ, ਮਾਂ ਬਾਪ ਦੇ ਲਾਗੇ ਬਹਿਣਾ ਚਾਹੀਦਾ। ਜੋ ਅਸੀਂ ਗੱਲਾਂ ਮਹਿਸੂਸ ਕਰਦੇ ਆ ਆਪਣੇ ਮਾਂ ਬਾਪ ਨੂੰ ਉਹਨਾਂ ਦਾ ਅਹਿਸਾਸ ਦਵਾਉਣਾ ਚਾਹੀਦਾ ਆ। ਜਿਸ ਤਰ੍ਹਾਂ ਸਾਡੇ ਬੱਚੇ ਜਦੋਂ ਖੁਸ਼ ਹੁੰਦੇ ਆ ਸਾਨੂੰ ਖੁਸ਼ੀ ਹੁੰਦੀ, ਜਦੋਂ ਸਾਡੇ ਮਾਂ ਬਾਪ ਸਾਡੀ ਕਿਸੇ ਗੱਲ ਤੋਂ ਖੁਸ਼ ਹੁੰਦੇ ਆ ਤੇ ਮਨ ਨੂੰ ਕਿੰਨੀ ਖੁਸ਼ੀ ਹੁੰਦੀ ਆ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਖੁਸ਼ ਕਰ ਦਿੱਤਾ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜਲੀ ਦੇ ਨਾਲ। ਅੱਜ ਦਿਲ ਕੀਤਾ ਮਾਂ ਬਾਪ ਦੀ ਗੱਲ ਕੀਤੀ ਜਾਵੇ। ਸੋ ਕਰ ਰਹੇ ਹਾਂ, ਸੁਣਦੇ ਹਾਂ ਇਹ ਖੂਬਸੂਰਤ 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 ਗੀਤ। ਤੁਹਾਡੇ ਸਭ ਦੇ ਨਾਮ ਆਸਟ੍ਰੇਲੀਆ ਵਾਲਿਓ, ਤੁਹਾਡੇ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ affordable fees, qualified trainers, student support services. Aaj hi join karo Griffin College, L1 30 Herschel Street, Brisbane, QLD 4000, Brisbane de education te shopping hub de bilkul vich. For more information call 617-3106-5394.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਬੱਲੀਏ ਬੱਲੀਏ ਨੀ ਮੇਰੀ ਮੂੰਗ ਫਲੀਏ, ਤੇਰੇ ਮੋਢੇ ਤੇ ਪਰਾਂ ਦਾ ਲਟਕੇ ਮਾਰਦਾ ਝਟਕੇ ਨੀ ਮੇਰਾ ਦਿਲ ਫੱਟ ਕੇ ਆ ਨੀ ਕਿਤੇ ਚੱਲੀਏ ਚੱਲੀਏ ਨੀ ਆ ਜਾ ਨੀ ਆ ਜਾ ਨੀ ਆ ਜਾ
ਜਾ ਵੇ ਝੂਠਿਆ ਝੂਠਿਆ ਦੇ ਤੇਰੂ ਦਿਆ ਬੂਟਿਆ ਬੂਟਿਆ ਵੇ ਜਾ ਵੇ ਝੂਠਿਆ ਝੂਠਿਆ ਦੇ ਤੇਰੂ ਦਿਆ ਬੂਟਿਆ
ਤੇਰੇ ਗਲ ਦਾ ਗੁਲੂ ਬੰਦ ਬਨ ਕੇ ਮੈਂ ਕੁੱਟ ਕੁੱਟ ਪਾਵਾਂ ਜੱਪੀਆਂ ਕਿਤੇ ਚੱਲੀਏ ਚੱਲੀਏ ਨੀ ਆ ਆ ਆ ਨੀ ਆ ਜਾ ਹਾਏ ਹਾਏ ਪੁੱਟ ਪਾਉਂਦੀਆਂ ਪਾਉਂਦੀਆਂ ਯਾਰੀਆਂ ਦੇ ਸਾਡੀ ਯਾਰੀਆਂ ਦੇ ਵਿੱਚ ਪੁੱਟ ਪਾਉਂਦੀਆਂ ਇਹ ਸਭ ਬੇਈਮਾਨ ਕੁੜੀਆਂ ਲੁੱਕ ਮੋਢੇ ਉੱਤੇ ਤੈਨੂੰ ਨੱਸ ਜਾਵਾਂ ਤੇ ਆਪੇ ਤੇਰੀ ਹਾਂ ਹੋ ਗਈ ਮੇਰੇ ਦਿਲ ਦਾ ਵੇੜਾ ਖਾਲੀ ਤੇ ਅੱਜ ਛਣ ਛਣ ਕਰਕੇ
ਪੱਲਾ ਫੜ ਕੇ ਤੇਰਾ ਛੁੱਟ ਜਾਵਾਂ ਹਾਏ ਵੇ ਛੁੱਟ ਜਾਵਾਂ
सारे दुख सुख सह के चलिए चलिए नहीं चलिए
आजा चलिए आजा चलिए आजा चलिए मेरे घर का माहौल भी आम पंजाबी माहौल वर्गा सी। मां वालों सिखाया गया सी कि बाप जदों घर होवे तां उच्ची नहीं बोली दा। बाप मोरे सवाल जवाब नहीं करी दे। बाप जो गल कह देवे उसनू मन्नी दा। मां मैनू कुछ इस तरह दियां मत्तां दिंदी रहिंदी। हौली हौली समा बीतदा गया ते मैं उंगली दर उंगली जवान हुंदी गई, अकलों सियानी हुंदी गई। हौली हौली बाप दी अणथक मेहनत अते साडियां पढ़ाईयां दे फिकरां कारण उस दे मोढे जरा कमजोर होण लग पए ते मेरा बाप बजुर्गी दे हिंसे तय करन लगा। मैं जानदी सी कि साडे बाप नूं साडे ब्याहां दा फिकर है। दिन त्योहारां उत्ते साडे वास्ते नवें कपड़ियां अते मठियाईयां खरीदण दा फिकर है ते साडे सुपने पूरे करन दा जिम्मा है। गर्मियां सर्दियां बदलदियां रुत्तां विच पहनण वाले कपड़ियां दा फिकर है। मैं बाप नूं रात वेले कदे कदे फिकरां विच देखदी। जदों कूक सुत्ती रात वेले अपने पलंग ते पिया एक लत दी पिठ उत्ते दूजी लत नूं धर के हौली हौली पैरां दे पंजां नूं हिलाउंदा। मैं अध सुत्ती नींद विच बाप दे इस वेले जागण दा कारण सोचदी। बाप वेना किन्ना संजीदा दिल हुंदा है। उसनू अपने दिल दा दर्द रात नू दसन लई रात तक रात दी उड़ीक विच जाकना पैंदा है। मेरा दिल करदा हुंदा मैं बाप दे गले लगा ते आखा बापू फिकर ना कर सब ठीक हो जावेगा ते जा आखा बापू तेनू पता है मैं तेनू किन्ना प्यार करदी हां क्योंकि तू मेरे सुपनिया दा बादशाह है। तू मेरे सुपनिया ते चावां दी ओ दुकान है जिथों मेनू हर तरह दा संपूर्ण सुपना मिलदा है। मेनू पता है तेरी बादशाही सदका मैं बचपन ते जवानी दे समय नू शहजादियां दी तरह कट रही हां। मेरी जिंदगी दियां लोड़ां नूं तू पूरा करन वाला है। तेरे हुंदियां मैनू कदे किसे तों डर नहीं लगदा। मैं बाप दे उन्हां मजबूत हत्थां नूं फड़ के चुमना चाहुंदी हुंदी जिन्हां हत्थां नाल ओ मेरी सुत्ती पई दे चेहरे उत्ते प्यार दी थप थपा मारदा। मैं बाप नूं दसना चाहुंदी हुंदी कि तेरी कमीज विच्चों जिहड़ी पसीने भिज्जी गंध आ रही है ना मैनूं तेरी सिरड ते मेहनत दी लगन दी खुशबू जापदी है। मैनूं बाप दे पसीने भिज्जी कमीज सुंघनी सोहनी लगदी। ओ मोह भिज्जे पसीने दे कणा भिजी हुंदी जेड़ा पसीना साडियां फिकरां दा गवाह बनदा। ए भी सच आ कि धीआं बाप दे बहुत नेड़े हुंदियां। धीआं बाप दा फिकर पुत्रां नालों वध करदियां। धीआं लई अपना बाप दुनिया दा खूबसूरत अते बहादुर राजा हुंदा है। मैनू मेरे बाप दा
ਫੌਜੀ ਫੁਲਾਦੀ ਸ਼ਰੀਰ ਰੋਬਦਾਰ ਚਿਹਰਾ ਤੇ ਚਿਹਰੇ ਤੇ ਫਬਦੀਆਂ ਮੁੱਛਾਂ ਬਹੁਤ ਸੋਹਣੀਆਂ ਲੱਗਦੀਆਂ। ਜਦ ਘਰ ਵਿੱਚ ਧੀ ਜੰਮ ਪੈਂਦੀ ਏ ਨਾ ਬਾਪ ਦੇ ਅੰਦਰਲੇ ਬਾਪ ਦਾ ਪਿਆਰ ਢਲ ਕੇ ਕਈ ਰੂਪ ਧਾਰ ਲੈਂਦਾ। ਉਸ ਨੂੰ ਆਪਣੀ ਧੀ ਵਿੱਚੋਂ ਕਦੇ ਆਪਣੀ ਮਾਂ ਦੀ ਝਲਕ ਦਿਸਦੀ ਤੇ ਕਦੇ ਆਪਣੀ ਭੈਣ ਦੀ ਝਲਕ ਦਿਸਦੀ ਹੁੰਦੀ ਹੈ। ਕਿੰਨੇ ਹੀ ਮੋਹ ਭਿੱਜੇ ਰਿਸ਼ਤਿਆਂ ਦੀ ਰੇਸ਼ਮੀ ਤੰਦ ਆਪਣੀ ਧੀ ਲੱਗਣ ਲੱਗ ਪੈਂਦੀ ਹੈ। ਮੈਂ ਕਦੇ ਕਦੇ ਸੋਚਣਾ ਜਿਵੇਂ ਮੈਂ ਮਾਂ ਦੇ ਗਲ ਲੱਗ ਉਸ ਨੂੰ ਲਾਡੀਆਂ ਕਰਦੀ ਆ ਤੇ ਉਹ ਮੇਰੇ ਨਾਲ ਲਾੜ ਲੜਾਉਂਦੀ ਆ, ਮੈਂ ਇਸ ਤਰ੍ਹਾਂ ਆਪਣੇ ਬਾਪ ਨਾਲ ਕਿਉਂ ਨਹੀਂ ਲਾੜ ਲੜਾ ਸਕਦੀ ਹਾਂ। ਬਾਪ ਦੇ ਘਰ ਆਉਣ ਦੇ ਨਾਲ ਹੀ ਮੈਂ ਸਹਿਮ ਜਾਂਦੀ। ਭਾਵੇਂ ਬਾਪ ਤੇ ਧੀ ਦੀ ਬਹੁਤ ਨੇੜਤਾ ਹੁੰਦੀ ਆ ਪਰ ਫਿਰ ਵੀ ਬਾਪ ਦਾ ਡਰ ਧੀ ਤੇ ਇੱਕ ਅਜੀਬ ਕਿਸਮ ਦਾ ਹੁੰਦਾ ਏ। ਧੀ ਆਪਣੇ ਬਾਪ ਦਾ ਫਿਕਰ ਬਾਪ ਦੀ ਮਾਂ ਵਾਂਗੂ ਕਰਦੀ ਹੁੰਦੀ ਆ ਤੇ ਉਹਦੇ ਪਹਿਨੇ ਕੱਪੜਿਆਂ ਦਾ ਧਿਆਨ ਵੀ ਉਹਦੀ ਮਾਂ ਵਾਂਗੂ ਹੀ ਰੱਖਦੀ ਹੁੰਦੀ ਆ। ਮੈਂ ਕਦੇ ਕਦੇ ਬਾਪ ਨੂੰ ਸ਼ਹਿਰ ਜਾਣ ਲੱਗਿਆਂ ਨੂੰ ਰੋਕ ਦੇਣਾ ਤੇ ਕਹਿਣਾ ਇਸ ਪੈਂਟ ਦੇ ਨਾਲ ਆ ਕਮੀਜ਼ ਨਹੀਂ ਚੱਲੂਗੀ। ਬਾਪ ਨੇ ਕਦੇ ਹੱਸ ਪੈਣਾ ਤੇ ਹੱਸ ਕੇ ਕਹਿਣਾ ਤੂੰ ਮੇਰੀ ਮਾਂ ਏ, ਘਰ ਵਿੱਚ ਸਭ ਤੋਂ ਪਹਿਲਾਂ ਬਾਪ ਨੂੰ ਰੋਟੀ ਖਿਲਾ ਕੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਜਿਵੇਂ ਰੱਬ ਰਾਜੀ ਹੋ ਗਿਆ। ਬਾਪ ਦਾ ਫਿਕਰ ਧੀ ਭਾਵੇਂ ਜਿੰਨਾ ਮਰਜ਼ੀ ਕਰਦੀ ਹੋਵੇ ਪਰ ਫਿਰ ਵੀ ਬਾਪ ਦੇ ਲਾਗੇ ਬਹਿ ਕੇ ਉਹਦਾ ਹੱਥ ਫੜ ਕੇ ਇਹ ਕਦੇ ਨਹੀਂ ਕਹਿ ਸਕਦੀ ਹੁੰਦੀ ਕਿ ਬਾਪੂ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਕਿਉਂਕਿ ਮੇਰੇ ਸਮਾਜ ਵਿੱਚ ਧੀਆਂ ਨੂੰ ਸਿਖਾਇਆ ਨਹੀਂ ਜਾਂਦਾ ਕਿ ਬਾਪ ਨਾਲ ਇਸ ਤਰ੍ਹਾਂ ਦੀ ਭਾਸ਼ਾ ਬੋਲਣੀ। ਮੇਰੇ ਸਮਾਜ ਵਿੱਚ ਤਾਂ ਸਿਖਾਇਆ ਜਾਂਦਾ ਬਾਪ ਤੋਂ ਡਰ ਡਰ ਕੇ ਰਹਿਣਾ। ਮੇਰੇ ਸਮਾਜ ਵਿੱਚ ਪਿਆਰ ਕਰਨ ਦਾ ਇਜ਼ਹਾਰ ਸਿਰਫ ਤੇ ਸਿਰਫ ਆਸ਼ਿਕ ਤੇ ਮਸ਼ੂਕ ਨੂੰ ਹੁੰਦਾ ਹੈ। ਇਹ ਸ਼ਬਦ ਇਹ ਭਾਸ਼ਾ ਪਿਆਰ ਕਰਨ ਵਾਲਿਆਂ ਲਈ ਹੀ ਵਰਤੀ ਜਾਂਦੀ ਹੈ। ਆਸ਼ਿਕ ਤੇ ਮਸ਼ੂਕ ਇਹ ਭਾਸ਼ਾ ਉਸ ਸਮਾਜ ਦੀ ਹੈ। ਵੈਸੇ ਮੇਰੇ ਸਮਾਜ ਵਿੱਚ ਇਹ ਸ਼ਬਦ ਆਸ਼ਿਕ ਤੇ ਮਸ਼ੂਕ ਵੀ ਨਹੀਂ ਬੋਲ ਸਕਦੇ ਕਿਉਂਕਿ ਇਸ ਸ਼ਬਦ ਦੇ ਉੱਤੇ ਫਤਵੇ ਜਾਰੀ ਕੀਤੇ ਜਾਂਦੇ ਨੇ ਕਿ ਇਹ ਕਿਵੇਂ ਕੋਈ ਲੜਕਾ ਲੜਕੀ ਨੂੰ ਕਹਿ ਸਕਦਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਜਾਂ ਲੜਕੀ ਲੜਕੇ ਨੂੰ ਕਹਿ ਸਕਦੀ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ। ਮੇਰੇ ਸਮਾਜ ਵਿੱਚ ਤਾਂ ਪਿਆਰ ਸਿਰਫ ਤੇ ਸਿਰਫ ਰੱਬ ਨੂੰ ਕੀਤਾ ਜਾਂਦਾ ਹੈ ਤੇ ਜਾਂ ਭੈਣ ਭਰਾਵਾਂ ਦੇ ਨਾਲ ਮੋਹ ਕੀਤਾ ਜਾਂਦਾ ਹੈ। ਵੈਸੇ ਅਸੀਂ ਕਦੇ ਸਿੱਖਿਆ ਹੀ ਨਹੀਂ ਇਹ ਸ਼ਬਦ ਕਹਿਣਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ। ਇਸ ਸ਼ਬਦ ਦੇ ਪਿੱਛੇ ਸਾਨੂੰ ਕਈ ਸਜਾਵਾਂ ਦਿਸਦੀਆਂ ਨੇ, ਕਈ ਲੁਕਵੇਂ ਭੇਤ ਦਿਸਦੇ ਨੇ। ਜੇ ਦੇਖਿਆ ਜਾਵੇ ਤਾਂ ਇਹ ਸ਼ਬਦ ਜੇ ਰੱਬ ਲਈ ਬਣਿਆ ਹੈ ਤਾਂ ਅਸੀਂ ਰੱਬ ਨੂੰ ਵੀ ਕਿੱਥੇ ਕਹਿੰਦੇ ਹਾਂ ਕਿ ਹੇ ਰੱਬ ਜੀ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਜਾਂ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਅਸੀਂ ਜਦ ਵੀ ਰੱਬ ਦੀ ਹਾਜ਼ਰੀ ਵਿੱਚ ਹਾਜ਼ਰ ਹੁੰਦੇ ਹਾਂ ਤਾਂ ਅਸੀਂ ਆਪਣੀਆਂ ਦੁੱਖਾਂ ਤਕਲੀਫਾਂ ਉਸ ਦੇ ਮੋਹਰੇ ਰੋਣ ਲੱਗ ਜਾਂਦੇ ਹਾਂ। ਸਾਨੂੰ ਸੁਰਤ ਹੀ ਨਹੀਂ ਹੁੰਦੀ ਉਹਨੂੰ ਕਹਿਣ ਦੇ ਲਈ ਕਿ ਕੱਲ ਜੋ ਅਸੀਂ ਜ਼ਿੰਦਗੀ ਸੋਹਣੀ ਕੱਟੀ ਸੀ ਨਾ, ਜਾਂ ਉਸ ਤੋਂ ਪਹਿਲਾਂ ਜਿਹੜੇ ਦਿਨ ਸਾਡੇ ਸੋਹਣੇ ਸੀ ਨਾ, ਉਹਨਾਂ ਦਿਨਾਂ ਦੇ ਲਈ ਤੇਰਾ ਧੰਨਵਾਦ ਤੇਰਾ ਸ਼ੁਕਰੀਆ, ਮੈਂ ਤੈਨੂੰ ਦਿਲ ਜਾਨ ਤੋਂ ਪਿਆਰ ਕਰਦੀ ਹਾਂ। ਮੈਂ ਤੈਨੂੰ ਦਿਲ ਜਾਨ ਤੋਂ ਪਿਆਰ ਕਰਦਾ ਹਾਂ। ਅਸੀਂ ਲੋਕ ਰੱਬ ਮੋਹਰੇ ਵੀ ਮੰਗਾਂ ਮੰਗਣ ਬਹਿ ਜਾਂਦੇ ਹਾਂ ਤੇ ਘਰ ਵਿੱਚ ਬਾਪ ਮੋਹਰੇ। ਮੇਰੇ ਸਮਾਜ ਦੀ ਮਾਂ ਨੇ ਮੈਨੂੰ ਦੱਸਿਆ ਕਿ ਬਾਪ ਗੁੱਸੇ ਅਤੇ ਗਰਮ ਮਿਜਾਜ ਵਾਲੀ ਸਰਕਾਰ ਨੂੰ ਕਹਿੰਦੇ ਹਾਂ, ਜਿਸ ਦੇ ਰਾਜ ਵਿੱਚ ਉਹਦੀ ਪਰਜਾ ਉਹਦੇ ਪਰਿਵਾਰ ਦੇ ਸਾਹ ਸੁੱਕੇ ਰਹਿੰਦੇ ਨੇ, ਡਰੋ ਅਤੇ ਖੌਫਨਾਕ ਮਾਹੌਲ ਬਣੇ ਰਹਿੰਦੇ ਨੇ। ਮੈਂ ਆਪਣੇ ਬਾਪ ਨੂੰ ਸਾਰੀ ਉਮਰ ਇਹ ਨਾ ਕਹਿ ਸਕੀ ਕਿ ਮੇਰੇ ਬਾਬਲਾ ਮੈਂ ਤੈਨੂੰ ਦਿਲ ਜਾਨ ਤੋਂ ਪਿਆਰ ਕਰਦੀ ਹਾਂ। ਮੈਂ ਭਾਵੇਂ ਉਸਨੂੰ ਤੋਤਲੀ ਆਵਾਜ਼ ਵਿੱਚ ਹੀ ਕਹਿੰਦੀ, ਉਹ ਜ਼ਰੂਰ ਸਮਝ ਜਾਂਦਾ ਕਿ ਉਸਦੀ ਧੀ ਆਪਣੇ ਛੋਟੇ ਜਿਹੇ ਦਿਲ ਤੋਂ ਬਾਪ ਦੀ ਹਮਦਰਦੀ ਅਤੇ ਪਿਆਰ ਨੂੰ ਮਹਿਸੂਸ ਕਰਦੀ ਹੈ। ਮੈਨੂੰ ਅਫਸੋਸ ਹੈ, ਮੇਰੀ ਜ਼ੁਬਾਨ ਵਿੱਚੋਂ ਜ਼ਿੰਦਗੀ ਭਰ ਇਹਨਾਂ ਲਫ਼ਜ਼ਾਂ ਦੀ ਥੋੜ ਰਹੀ। ਅੱਜ ਮੈਂ ਜਦ ਆਪਣੀ ਧੀ ਨੂੰ ਵੇਖਦੀ ਹਾਂ ਜਿਹੜੀ ਯੂਰਪੀਅਨ ਮਾਹੌਲ ਵਿੱਚ ਜੰਮੀ ਪਲੀ ਹੈ, ਜਰਮਨ ਮਾਹੌਲ ਵਿੱਚ ਪੈਰ ਟਿਕਾ ਕੇ ਦੋ ਸੱਭਿਆਚਾਰਾਂ ਦੀ ਮਹਾਰਾਣੀ ਹੈ, ਦੋ ਧਰਤੀਆਂ ਜਰਮਨ ਤੇ ਪੰਜਾਬ ਦੀ ਧਰਤੀ ਦੀ ਵਾਰਸ ਹੈ, ਪਰ ਉਸਦੀ ਜੰਮਣ ਭੋਂ ਜਰਮਨ ਸਮਾਜ ਉਸਨੂੰ ਇਹ ਗੱਲ ਜ਼ਰੂਰ ਸਿਖਾਉਂਦਾ ਹੈ ਪਿਆਰ ਦੀ ਭਾਸ਼ਾ ਬੋਲਣਾ। ਉਸ ਦੇ ਸਮਾਜ ਵਿੱਚ ਸਿਖਾਇਆ ਜਾਂਦਾ ਹੈ ਕਿ ਬਾਪ ਧੀ ਦਾ ਸੱਚਾ ਦੋਸਤ ਤੇ ਸੱਚਾ ਪਿਆਰ ਹੁੰਦਾ ਹੈ, ਜਿਸ ਤੋਂ ਉਸਨੂੰ ਡਰ ਨਹੀਂ ਲੱਗਦਾ, ਜਿਸ ਦੇ ਘਰ ਹੁੰਦਿਆਂ ਧੀ ਦੇ ਸਾਹ ਨਹੀਂ ਸੁੱਕਦੇ। ਉਸ ਦੇ ਸਮਾਜ ਵਿੱਚ ਸਿਖਾਇਆ ਜਾਂਦਾ ਹੈ ਬਾਪ ਵੱਲੋਂ ਕੀਤੀ ਮਿਹਨਤ ਅਤੇ ਉਸਦੇ ਹੌਸਲੇ ਨੂੰ ਵਧਾਉਣਾ, ਬੱਚਿਆਂ ਵੱਲੋਂ ਇਹੀ ਕਹਿਣਾ ਕਿ ਪਾਪਾ ਆਈ ਲਵ ਯੂ। ਇਹ ਦੋ ਪਿਆਰ ਦੇ ਅੱਖਰ ਬਾਪ ਨੂੰ ਬਹੁਤ ਤਾਕਤ ਬਖਸ਼ ਦਿੰਦੇ ਨੇ। ਇਸ ਧਰਤੀ ਉੱਤੇ ਗੱਲ ਗੱਲ ਵਿੱਚ ਪਿਆਰ ਦੇ ਅੱਖਰ ਪੜ੍ਹਾਏ ਤੇ ਸਿਖਾਏ ਜਾਂਦੇ ਨੇ। ਮੇਰੀ ਧੀ ਦੇ ਸਮਾਜ ਨੇ ਬਾਪ ਦਾ ਧੰਨਵਾਦ ਅਤੇ ਬਾਪ ਪ੍ਰਤੀ ਪਿਆਰ ਦੀ ਭਾਵਨਾ ਨੂੰ ਇਜ਼ਹਾਰ ਕਰਨ ਵਾਲੀ ਕਿਤਾਬ ਕਿੰਡਰਗਾਰਟਨ ਵਿੱਚ ਹੀ ਸਿਖਾਉਣੀ ਸ਼ੁਰੂ ਕਰ ਦਿੱਤੀ। ਮੈਂ ਆਪਣੀ ਧੀ ਬਾਰੇ ਸੋਚਦੀ ਹਾਂ, ਉਹ ਭਾਵੇਂ ਅੱਜ ਉਮਰ ਦੇ ਕਿਸੇ ਵੀ ਪੜਾਅ ਵਿੱਚ ਹੈ, ਉਹ ਆਪਣੇ ਬਾਪ ਦੀ ਹਰ ਛੋਟੀ ਛੋਟੀ ਗੱਲ ਉੱਤੇ ਹੌਸਲਾ ਵਧਾਉਣਾ ਨਹੀਂ ਭੁੱਲਦੀ। ਬਾਪ ਨੂੰ ਲਵ ਯੂ ਕਹਿ ਕੇ ਹੋਰ ਰਾਜੀ ਤੇ ਖੁਸ਼ ਨਸੀਬ ਕਰ ਦਿੰਦੀ ਹੈ ਤੇ ਉਸਦਾ ਬਾਪ ਆਪਣੇ ਆਪ ਨੂੰ ਹੋਰ ਤਾਕਤਵਰ ਮਹਿਸੂਸ ਕਰਨ ਲੱਗ ਜਾਂਦਾ। ਧੀ ਜਾਣਦੀ ਹੈ ਮੇਰਾ ਬਾਪ ਦੁਨੀਆ ਦਾ ਬਹੁਤ ਮਜ਼ਬੂਤ ਮਹਿਲ ਹੈ, ਜਿਸ ਦੀਆਂ ਦੀਵਾਰਾਂ ਪਿਆਰ ਨਾਲ ਭਰੀਆਂ ਨੇ ਅਤੇ ਜਿੱਥੇ ਮੈਂ ਆਪਣੀ ਜ਼ਿੰਦਗੀ ਦੀਆਂ ਗਰਮ ਨਰਮ ਰੁੱਤਾਂ ਦੀ ਸਾਂਝ ਪਾਈ ਹੈ ਤੇ ਸਦਾ ਪਾਉਂਦੀ ਰਹਿਣਾ ਹੈ। ਜਿਸ ਮਹਿਲ ਵਿੱਚ ਮੇਰੇ ਵੱਲੋਂ ਉਚਾਰੇ ਗਏ ਪਹਿਲੇ ਪਿਆਰ ਦੇ ਤੋਤਲੇ ਅੱਖਰ ਗੂੰਜੇ ਸਨ ਕਿ ਪਾਪਾ ਆਈ ਲਵ ਯੂ। ਅਫਸੋਸ,
ਕਦਮਾਂ ਵਿੱਚ ਥਲਕੇ ਬੇਰੀ ਓਏ ਬੂਰੇ ਵੇ ਵਤਨ ਮਾਹੀ ਦਾ ਦੂਰੇ ਵੇ ਜਾਣਾ ਪਹਿਲੇ ਬੂਰੇ ਵੇ ਗੱਲ ਸੁਣ ਛੱਲਿਆ ਛੋਰਾ ਵੇ ਕਾਦਾ ਨਾ ਆਈ ਛੋਰਾ ਕੂਤੇ ਕਰੀਏ ਵੇ ਗੱਲਾਂ ਮੂਤੇ ਕਰੀਏ ਵੇ ਸੱਚੇ ਰੱਬ ਤੋਂ ਕਰੀਏ ਵੇ ਗੱਲ ਸੁਣ ਛੱਲਿਆ ਹੋਲਾ ਵੇ ਰੱਬ ਤੋਂ ਕਾ ਦਈ ਹੋਲਾ ਮਰਚਾਂ ਵੇ ਮੋਰਾ ਪੀ ਕੇ ਮਰਸਾਂ ਵੇ ਸਿਰੇ ਤੇਰੇ ਚੜਸਾਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾਰ ਕੇ ਕੀਤਾ ਬੋਲਾ ਪੁੱਤਰ ਮਿੱਠੜੇ ਮੇਵੇ ਵੇ ਅੱਲਾ ਸਭ ਨੂੰ ਦੇਵੇ ਵੇ ਗੱਲ ਸੁਣ ਛੱਲਿਆ ਛਾਵਾਂ ਵੇ ਮਾਵਾਂ ਠੰਡੀਆਂ ਛਾਵਾਂ ਲਖਨ ਦੀਆਂ ਡੰਡੀਆਂ ਵੇ ਸਾਰੇ ਪਿੰਡ ਵਿੱਚ ਵੰਡੀਆਂ ਵੇ ਗੱਲਾਂ ਛੱਜ ਪਾ ਡੰਡੀਆਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾੜ ਕੇ ਕੀਤਾ ਹੋਲਾ ਗੱਲ ਦੀ ਜਾਨੀ ਵੇ ਤੁਰ ਗਏ ਦਿਲਾਂ ਦੇ ਜਾਨੀ ਵੇ ਮੇਰੀ ਦੁੱਖਾਂ ਦੀ ਕਹਾਣੀ ਵੇ ਆ ਕੇ ਸੁਣ ਜਾ ਹੋਲਾ ਵੇ ਤੈਥੋਂ ਕਾਦਾ ਹੋਲਾ ਗਹਿਣੇ ਨਾ ਪਾਏ ਕਹਿਣੇ ਵੇ ਸੱਜਣ ਬੇਲੀ ਨਹੀਂ ਰਹਿਣੇ ਵੇ ਦੁੱਖ ਜਿੰਦੜੀ ਨੇ ਸਹਿਣੇ ਵੇ ਗੱਲ ਸੁਣ ਚੱਲਿਆ ਹੋਲਾ ਵੇ ਕਾਦਾ ਪਾਣੇ ਰੌਲਾ
ਜੀ ਹਾਂ ਦੋਸਤੋ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਅੱਜ ਸਾਡੇ ਨਾਲ ਦੁਬਾਰਾ ਫੇਰ ਗੱਲਬਾਤ ਕਰਨ ਦੇ ਲਈ ਹਾਜ਼ਰ ਹੋਣਗੇ ਸਾਡੇ ਨਾਲ ਹਰਮਨ ਰੇਡੀਓ ਦੇ ਉੱਤੇ ਸਾਂਝ ਪਾਉਣਗੇ ਮੋਤਾ ਸਿੰਘ ਸਰਾਏ ਜੀ ਲੰਡਨ ਤੋਂ। ਪਿਛਲੇ ਹਫ਼ਤੇ ਵੀ ਅਸੀਂ ਬੋਲੀ ਬਾਰੇ ਗੱਲਬਾਤ ਕੀਤੀ ਸੀ, ਇਸ ਹਫ਼ਤੇ ਅਸੀਂ ਸਰਾਏ ਸਾਹਿਬ ਦੇ ਨਾਲ ਬੋਲੀਆਂ ਦੇ ਜਿਹੜੀਆਂ ਕਿ ਅਸੀਂ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਖੁਸ਼ੀਆਂ ਦੇ ਵਿੱਚ ਜਿਹੜੀਆਂ ਬੋਲੀਆਂ ਲੋਕ ਗੀਤ ਆ ਉਹ ਪਾਉਂਦੇ ਹੈਗੇ ਆ, ਉਹਨਾਂ ਦੇ ਇਤਿਹਾਸ ਦੇ ਬਾਰੇ, ਉਹ ਕਦੋਂ ਤੇ ਕਿੱਦਾਂ ਸ਼ੁਰੂ ਹੋਈਆਂ। ਇਹ ਪ੍ਰੋਗਰਾਮ ਲਗਾਤਾਰ ਚੱਲੇਗਾ, ਇਹ ਅੱਜ ਇਸਦੀ ਪਹਿਲੀ ਕੜੀ ਹੈ। ਮੋਤਾ ਸਿੰਘ ਸਰਾਏ ਜੀ ਅੱਜ ਸਾਡੇ ਨਾਲ ਨੇ। ਸਰਾਏ ਸਾਹਿਬ, ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ।
ਪਿਛਲੀ ਵਾਰ ਜਦੋਂ ਆਪਾਂ ਪ੍ਰੋਗਰਾਮ ਨੂੰ ਛੱਡਿਆ ਸੀ ਤੁਸੀਂ ਕਿਹਾ ਸੀ ਜੇ ਆਉਣ ਵਾਲੇ ਸਮੇਂ ਚ ਕਿਤੇ ਹੋਰ ਵੀ ਕੁਝ ਸਵਾਲ ਬਣੇ ਤੇ ਆਪਾਂ ਗੈਟ ਟੁਗੈਦਰ ਕਰ ਲਾਂਗੇ, ਤੇ ਮੈਂ ਤੁਹਾਨੂੰ ਸੁਜੈਸਟ ਕੀਤਾ ਸੀ ਵੀ ਜੇ ਆਪਾਂ ਇਨ੍ਹਾਂ ਦਿਨਾਂ ਦੇ ਵਿਚ ਸਾਡੇ ਆਪਣੇ ਲੋਕ ਬੋਲੀਆਂ ਜਾਂ ਲੋਕ ਗੀਤਾਂ ਵੱਲ ਝਾਤੀ ਮਾਰ ਸਕੀਏ, ਬੜੀ ਕਮਾਲ ਦੀ ਗੱਲ ਹੋਏਗੀ। ਕਾਰਨ ਆਪਣੇ ਸੈਂਪਲ ਆ, ਹੁਣ ਤਾਂ ਆਪਣੇ ਪਿਛਲੇ ਸਮੇਂ ਦੇ ਵਿਚ ਜਿਹੜਾ ਸਾਡੀ ਗਾਇਕੀ ਦੇ ਵਿਚ ਬਹੁਤ ਵੱਡੇ ਪੱਧਰ ਦੇ ਉੱਤੇ ਨਿਘਾਰ ਆ ਗਿਆ ਸੀ, ਸਾਡੇ ਗਾਉਣ ਵਾਲੇ ਜਿਹੜੇ ਗਾਇਕ ਆ ਉਹ ਸਾਡਾ ਸਭਿਆਚਾਰ ਦਾ ਉਹ ਪੱਖ ਸਾਡੇ ਘਰਾਂ ਦੇ ਵਿਚ ਆਪਣੇ ਵਾੜਨ ਦੇ ਵਿਚ ਸਫਲ ਹੋ ਰਹੇ ਸੀ। ਮੈਂ ਇਹ ਗੱਲ ਕਹਿਣਾ ਕਿ ਜਿਹੜਾ ਅਸਲ ਵਿਚ ਸਾਡੀਆਂ ਆਪਣੀਆਂ ਨਾ ਤਾਂ ਵਿਰਾਸਤੀ ਕਦਰਾਂ ਕੀਮਤਾਂ ਤੇ ਨਾ ਹੀ ਸਾਡੇ ਸਭਿਆਚਾਰ ਦੀ ਸੱਚੀ
ਤੇ
ਹੁਣ ਦੇ ਸਮੇਂ ਦੇ ਵਿਚ, ਕਿਉਂਕਿ ਅੱਜ ਦਿੱਲੀ ਮੋਰਚਾ ਲੱਗਿਆ ਹੋਣ ਦਾ ਕਰਕੇ ਹਾਲਾਤ ਕੁਛ ਬਦਲ ਗਏ ਆ ਤੇ ਬਹੁਤ ਸਾਰੇ ਕਲਾਕਾਰ ਜਿਹੜੇ ਆ ਜਿਹੜੀ ਸਾਡੀ ਸੱਚੀ ਸੁੱਚੀ ਵਿਰਾਸਤ ਦੀਆਂ ਬਾਤਾਂ ਪਾਉਣੀਆਂ ਸ਼ੁਰੂ ਕਰ ਗਏ ਆ, ਤੇ ਉਹਨਾਂ ਦੀਆਂ ਉਹਨਾਂ ਦੇ ਆਮ ਗੀਤਾਂ ਦੇ ਵਿਚੋਂ ਵੀ ਜਿਹੜੀ ਕਿਰਤ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਆ ਤੇ ਸਾਡੀਆਂ ਹਮਾਰੀਆਂ ਨਸਲਾਂ ਨੂੰ ਉਹਨਾਂ ਦੇ ਗੀਤਾਂ ਦੇ ਵਿਚੋਂ ਸੁਨੇਹਾ ਵੀ ਮਿਲਦਾ। ਜੀ, ਜਦੋਂ ਲੋਕ ਬੋਲੀਆਂ ਜਾਂ ਲੋਕ ਗੀਤਾਂ ਦੀ ਗੱਲ ਆਉਂਦੀ ਆ ਬੀਬੀਆਂ ਰਾਣੀਆਂ, ਤੇ ਮੈਂ ਮਹਿਸੂਸ ਕਰਦਾ ਕਿ ਉਹਦੇ ਵਿਚ ਤਾਂ ਯੋਗਦਾਨ ਹੀ ਸਾਡਾ ਆਪਣੇ ਬੀਬੀਆਂ ਦਾ ਬਹੁਤ ਵੱਡੀ ਗਿਣਤੀ ਉੱਤੇ, ਸਾਡੀਆਂ ਧੀਆਂ ਦਾ, ਸਾਡੀਆਂ ਭੈਣਾਂ ਦਾ ਤੇ ਸਾਡੀਆਂ ਮਾਤਾਵਾਂ ਦਾ, ਸਾਡੀਆਂ ਨੱਕੜ ਦਾਦੀਆਂ ਜਾਂ ਨੱਕੜ ਨਾਨੀਆਂ ਦਾ ਆ। ਜਿਹੜੇ ਲੋਕ ਗੀਤਾਂ ਦੀ ਮੈਂ ਆਪਣੇ ਰਟਮਿੰਦਰ ਸਿੰਘ ਰੰਧਾਵਾ ਤੋਂ ਸ਼ੁਰੂ ਕਰਨ ਲੱਗਾ ਸੀ, ਕਿਉਂਕਿ ਇੱਕ ਸਮਾਂ ਸੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਇਹ ਚਿੰਤਾ ਦੇਖ ਕੇ ਸਾਡੇ ਜਿਹੜੇ ਲੋਕ ਗੀਤ ਆ ਜਿਹੜੀਆਂ ਸਾਡੀਆਂ ਆਪਣੇ ਲੋਕ ਬੋਲੀਆਂ, ਤੇ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੀਆਂ ਸਾਨੂੰ ਸਾਡੀ ਬੋਲੀ ਦੇ ਨਾਲ ਵੀ ਜੋੜਦੀਆਂ ਸੀ, ਸਾਡੀ ਸੱਚੀ ਸੁੱਚੀ ਵਿਰਾਸਤ ਦੀਆਂ ਬਾਤਾਂ ਪਾਉਂਦੀਆਂ ਸੀ। ਆਪਾਂ ਲੋਕ ਬੋਲੀਆਂ ਦੀ ਏਦਾਂ ਨਾ ਗੱਲ ਕਰੀਏ ਵੀ ਸਾਰਾ ਕੁਛ ਉਹਨਾਂ ਦੇ ਵਿਚ ਸਾਫ਼ ਸੁਥਰਾ ਹੀ ਆ, ਪਰ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿਚ ਜੋ ਕੁਛ ਵਾਕਿਆ ਹੀ ਆਪਣੇ ਸਾਡੀ ਰੂਹ ਨੂੰ ਸਰਚਾਰ ਕਰਦਾ ਸੀ ਆਪਾਂ ਦੋਵੇਂ ਜਣੇ ਉਹਦੀਆਂ ਗੱਲਾਂ ਕਰਾਂਗੇ। ਤੇ ਉਹਨਾਂ ਨੇ ਕੰਮ ਆਪਣੇ ਆਰੰਭਿਆ ਸੀ ਤੇ ਜਿੱਥੇ ਪੰਜਾਬ ਦੇ ਲੋਕ ਗੀਤਾਂ ਦੇ ਨਾਲ ਨਾਲ ਉਹਨਾਂ ਨੇ ਹਰਿਆਣੇ ਦੇ ਲੋਕ ਗੀਤ, ਆਪਣੇ ਹਿਮਾਚਲ ਦੇ ਵਿਚ ਆਪਣੇ ਕਾਂਗੜੇ ਦੇ ਲੋਕ ਗੀਤ, ਵੱਖੋ ਵੱਖਰੇ ਨਾਵਾਂ ਦੇ ਥੱਲੇ ਉਹਨਾਂ ਨੇ ਲੋਕ ਗੀਤ ਇਕੱਤਰ ਕੀਤੇ ਤੇ ਨਾਲ ਜਿਹੜਾ ਬਹੁਤ ਵੱਡੀ ਪੱਧਰ ਦੇ ਉੱਤੇ ਉਹਨਾਂ ਦਿਨਾਂ ਦੇ ਵਿਚ ਦਵਿੰਦਰ ਸਤਿਆਰਥੀ ਦਾ ਵੀ ਕੰਮ ਹੋਇਆ। ਆਪਣੇ ਨਾਰ ਸਿੰਘ ਹੁਣੀ ਬੜੀ ਕਮਾਲ ਦੀ ਗੱਲ ਲਿਖਦੇ ਆ, ਜਦੋਂ ਲੋਕ ਗੀਤ ਇਕੱਠਾ ਕਰ ਰਿਹਾ ਸੀ ਲੋਕ ਬੋਲੀਆਂ ਬਾਰੇ, ਉਹ ਕਹਿੰਦੇ ਮੈਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਜਿਸ ਤਰ੍ਹਾਂ ਮੈਂ ਆਪਣੇ ਪਿੰਡ ਦੇ ਥੇਹ ਦੇ ਉੱਤੋਂ ਠੀਕਰੀਆਂ ਇਕੱਠੀਆਂ ਕਰਕੇ ਆਪਣਾ ਘਰ ਬਣਾ ਰਿਹਾ ਹੋਵਾਂ। ਸੋ ਲੋਕ ਗੀਤ ਜਿਹੜੀਆਂ ਕੌਮਾਂ ਅਸਲ ਵਿਚ ਆਪਣੀ ਸੱਚੀ ਸੁੱਚੀ ਵਿਰਾਸਤ ਨੂੰ ਨਾਲ ਰੱਖਣਾ ਚਾਹੁੰਦੀਆਂ ਨੇ, ਜਿਹੜੀਆਂ ਕੌਮਾਂ ਨੂੰ ਆਪਣੀ ਸੱਚੀ ਸੁੱਚੀ ਵਿਰਾਸਤ ਤੇ ਸਭਿਆਚਾਰ ਦੇ ਉੱਤੇ ਮਾਣ ਹੈ, ਉਹ ਲੋਕ ਗੀਤਾਂ ਵੱਲ ਧਿਆਨ ਦਿੰਦੀਆਂ, ਕਿਉਂਕਿ ਕਿਸੇ ਨੇ ਐਵੇਂ ਤਾਂ ਨੀ ਕਹਿ ਦਿੱਤਾ ਕਿ ਤੁਸੀਂ ਮੈਨੂੰ ਆਪਣੇ ਜਿਹੜੇ ਸਭਿਆਚਾਰ ਦੇ ਨਾਲ ਸੰਬੰਧਿਤ ਆਪਣੀ ਬੋਲੀ ਦੇ 10 ਪਾਪੂਲਰ ਸੌਂਗ ਜਿਹੜੇ ਲੋਕਾਂ ਵਿਚ ਬਹੁਤ ਪ੍ਰਚਲਿਤ ਆ ਮੈਨੂੰ ਦੇ ਦਿਓ, ਮੈਂ ਤੁਹਾਡੀ ਕੌਮ ਦਾ ਵਰਤਮਾਨ ਤੇ ਭਵਿੱਖ ਦੱਸ ਦਾਂਗਾ।
ਬਿਲਕੁਲ,
ਲੋਕ ਗੀਤਾਂ ਤੋਂ ਜਾਂ ਪ੍ਰਚਲਿਤ ਗੀਤਾਂ ਤੋਂ ਜਾਂ ਪਾਪੂਲਰ ਜਿਹੜੇ ਆ ਕਿਸੇ ਸਮੇਂ ਦੇ ਪ੍ਰਸਿੱਧ ਗੀਤ ਆ ਉਹਨਾਂ ਦਸਾਂ ਗੀਤਾਂ ਤੋਂ ਕੌਮ ਦਾ ਵਰਤਮਾਨ ਤੇ ਭਵਿੱਖ ਆਪਣੇ ਉਹਦੇ ਬਾਰੇ ਪਤਾ ਲੱਗ ਜਾਂਦਾ। ਤੇ ਅਸੀਂ ਹਾਲਾਂਕਿ ਇਹ ਗੱਲ ਤੋਂ ਤਾਂ ਆਪਾਂ ਸਾਰੇ ਵਾਕਫੇ ਆ ਕਿ ਸੰਗੀਤ ਰੂਹ ਦੀ ਖੁਰਾਕ ਹੁੰਦਾ,
ਬਿਲਕੁਲ ਜੀ।
ਪਰ ਫਿਰ ਵੀ ਕਈ ਵਾਰੀ ਅਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ, ਪਰ ਅੱਜ ਮੈਂ ਇੱਕ ਗੱਲ ਜਿਹੜੀ ਕਰਨ ਤੋਂ ਪਹਿਲਾਂ ਕਰ ਜਾਵਾਂ ਕਿ ਸਾਡੀ ਰੂਹ ਨੂੰ ਸਰਚਾਰ ਕਰਨ ਵਾਲੀਆਂ ਜਿੰਨੀਆਂ ਵੀ ਲੋਕ ਬੋਲੀਆਂ ਸਾਡੇ ਤੱਕ ਪਹੁੰਚੀਆਂ, ਬੇਸ਼ਕ ਉਹ ਸਾਡੇ ਆਪਣੇ ਵਤਨ ਦੀ ਮਿੱਟੀ ਦੀਆਂ ਬਾਤਾਂ ਪਾਉਂਦੀਆਂ, ਉਥੋਂ ਦੇ ਰੁੱਖਾਂ ਦੀਆਂ ਗੱਲਾਂ ਕਰਦੀਆਂ, ਧਰਤੀ ਦੀਆਂ ਗੱਲਾਂ ਕਰਦੀਆਂ, ਫਸਲ ਦੀਆਂ ਗੱਲਾਂ ਕਰਦੀਆਂ, ਉਥੋਂ ਦੇ ਪਸ਼ੂਆਂ ਪੰਛੀਆਂ ਦੀਆਂ ਗੱਲਾਂ ਕਰਦੀਆਂ, ਜਾਂ ਮਨੁੱਖੀ ਰਿਸ਼ਤਿਆਂ ਦੀਆਂ ਗੱਲਾਂ ਕਰਦੀਆਂ, ਉਹ ਸਾਡੀ ਰੂਹ ਨੂੰ ਸਰਚਾਰ ਹੀ ਕਰ ਰਹੀਆਂ। ਔਰ ਬਹੁਤ ਸਾਰੀਆਂ ਲੋਕ ਬੋਲੀਆਂ ਤਾਂ ਏਡੇ ਵੱਡੇ ਪੱਧਰ ਦੇ ਉੱਤੇ ਆਪਣੇ ਇਤਿਹਾਸਕ ਆ, ਅਜੂਜਿਤ ਹਿਸਟੋਰੀਕਲ ਆ, ਉਹ ਜਦੋਂ ਕਿਤੇ ਲੋਕ ਬੋਲੀ ਦੀ ਇੱਕ ਲਾਈਨ ਸਾਡੇ ਕੰਨਾਂ ਦੇ ਵਿੱਚ ਪੈਂਦੀ ਆ ਤੇ ਇੱਕਦਮ ਸਾਨੂੰ ਉਸ ਸਮੇਂ ਦਾ ਜਿਹੜਾ ਇਤਿਹਾਸ ਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ।
ਜਦੋਂ ਮੈਂ ਛੋਟੀ ਹੁੰਦੀ ਸੀਗੀ ਤੇ ਉਦੋਂ ਇੱਕ ਬੋਲੀ ਉਸ ਵੇਲੇ ਪਿੰਡਾਂ ਦੇ ਵਿੱਚ ਪਾਉਂਦੀ ਸੀ, ਔਰਤਾਂ ਜਿਹੜਾ ਆਪਣਾ ਦਰਦ ਇੱਕ ਵਿਛੋੜਾ, ਜ਼ਿਆਦਾਤਰ ਔਰਤਾਂ ਦੇ ਆਲੇ ਦੁਆਲੇ ਹੀ ਮੇਰਾ ਖਿਆਲ ਇਹ ਬੋਲੀਆਂ ਰਚਾਈਆਂ ਗਈਆਂ, ਸਿਰਜੀਆਂ ਗਈਆਂ ਔਰਤਾਂ ਦਾ ਦੁੱਖ। ਕਹਿੰਦੇ ਕਿ ਪੁਰਾਣੇ ਸਮੇਂ ਦੇ ਵਿੱਚ ਔਰਤ ਨੂੰ ਸਿਖਾਇਆ ਜਾਂਦਾ ਸੀ ਕੰਧਾਂ ਨਾਲ ਸਮਝੌਤਾ ਕਰਨਾ, ਕੰਧਾਂ ਦੇ ਨਾਲ ਉਹਨਾਂ ਨੇ ਆਪਣੀ ਗੱਲ ਕਰਨੀ, ਸ਼ਾਇਦ ਉਹ ਆਪਣਾ ਦੁੱਖ ਜਿਹੜਾ ਬੋਲੀਆਂ ਚ ਬਿਆਨ ਕਰਦੀਆਂ ਸੀ। ਉਸ ਵੇਲੇ ਲੋਕ ਬਲੈਤ ਨੂੰ ਆਉਂਦੇ ਸੀ ਤੇ ਉਹ ਬੋਲੀਆਂ ਚ ਗਾਉਂਦੇ ਹੁੰਦੇ ਸੀ, ਨੀ ਬਲੈਤੇ ਚੰਦਰੀਏ ਲੈ ਲੈ ਰੌਣਕੀ ਬੰਦੇ, ਜਿਹੜੇ ਘਰਾਂ ਚੋਂ ਰੌਣਕ ਲੈ ਕੇ ਚਲੇ ਜਾਂਦੇ, ਜਾਂ ਵਿਛੜਿਆਂ ਨੂੰ ਯਾਦ ਕਰਨਾ, ਜਾਂ ਪ੍ਰੇਮੀ ਨੂੰ ਯਾਦ ਕਰਨਾ, ਜਾਂ ਸੱਸ ਨੂੰਹ ਦੀ ਲੜਾਈ, ਦਿਓਰ ਭਰਜਾਈ ਦੇ ਮਸ਼ਕਰੇ, ਮੇਰੇ ਖਿਆਲ ਸਾਰੀਆਂ ਔਰਤ ਦੀ ਇੱਕ ਕਲਪਨਾ ਜਿਹੜਾ ਉਹਦੇ ਅੰਦਰਲਾ ਪਿਆਰ ਉਹ ਸਾਰਾ ਬੋਲੀਆਂ ਦੇ ਵਿੱਚ ਹੀ ਉਸ ਵੇਲੇ ਲਿਖਿਆ ਗਿਆ ਲੇਖਕਾਂ ਵੱਲੋਂ ਰਾਈਟਰਾਂ ਵੱਲੋਂ। ਤੇ ਮੇਰਾ ਖਿਆਲ ਤੁਸੀਂ ਇਹਦੇ ਨਾਲ ਸਹਿਮਤ ਹੋਵੋਗੇ ਜਾਂ ਇਹਦੇ ਬਾਰੇ ਹੋਰ ਚਾਨਣਾ ਪਾਓਗੇ?
ਹਾਂਜੀ ਬਿਲਕੁਲ, ਹੁਣ ਦੇ ਨਵੇਂ ਸਮੇਂ ਦੇ ਉੱਤੇ ਜਿਹੜੀ ਤੁਸੀਂ ਲੋਕ ਬੋਲੀ ਦੀ ਗੱਲ ਕੀਤੀ ਹੈ, ਸਾਡੇ ਖਿੱਤੇ ਦੇ ਵਿੱਚ ਅੱਜ ਤੋਂ 25-30 ਸਾਲ ਪਹਿਲਾਂ ਮੈਂ ਲੜਕੀਆਂ ਆਪਣੇ ਖਿੱਤੇ ਦੇ ਵਿੱਚ ਬੋਲੀ ਪਾਉਂਦੀਆਂ ਸੁਣੀਆਂ ਨੀ, ਕੈਨੇਡਾ ਚੰਦਰੀਏ ਲੈ ਕੇ ਹਾਣ ਦੇ ਮੁੰਡੇ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ, ਪਰ ਉਸ ਸਮੇਂ ਦੀਆਂ ਵੀ ਜਦੋਂ ਤੁਸੀਂ ਆਪਣੇ ਗੱਲ ਕਰਦੀਆਂ ਕਿਸੇ ਦੀ ਰੂਹ ਦਾ ਹਾਣੀ ਜਾਂ ਸਿਰ ਦਾ ਸਾਈਂ ਕਿਤੇ ਵਿਦੇਸ਼ਾਂ ਦੀ ਧਰਤੀ ਉੱਤੇ ਜਾ ਬੈਠਾ ਕਿਸੇ ਮਜ਼ਬੂਰੀ ਵੱਸ ਜਾਂ ਆਪਣੀ ਜ਼ਿੰਦਗੀ ਦਾ ਫੈਸਲਾ ਲੈ ਕੇ, ਜਾਂ ਆਪਾਂ ਜਦੋਂ ਸੰਸਾਰਕ ਦੋਵੇਂ ਲੜਾਈਆਂ ਦਾ ਜ਼ਿਕਰ ਕਰਦੇ ਹਾਂ, ਪਹਿਲੀ ਤੇ ਦੂਜੀ, ਆਪਣੇ ਯੋਧਾ ਅੰਗਰੇਜ਼ ਜਬਰੀ ਭਰਤੀ ਕਰਕੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਲੜਾਈ ਦਾ ਆਪਣੇ ਬਾਲਣ ਬਣਾ ਰਹੇ ਸਨ, ਉਹਨਾਂ ਨੂੰ ਲੜਾਈ ਦੇ ਵਿੱਚ ਜਬਰੀ ਆਪਣੇ ਝੋਕਿਆ ਜਾ ਰਿਹਾ ਸੀ, ਉਹਦੇ ਉੱਤੇ ਮੇਰੇ ਆਪਣੇ ਦੋਸਤ ਸਰਦਾਰ ਬਲਵਿੰਦਰ ਸਿੰਘ ਚਾਹਲ ਨੇ ਇਟਲੀ ਦੇ ਵਿੱਚ ਜਿਹੜੇ ਸਾਡੇ ਫੌਜੀ ਜਿਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਜਾਂ ਜਿਹੜੇ ਉੱਥੇ ਲੜਦੇ ਰਹੇ ਆਪਣੇ ਅੰਗਰੇਜ਼ਾਂ ਦੇ ਰਾਜ ਭਾਗ ਦੀ ਖਾਤਰ, ਤੇ ਬਹੁਤ ਵਧੀਆ ਉਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ। ਉਸ ਲਾਮ ਦੇ ਬਾਰੇ ਜਦੋਂ ਵੀ ਕਿਤੇ ਆਪਣੇ ਗੱਲਾਂ ਲੋਕ ਗੀਤਾਂ ਦੇ ਵਿੱਚੋਂ ਸੁਣਨ ਨੂੰ ਮਿਲਦੀਆਂ, ਤੁਸੀਂ ਯਕੀਨ ਕਰਿਓ ਦਿਲ ਨੂੰ ਇੱਕ ਵੱਖਰੀ ਕਿਸਮ ਦੀ ਅਣਉਚਿਤ ਧਾਰ ਪੈਂਦੀ ਆ। ਤੁਸੀਂ ਗੱਲ ਕੀਤੀ ਆ ਕਿ ਘਰਾਂ ਦਾ ਹਰ ਕੰਮ ਕਰਦੀਆਂ, ਬੇਸ਼ਕ ਉਹ ਚੱਕੀ ਪੀੜ ਤੋਂ ਲੈ ਕੇ ਆਪਣੇ ਦੁੱਧ ਰੇੜਕਣ ਤੱਕ, ਜਾਂ ਘਰਾਂ ਦੇ ਵਿੱਚ ਜਿਹੜਾ ਵੀ ਕੰਮ ਆਪਣੇ ਸਾਡੀਆਂ ਦਾਦੀਆਂ ਨਕਲ ਦਾਦੀਆਂ ਨਾਨੀਆਂ ਨਕਲ ਨਾਨੀਆਂ ਜਾਂ ਸਾਡੀਆਂ ਮਾਤਾਵਾਂ ਕਰਦੀਆਂ ਸੀ, ਤੇ ਉਹ ਜਿਹੜੇ ਗੀਤ ਆ ਆਪ ਮੁਹਾਰੇ ਨਾਲ ਦੀ ਨਾਲ ਆਪਣੇ ਰਚੇ ਜਾ ਰਹੇ ਸੀ, ਉਹਨਾਂ ਨੂੰ ਕੋਈ ਸਪੈਸ਼ਲੀ ਕੋਈ ਪੈਨ ਪੇਪਰ ਚੱਕ ਕੇ ਨਾ ਸੀ ਲਿਖਿਆ ਜਾਂਦਾ ਵੀ ਜੇ ਮੈਨੂੰ ਇੱਕ ਲਾਈਨ ਹੁਣ ਚੇਤੇ ਆ ਗਈ ਆ ਤੇ ਮੁਕੜਾ ਚੇਤੇ ਆ ਗਿਆ, ਬਾਅਦ ਵਿੱਚ ਮੈਂ ਬਣਾ ਲਾਂਗੀ। ਪਰ ਜਿਹੜੀਆਂ ਉਹਨਾਂ ਨੇ ਲੋਕ ਗੀਤਾਂ ਦੇ ਵਿੱਚ ਮਨੁੱਖੀ ਰਿਸ਼ਤਿਆਂ ਦੀਆਂ ਜਿਹੜੀਆਂ ਬਾਤਾਂ ਪਾਈਆਂ, ਮੈਂ ਇਕੱਲੇ ਇਕੱਲੇ ਰਿਸ਼ਤੇ ਦੀ ਗੱਲ ਕਰਨੀ ਹੋਵੇ, ਆਪਾਂ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕਰਨੀ ਹੋਵੇ, ਤੇ ਇੱਕ ਲਾਈਨ ਟੱਪਾ ਟਾਈਪ ਬੋਲੀ ਆ ਕਿ ਭੈਣਾਂ ਵਰਗਾ ਸਾਕਣਾ ਕੋਈ ਟੁੱਟ ਕੇ ਨਾ ਵਹਿਜੀ ਵੀਰ, ਤੇ ਇਹਦੇ ਮੁਕਾਬਲੇ ਦੇ ਵਿੱਚ ਆਪਣੇ ਕਿਤੇ ਮੈਂ ਭਰਾ ਦੀ ਸਾਈਡ ਤੋਂ ਪਾਈ ਹੋਈ ਬੋਲੀ ਜਿਹੜੀ ਭੈਣ ਦੇ ਨਾਲ ਇਸੇ ਤਰ੍ਹਾਂ ਦੀ ਕੋਈ ਸਾਂਝ ਦੀ ਗੱਲ ਹੋਵੇ ਤੇ ਮੈਨੂੰ ਕੋਈ ਪੜ੍ਹਨ ਲਈ ਨਹੀਂ ਮਿਲਦੀ। ਆਪਣੀ ਭੈਣ ਨੂੰ ਮਿਲਣ ਗਿਆ ਤੇ ਭੈਣ ਨੂੰ ਨਜ਼ਰ ਆਇਆ ਕਿ ਮੇਰੀ ਸੱਸ ਨੇ ਇਹਦੀ ਚੰਗੀ ਸੇਵਾ ਨਾ ਕੀਤੀ, ਮੈਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸ਼ੱਕਰ ਘੇ ਖੰਡ ਘੇ ਜਾਣੀ ਬਹੁਤ ਵੱਡੀ ਨਿਆਮਤ ਗਿਣਿਆ ਜਾਂਦਾ ਸੀ, ਤੇ ਉਹਨਾਂ ਨੇ ਜਿਹੜੀ ਲੋਕ ਗੀਤਾਂ ਦੇ ਵਿੱਚ ਜਿਹੜੀ ਬੋਲੀ ਆ ਕਿ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤੇਰੀ ਮੈਂ ਮਰ ਜਾਏ, ਹਾਲਾਂਕਿ ਜਿਹੜੀ ਉਹ ਮੈਂ ਆ ਉਹਦਾ ਜਿਹੜਾ ਦੁੱਧ ਘੇ ਆਪਣੇ ਆ ਉਹ ਉਸ ਦੇਵੀ ਦੇ ਆਪਣੇ ਸਿਰ ਦੇ ਸਾਈਂ ਨੇ ਵੀ ਖਾਣਾ, ਤੇ ਜੇਕਰ ਬੱਚੇ ਆ ਤੇ ਉਹਨਾਂ ਨੇ ਵੀ ਖਾਣਾ, ਕੱਲਾ ਕਿਤੇ ਏਦਾਂ ਹੀ ਤਾਂ ਨਹੀਂ ਵੀ ਸਾਰਾ ਕੁਝ ਵੀਰ ਨੇ ਹੀ ਛਕਣਾ ਸੀ। ਪਰ ਇੱਥੇ ਤੱਕ ਇਹ ਗੱਲ ਹੈ, ਜਦੋਂ ਉਹਨੂੰ ਕਿਤੇ ਉਹਨੂੰ ਦੁੱਖ ਤਕਲੀਫ ਦੀ ਗੱਲ ਆਪਣੇ ਭਰਾ ਦੇ ਨਾਲ ਕਰਨੀ ਚਾਹੀਦੀ ਆ, ਪੀੜੀ ਉੱਤੇ ਬਹਿ ਜਾ ਵੀਰ ਨਾ ਸੱਸ ਚੰਦਰੀ ਦੇ
ਸੁਣਾਵਾਂ,
ਤੇ ਜੇਕਰ ਆਪਣੇ ਉਹਦੇ ਵੀਰ ਦੇ ਘਰ ਕਿਤੇ ਉਹਨਾਂ ਦਿਨਾਂ ਦੇ ਵਿੱਚ ਆਪਣੇ ਪੁੱਤਰ ਨੇ ਜਨਮ ਲਿਆ, ਜਿਹਨੂੰ ਇੱਕ ਸਮਾਂ ਸੀ ਸਾਡੇ ਸਮਾਜ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਬਹੁਤ ਵੱਡਾ ਯਾਨੀ ਖੁਸ਼ੀ ਦਾ ਸਿੰਬਲ ਗਿਣਿਆ ਜਾਂਦਾ ਸੀ, ਹਾਲਾਤ ਹੁਣ ਕੁਛ ਬਦਲ ਰਹੇ ਆ, ਅੱਜ ਦੇ ਆਪਣੇ ਨਵੀਂ ਜਨਰੇਸ਼ਨ ਆ ਜਿਹੜੀ ਇਹਨਾਂ ਨੂੰ ਇਹ ਤਾਂ ਨਹੀਂ ਰਹਿ ਰਹੀ ਤੇ ਉਹਦੇ ਵਾਸਤੇ ਜਿਹੜੀ ਲੋਕ ਬੋਲੀ ਸਾਡੇ ਕੰਨਾਂ ਨੂੰ ਸੁਣਨ ਨੂੰ ਮਿਲਦੀ ਆ ਕਿ ਬਾਪੂ ਮੱਝੀਆਂ ਦੇ ਸੰਗਲ ਫੜਾਏ ਵੀਰ ਘਰ ਪੁੱਤ
ਜੰਮਿਆ।
ਤੁਸੀਂ ਇਹ ਸੋਚੋ ਵੀ ਜਦੋਂ ਭੈਣ ਦੇ ਘਰ ਪੁੱਤਰ ਜਾਂਦਾ ਤੇ ਉਹਦੇ ਮੁਕਾਬਲੇ ਵਿਚ ਵੀਰ ਕਿਤੇ ਕਿੰਨੀਆਂ ਕੁ ਬੋਲੀਆਂ ਜੋੜਦਾ ਜਾਂ ਸਾਨੂੰ ਕਿੰਨਾ ਕੁ ਸੁਣਨ ਨੂੰ ਮਿਲਦਾ ਤੇ ਆਪਣੇ ਕੰਪੈਰੀਟਿਵਲੀ ਭਰਾ ਨੇ ਉਦੋਂ ਭੈਣ ਦੇ ਵਾਸਤੇ ਕੀ ਕਿਹਾ। ਜੇ ਤੁਸੀਂ ਇੱਥੇ ਤੱਕ ਇਹ ਨੀ ਗੱਲ ਉਹ ਨਵੀਆਂ ਬੋਲੀਆਂ ਦੇ ਵਿੱਚ ਮੇਰਾ ਖਿਆਲ ਤੁਸੀਂ ਬੜੀ ਵਾਰੀ ਸੁਣੀਆਂ ਹੋਣੀਆਂ ਹਰੇ ਹਰੇ ਘਾਹ ਤੇ ਸੱਪ ਫੂਕਾ ਮਾਰਦਾ। ਦੇਖੋ ਆਪਣੇ ਭੈਣ ਦਾ ਆਪਣੇ ਉਸ ਧੀ ਦਾ ਬਾਪ ਦੇ ਨਾਲ ਕਿਹੜੇ ਪੱਧਰ ਦਾ ਨੇੜ ਆ, ਕਿਹੜੇ ਪੱਧਰ ਦੀ ਮੁਹੱਬਤ ਆ, ਕਿਹੜੇ ਲੈਵਲ ਦੇ ਉੱਤੇ ਉਹ ਕੰਸਰਨ ਸ਼ੋ ਕਰਦੀ ਆ। ਭਰਾ ਕਦੀ ਕਿਸੇ ਦੂਸਰੇ ਭਰਾ ਨੂੰ ਜਾਂ ਘਰ ਦੇ ਨੌਕਰ ਨੂੰ ਵੀ ਕਿਸੇ ਲੋਕ ਬੋਲੀ ਦੇ ਵਿੱਚ ਕੋਈ ਵੀ ਸ਼ਬਦ ਸਾਡੇ ਕੰਨਾਂ ਨੂੰ ਸੁਣਨ ਨਹੀਂ ਮਿਲਦਾ। ਜਿੱਥੇ ਉਹ ਕਹਿੰਦਾ ਹੋਵੇ ਬਾਪੂ ਖੇਤਾਂ ਦੇ ਵਿੱਚ ਮੱਝਾਂ ਜਾ ਰਿਹਾ ਉਹਦੇ ਨਾਲ ਮਾੜਾ ਜਿਹਾ ਖਿਆਲ ਰੱਖੋ ਜਾਂ ਪਿੱਛੇ ਕੋਈ ਪਾਣੀ ਲੈ ਜਾਓ ਜਾਂ ਹੋਰ ਕੋਈ ਆਪਣੇ ਦੇਖੋ ਸੁੱਖ ਸਾਂ ਲਿਆ ਸਾਰਾ ਕੁਛ। ਪਰ ਜਦੋਂ ਭੈਣ ਨੂੰ ਇਹ ਗੱਲ ਪਤਾ ਲੱਗਦੀ ਭੱਜੋ ਵੀ ਰਹੋ ਬਾਪੂ ਕੱਲਾ
ਮੱਝਾਂ
ਤੇ ਇਹ ਜਿਹੜੀ ਰਿਸ਼ਤੇ ਦੀ ਜਿਹੜੀ ਨੇੜਤਾ ਜਾਂ ਅਸੀਂ ਹੁਣ ਦੇ ਸਮੇਂ ਦੇ ਉੱਤੇ ਆਪਣੇ ਗੱਲਾਂ ਕਰਦੇ ਕਿ ਨਹੀਂ ਅੱਜ ਦੇ ਸਮੇਂ ਦੇ ਉੱਤੇ ਜੀ ਸਾਡੀਆਂ ਧੀਆਂ ਨੂੰ ਬੋਲਣਾ ਸੀ ਦਿੱਤਾ ਜਾਂਦਾ ਉਹਦੇ ਵਿੱਚ ਜਿਹੜੀ ਧੀ ਆਪਣੇ ਜਿਹੜੇ ਧੀ ਦੇ ਬਾਪ ਨਾਲ ਡਾਇਲ ਹੋ ਗਿਆ ਉਹ ਘਰ ਦਹੀਂ ਬਾਬਲਾ ਜਿੱਥੇ ਲਿਪੜੇ ਨਾ ਬਹਿਣ ਬਨੇਰੇ ਇਹ ਕਿਤੇ ਛੋਟੀ ਗੱਲ ਹੈ। ਜਿਹੜਾ ਜੇ ਡਾਇਲੋਗ ਕੋਈ ਕਰਦੀ ਹੋਊਗੀ ਤਾਂ ਧੀ ਦੀ ਜ਼ਬਾਨ ਦੇ ਉੱਤੇ ਇਹ ਉਹਨਾਂ ਦਿਨਾਂ ਦੇ ਵਿੱਚ ਅੰਜੂਜੀਤ ਬੋਲੀ ਆਈ ਹੈ। ਜੇ ਕੋਈ ਡਾਇਲੋਗ ਨਾ ਕਰਦੀ ਹੁੰਦੀ ਤੇ ਇਹ ਕਿਤੇ ਹੁਣ ਜੇ ਫੈਸ਼ਨ ਦੀ ਗੱਲ ਆ ਫੈਸ਼ਨ ਦੀ ਗੱਲ ਵੀ ਮੈਂ ਨਾਲ ਹੀ ਕਰ ਦਿਆ ਵਾ ਮਾਏ ਮੇਰੀ ਇਹਨੇ ਮੈਨੂੰ ਬੜਾ ਚਾਹ ਦੋ ਦਿੱਤਾ ਕਰ ਮੇਰੀਆਂ
ਮੇਰੀਆਂ
ਜੇ ਮਾਇਆ ਤੋਂ ਫੈਸ਼ਨ ਲੁਕੋ ਕੇ ਕਰਨਾ ਉਹਨਾਂ ਦਿਨਾਂ ਦੇ ਵਿੱਚ ਜਾਂ ਅਸੀਂ ਮਹਿਸੂਸ ਕਰੀ ਜਾਂਦੇ ਹਾਂ ਜੀ ਪਹਿਲਾਂ ਸਮੇਂ ਹੋਰ ਸੀ ਧੀਆਂ ਨੂੰ ਹੱਕ ਨਾ ਸੀ ਦਿੱਤੇ ਜਾਂਦੇ ਤੇ ਉਹ ਮਾਂ ਨੂੰ ਇਹ ਗੱਲ ਕਹਿਣ ਦੀ ਆਪਣੇ ਮੈਨੂੰ ਵਿਆਹ ਦੇ ਅਮੀਆਂ ਨੀ ਮੈਂ ਕੋਠੇ ਜੱਡੀ ਹੋਈ ਇਸ ਦੇ ਤੌਰ ਦੇ ਉੱਤੇ ਮਾਵਾਂ ਤੇ ਧੀਆਂ ਨਾਲ ਬੈਠੀਆਂ ਨੀ ਮਾਏ ਵਾਲੀ ਜਿਹੜੀ ਗੱਲ ਆ ਆਪਣੇ ਤੇ ਉਹ ਕਿੱਦਾਂ ਡਾਇਲੋਗ ਮਾਂ ਦੇ ਨਾਲ ਆਪਣੇ ਸਾਡੀਆਂ ਲੋਕ ਬੋਲੀਆਂ ਦੇ ਵਿੱਚ ਆ ਜਾਂਦਾ। ਜੇਕਰ ਧੀ ਨੂੰ ਇਸ ਗੱਲ ਦੀ ਆਜ਼ਾਦੀ ਨਾ ਸੀ ਇਸ ਗੱਲ ਦੀ ਖੁੱਲ ਨਾ ਸੀ ਕਿ ਲੋਕ ਬੋਲੀਆਂ ਦੇ ਵਿੱਚ ਉਹ ਸਾਡੇ ਕੋਲ ਗੱਲਾਂ ਆਪਣੇ ਕਿਹੜੇ ਢੰਗ ਦੇ ਨਾਲ ਪਹੁੰਚਦੀਆਂ। ਮੈਨੂੰ ਤਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਅੰਜੂਜੀਤ ਜਿਹੜੀਆਂ ਮਨੁੱਖੀ ਰਿਸ਼ਤਿਆਂ ਦੀਆਂ ਸੱਚੀਆਂ ਸੁੱਚੀਆਂ ਜਿਹੜੀਆਂ ਬਾਤਾਂ
ਉਹ
ਸਾਡੀਆਂ ਅਸਲ ਵਿੱਚ ਪਾਈਆਂ ਬੀਬੀਆਂ ਨੇ ਆ।
ਕਿਉਂਕਿ ਤੁਸੀਂ ਹੁਣ ਸਾਰੀਆਂ ਜਿਹੜੀਆਂ ਬੋਲੀਆਂ ਤੁਸੀਂ ਇਕੱਠੀਆਂ ਕਰਕੇ ਸਾਰੀ ਔਰਤ ਬਾਰੇ ਦੱਸਿਆ ਸੋਚਣ ਵਾਲੀ ਗੱਲ ਆ ਇਹ ਅਸੀਂ ਬੋਲੀਆਂ ਪਾਉਂਦਿਆਂ ਨੇ ਕਦੇ ਸੋਚਿਆ ਨੀ। ਪਰ ਜਿਹੜਾ ਤੁਸੀਂ ਅੱਜ ਖਜ਼ਾਨਾ ਲੈ ਕੇ ਆਏ ਕਿ ਸਾਰੀਆਂ ਔਰਤ ਦੇ ਆਲੇ ਦੁਆਲੇ ਤੇ ਔਰਤ ਲਈ ਹੀ ਗਾਈਆਂ ਆਪਣੇ ਭਰਾਵਾਂ ਲਈ ਮਾਪਿਆਂ ਦੇ ਲਈ ਤੇ ਇਹ ਇੱਕ ਕਮਾਲ ਦੀ ਗੱਲ ਆ। ਇਹ ਦਿਮਾਗ ਤੇ ਸੋਚਾਂ ਤੇ ਖੜਾ ਕਰਦੀ ਵੀ ਵਾਕਈ
ਇਹ ਜੇ ਕਿਤੇ ਲੋਕ ਬੋਲੀ ਦੇ ਵਿੱਚ ਵੀਰ ਦੀ ਬਹਾਦਰੀ ਦੀ ਗੱਲ ਕਰਨੀ ਹੈ ਨਾ ਜਿੱਥੇ ਵੱਜਦੀ ਵੱਡਣ ਵਾਂਗੂ ਗੱਜਦੀ ਉਹ ਡਾਂਗ ਮੇਰੇ ਵੀਰ ਦੀ
ਮਾਣ
ਆਪਣੇ ਭਰਾਵਾਂ ਦੇ ਉੱਤੇ ਮਾਣ। ਔਰ ਮੈਂ ਲਾਮ ਦੀ ਗੱਲ ਕਰਦਾ ਸੀ ਜਦੋਂ ਕਿਤੇ ਆਪਣੇ ਉਧਰੋਂ ਆਪਣੇ ਯਵਰੀ ਭਰਤੀ ਕਰ ਲੈ ਗਏ ਤੇ ਆਪਣੇ ਵਸਰੇ ਦੇ ਵਿੱਚ ਜਿਹੜੀ ਇੱਕ ਬੋਲੀ ਆਉਂਦੀ ਆ ਕਿ ਨਹੀਂ ਵਸਰੇ ਦੀ ਲਾਮ ਟੁੱਟ ਜਾ ਨੀ ਮੈਂ ਰੰਡੀਓ ਸੁਹਾਗਣ ਹੋਵਾਂ। ਦੇਖੋ ਕਿੱਡਾ ਵੱਡਾ ਇਸ ਬੋਲੀ ਦੇ ਵਿੱਚ ਦਰਦ ਆ ਔਰ ਉਸ ਸਮੇਂ ਦੇ ਇਹ ਇੱਕ ਕਿਸਮ ਦੀ ਇਤਿਹਾਸਕ ਸੱਚਾਈ ਆ ਵੀ ਮੇਰੇ ਘਰ ਵਾਲਾ ਮੇਰੇ ਸਿਰ ਦਾ ਸਾਈ ਆਪਣੇ ਵਾਪਸ ਆ ਜਾ ਘਰ ਮੇਰੇ ਮੈਨੂੰ ਤਾਂ ਪਤਾ ਵੀ ਹੈ ਨੀ ਵੀ ਮੈਂ ਆਪਣੇ ਮੇਰੇ ਸਿਰ ਦਾ ਸਾਈ ਜਿਉਂਦਾ ਜਾਗਦਾ ਇਸ ਸੰਸਾਰ ਦੇ ਵਿੱਚ ਆ ਮੈਂ ਰੰਡੀਆਂ ਕਿ ਮੈਂ ਸੁਹਾਗਣਿਆ ਔਰ ਜੇਕਰ ਕਿਸੇ ਨੇ ਦੇਖੋ ਹੁਣ ਬਹੁਤ ਸਾਰੇ ਕਹਿੰਦੇ ਆ ਜੀ ਆਪਣੇ ਲੋਕ ਬੋਲੀਆਂ ਵਿਚੋਂ ਸਾਨੂੰ ਕਿੱਥੋਂ ਪਤਾ ਲੱਗੇ ਵੀ ਗੋਰੇ ਜਬਰੀ ਆਪਣੇ ਭਰਤੀ ਕਰਦੇ ਸੀ। ਜੇਕਰ ਕਿਸੇ ਪਿੰਡਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਮੁੰਡਿਆਂ ਨੂੰ ਜਿਨ੍ਹਾਂ ਦਾ ਕੁਛ ਸਮਾਂ ਹਾਲੇ ਪਹਿਲਾਂ ਅੰਜੂਜੀਤ ਵਿਆਹ ਹੋਇਆ ਹੁੰਦਾ ਸੀ ਉਹਨਾਂ ਨੂੰ ਜਬਰੀ ਭਰਤੀ ਕਰਨ ਲੱਗ ਕਿਸੇ ਦਾ ਕੁਛ ਮਹੀਨੇ ਕਿਸੇ ਦਾ ਕੁਛ ਦਿਨ ਕਿਸੇ ਦਾ ਮਕਲਾਵਾ ਆਇਆ ਕਿਸੇ ਦਾ ਹਾਲੇ ਆਉਣਾ ਆ ਤੇ ਉਹਨਾਂ ਦੇ ਵਿਚੋਂ ਵੀ ਆਪਣੇ ਕਿੱਥੇ ਲਿਖਿਆ ਫਰੰਗੀਆ ਦੱਸਦੇ ਰੰਨਾਂ ਵਾਲੇ ਜੰਗ ਜਿੱਤਦੇ ਲੋਕ ਬੋਲੀ ਦੀ ਆਪਣੇ ਗੱਲ ਜਾਂ ਫਿਰ ਦੂਸਰਾ ਪੱਖ ਜਿਹੜਾ ਜਿਨ੍ਹਾਂ ਨੇ ਬੀਬੀਆਂ ਨੇ ਮੈਨੂੰ ਇਤਰਾਜ਼ ਵੀ ਕਈ ਵਾਰੀ ਆਉਂਦਾ ਵੀ ਜਿਹੜਾ ਉਹਨਾਂ ਨੇ ਸੱਸ ਦੇ ਦੁਆਲੇ ਕਿਹੜੇ ਲੈਵਲ ਦੇ ਉੱਤੇ ਘੋਟਣਾ ਚੱਕਿਆ ਜਾਂ ਡਾਂਸ ਚੱਕੀ ਆ ਸਾਡੇ ਲੋਕ ਗੀਤਾਂ ਚ ਜਾਂ ਆਪਣੇ ਛੜਿਆਂ ਦੇ ਦੁਆਲੇ ਜਦੋਂ ਹੋ ਗਈਆਂ ਤੇ ਜਿਹੜੇ ਢੰਗ ਦੇ ਨਾਲ ਉਹਨਾਂ ਦੀ ਝਾੜ ਪੂੰਝ ਕੀਤੀ ਆ ਉਹ ਤਾਂ ਕਈ ਵਾਰ ਜਿਹੜੀ ਲੱਗਦਾ ਵੀ ਇਹਨਾਂ ਦੋਹਾਂ ਰਿਸ਼ਤਿਆਂ ਦੇ ਨਾਲ ਹੀ ਬਹੁਤ ਵੱਡੀ ਆਪਣੇ ਬੀਬੀਆਂ ਨੇ ਜ਼ਿਆਦਤੀ ਕੀਤੀ। ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਇਦ ਇਹਦੇ ਬਾਰੇ ਵੀ ਗੱਲ ਕਰਾਂਗੇ। ਇੱਕ ਗੱਲ ਹੋਰ ਵੀ ਆ ਆਪਣੇ ਜਿੱਤ ਹੋ ਜੂਗੀ ਫਰੰਗੀਆਂ ਤੇਰੀ ਛੜਿਆਂ ਨੂੰ ਲੈ ਜਾ ਲਾਮ ਤੇ
ਠੀਕ ਹੈ ਉੱਥੇ ਛੜਿਆਂ ਦਾ ਉਹੀ ਗੱਲ ਵੀ ਜਿਹੜਾ ਉਹਨਾਂ ਨੂੰ
ਨਜ਼ਰ ਦੇ ਵਿਚ ਖੜਕਦੀ ਆ ਹਮੇਸ਼ਾ ਛੜਿਆਂ ਦੇ ਨਾਲ ਜਾਂ ਸੱਸ ਦੁਆਲਾ ਘੋਟਣਾ ਚੱਕਿਆ ਹੁੰਦਾ ਆ, ਇਹ ਵੀ ਇੱਕ ਬੋਲੀਆਂ ਦਾ ਸਾਡਾ ਹਿੱਸਾ ਆ।
ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਮੰਜੂ ਜੀ ਦੇ ਨਾਲ। ਸਾਡੇ ਨਾਲ ਅੱਜ ਮੋਤਾ ਸਿੰਘ ਸਰਾਏ ਜੀ ਹਾਜ਼ਰ ਨੇ ਤੇ ਉਹ ਬੋਲੀਆਂ ਦੇ ਇਤਿਹਾਸ ਬਾਰੇ ਦੱਸ ਰਹੇ ਨੇ। ਬੜਾ ਦਿਲਚਸਪ ਕਿੱਸਾ ਚੱਲ ਰਿਹਾ, ਖਾਸ ਕਰਕੇ ਜਦੋਂ ਹੁਣ ਛੜਿਆਂ ਦੀ ਗੱਲ ਚੱਲ ਰਹੀ ਹੈ। ਜੀ ਸਰਾਏ ਸਾਹਿਬ,
ਤੇ ਵੱਡੀਆਂ ਜਿਹੜੀਆਂ ਲੋਕ ਬੋਲੀਆਂ ਦੇ ਵਿਚ ਹੈ ਨਾ, ਜਦੋਂ ਆਪਣੇ ਸਾਡੇ ਅਸੀਂ ਭੰਗੜੇ ਦੇ ਦਿਨਾਂ ਦੇ ਵਿਚ ਵੀ ਆਪਣੇ ਬੋਲੀਆਂ ਪਾਉਂਦੇ ਰਹੇ ਹਾਂ ਪਹਿਲਾਂ, ਜਿਨ੍ਹਾਂ ਦੇ ਵਿਚ ਸਾਡੇ ਪੰਜਾਬ ਦੇ ਸਭਿਆਚਾਰ ਦੀ ਏਡੀ ਵੱਡੀ ਆਪਣੇ ਮੂਰਤ ਹੁੰਦੀ ਸੀ। ਮੈਂ ਆਪਣੇ ਜੇ ਕਿਤੇ ਇੱਕ ਦੋ ਬੋਲੀਆਂ ਦਾ ਲੰਮੀਆਂ ਦਾ ਜ਼ਿਕਰ ਕਰਨਾ ਹੋਵੇ, ਟਿੱਡੀਆਂ ਮੁੱਛਾਂ ਗਲ ਵਿਚ ਕੈਂਠੇ, ਸੋਹਣੇ ਰੂਪ ਸੁਹਾਏ, ਮਾਏ ਨੀਏ ਬਾਂਕੇ ਗਭਰੂ ਕਿਸ ਅਮੜੀ ਦੇ ਜਾਏ, ਧੀਏ ਨੀਏ ਸ਼ੈਲ ਛਬੀਲੇ, ਦੇਸ਼ ਪੰਜਾਬੋਂ ਆਏ, ਭੰਗੜਾ ਪਾਉਂਦਿਆਂ ਦੀ ਸਿਫਤ ਕਰੀ ਨਾ ਜਾਏ। ਦੇਖੋ ਅੱਜ ਦੇ ਸਮੇਂ ਦੇ ਵਿਚ ਜਦੋਂ ਕਿਤੇ ਕਈ ਵਾਰ ਨਾ ਜਦੋਂ ਕਿਤੇ ਬੋਲੀਆਂ ਦੀ ਗੱਲ ਆਉਂਦੀ ਹੈ, ਬਹੁਤ ਸਾਰੇ ਜਿਹੜੇ ਪੁਰਾਣੀ ਆ ਘਰਾਂ ਦੇ ਵਿਚ ਇਹ ਸੋਚਦੇ ਆ ਵੀ ਸ਼ਾਇਦ ਜਦੋਂ ਬੋਲੀਆਂ ਦੀ ਗੱਲ ਇਹ ਲੱਗੇ ਕਰਨ ਤਾਂ ਇੱਥੇ ਗੰਦ ਬਕਿਆ ਜਾਣਾ, ਬਸੋ ਤਾਂ ਸ਼ਬਦ ਕਹਿਣਾ ਵੀ ਇੱਥੇ ਸਭਿਅਕ ਸ਼ਬਦਾਂ ਦੀ ਹੁਣ ਵਰਤੋਂ ਹੋਊਗੀ। ਔਰ ਸਾਡੇ ਕਿੰਨੇ ਲੋਕ ਗੀਤ ਆ, ਸਾਡੀਆਂ ਕਿੰਨੀਆਂ ਟੱਪਾ ਟਾਈਪ ਲੋਕ ਬੋਲੀਆਂ ਜਿਹੜੀਆਂ ਸਾਡੇ, ਜਿਨ੍ਹਾਂ ਦੇ ਵਿਚ ਗੁਰੂ ਸਾਹਿਬਾਨ ਦਾ ਜ਼ਿਕਰ, ਜਿੱਥੇ ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਿਆ। ਦੇਖੋ ਆਪਣੇ ਜਾਣੀ ਆਪਣੇ ਗੁਰੂਆਂ ਪ੍ਰਤੀ ਜਿਹੜਾ ਪਿਆਰ ਸਤਿਕਾਰ ਮੁਹੱਬਤ ਜਿਹੜਾ ਸਾਡੀਆਂ ਲੋਕ ਬੋਲੀਆਂ ਦੇ ਵਿਚ, ਔਰ ਇਸ ਦੀ ਆਜ਼ਾਦੀ ਲਈ ਜੇਕਰ ਕੋਈ ਸੂਰਬੀਰ ਲੜਦਾ ਨਜ਼ਰ ਆਇਆ, ਜਦੋਂ ਗੱਜਿਆ ਭਗਤ ਸਿੰਘ ਸੁਰਮਾ ਫਰੰਗੀਆਂ ਦਾ ਰਾਜ ਡੋਲਿਆ, ਸਾਡੇ ਤਾਂ ਮੇਰਾ ਖਿਆਲ ਆ ਵੀ ਜ਼ਿੰਦਗੀ ਦੇ ਵਿਚ ਪੰਜਾਬੀਆਂ ਵਾਸਤੇ ਖਾਸ ਕਰਕੇ ਬਚਪਨ ਤੋਂ ਲੈ ਕੇ ਜਿਨ੍ਹਾਂ ਨੂੰ ਅਸੀਂ ਆਪਣੇ ਲੋਰੀਆਂ ਕਹਿੰਦੇ ਹਾਂ, ਜਦੋਂ ਬੰਦਾ ਜਵਾਨੀ ਦੇ ਵਿਚ ਪੈਰ ਰੱਖਦਾ ਵਿਆਹ ਹੁੰਦਾ ਤੇ ਉਦੋਂ ਆਪਣੇ ਉਧਰਲੀ ਸਾਈਡ ਤੇ ਘੋੜੀਆਂ ਤੇ ਲੜਕੀ ਦੀ ਸਾਈਡ ਦੇ ਉੱਤੇ ਸੁਹਾਗ, ਜਦੋਂ ਜ਼ਿੰਦਗੀ ਵਿਚ ਖੱਟੀ ਕਮਾਈ ਕਰਦਾ ਤੇ ਬਾਰੀ ਵਰਸੀ ਖੱਟਣ ਗਿਆ ਸੀ, ਪਤਾ ਨੀ ਕਿੰਨੀਆਂ ਲੋਕ ਬੋਲੀਆਂ ਜੇ ਆਪਾਂ ਉਹਨਾਂ ਦੀ ਗੱਲ ਕਰਨੀ ਸ਼ੁਰੂ ਕਰ ਦਈਏ, ਭਾਵੇਂ ਰੋਜ਼ ਦਾ ਇੱਕ ਪ੍ਰੋਗਰਾਮ ਕਰੀ ਜਾਈਏ 365 ਦਿਨਾਂ ਦੇ ਵਿਚ, ਫੇਰ ਵੀ ਬਾਰੀ ਵਰਸੀ ਖੱਟਣ ਗਿਆ ਦੀ ਗੱਲ ਨੀ ਮੁੱਕ ਸਕਦੀ ਕਦੇ ਵੀ। ਉਸ ਤੋਂ ਬਾਅਦ ਜਦੋਂ ਪੁਰਾਣੀ ਸਾਡਾ ਇਸ ਸੰਸਾਰ ਤੋਂ ਪਟ ਕਮਾ ਕੇ ਤੇ ਜਾਂ ਜਿਹੜੇ ਵੀ ਹਾਲਾਤਾਂ ਦੇ ਵਿਚ ਜਾਂਦਾ, ਸਾਡੇ ਤਾਂ ਜਿਹੜੇ ਆਪਣੇ ਪਾਏ ਜਾਂਦੇ ਜਿਨ੍ਹਾਂ ਨੂੰ ਕਹਿੰਦੇ ਕੀਰ ਨੇ ਵੈਣ ਆ ਜਿਹੜੇ, ਉਹ ਵੀ ਗੀਤਾਂ ਦੀ ਆਪਣੇ ਫੋਰਮ ਦੇ ਵਿਚ ਆ, ਤੇ ਜਦੋਂ ਉਹਨਾਂ ਦੇ ਵੱਲ ਵੀ ਤੁਹਾਡਾ ਕਿਤੇ ਧਿਆਨ ਜਾਂਦਾ ਤੇ ਤੁਹਾਡਾ ਆਪਣੇ ਸੀਨਾ ਪਲਟਣਾ ਸ਼ੁਰੂ ਹੋ ਜਾਂਦਾ। ਆਪਣੇ ਅੰਜੂਜੀਤ ਮੇਰਾ ਉਹਨਾਂ ਵਰਤਾਵਾ ਅੱਗੇ, ਸਾਡੀਆਂ ਆਪਣੇ ਨਕੜ ਨਾਨੀਆਂ ਤੇ ਨਕੜ ਦਾਦੀਆਂ ਅੱਗੇ ਸਤਿਕਾਰ ਦੇ ਵਿਚ ਸਿਰ ਝੁਕਣਾ ਸ਼ੁਰੂ ਹੋ ਜਾਂਦਾ ਕਿ ਵੀਡੀਓ ਜੇਕਰ ਤੁਸੀਂ ਇਸ ਸੰਸਾਰ ਚ ਇਸ ਤਰ੍ਹਾਂ ਦੀਆਂ ਲੋਕ ਬੋਲੀਆਂ, ਬੇਸ਼ਕ ਹਾਲਾਂਕਿ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਇਹ ਨੱਚਣ ਟੱਪਣ ਤੱਕ ਹੀ ਸੀਮਤ ਸੀ, ਹੋਰ ਕਿਤੇ ਦੇ ਵਿਚ ਇੱਕ ਹੋਰ ਗੱਲ ਆ, ਜਦੋਂ ਕਿਤੇ ਉਹਨਾਂ ਨੂੰ ਨਜ਼ਰ ਆਇਆ ਕਿ ਅਸੀਂ ਤਾਂ ਇੱਥੇ ਲੋਕ ਬੋਲੀਆਂ ਦੀ ਗੱਲ ਕਰਨੀ ਸੀ, ਇੱਕ ਸਾਡਾ ਜਿਹੜਾ ਭਰਾ ਆ ਕੇ ਉਹ ਬੈਠ ਗਿਆ ਤੇ ਉਹਦੇ ਵਾਸਤੇ ਵੀ ਉਹਨੂੰ ਤਾੜਨਾ ਕਰਨ ਵਾਸਤੇ ਵੀ ਤੂੰ ਸੁਣਨਾ ਵੀ ਸ਼ਰਮਾ ਵੀਰਾ, ਇਹ ਭੈਣ ਇਹ ਬੋਲ ਭੈਣਾਂ ਦੇ, ਦੇਖੋ ਉਹਨੂੰ ਵੀ ਇੱਕ ਕਿਸਮ ਦੀ ਵਾਰਨਿੰਗ ਦਿੱਤੀ ਆ ਵੀ ਸ਼ਰਮਣਾ ਹੋ ਇਹ ਸੁਣਨਾ ਤੇ ਸਾਡੇ ਆਪਣੇ ਭੈਣਾਂ ਦੇ ਬੋਲਿਆ, ਅਸੀਂ ਆਪਸ ਵਿੱਚ ਇਹ ਗੱਲਾਂ ਬਾਤਾਂ ਡਾਇਲੋਗ ਕਰਨ ਵਾਲੀਆਂ ਗੱਲਾਂ ਬਾਤਾਂ।
ਨਹੀਂ ਬੋਲੇ ਨੀ ਕਿਉਂਕਿ ਸੁਣਨਾ ਚਾਹੁੰਦੇ ਆ ਤੁਹਾਡੇ ਲਈ, ਸਾਡੇ ਦਿਲ ਦੇ ਦਰਵਾਜੇ ਖੁੱਲੇ, ਅਸੀਂ ਬਾਰ ਬਾਰ ਤੁਹਾਡੇ ਤੋਂ ਸੁਣਨਾ। ਰਾਜ ਸਾਹਿਬ ਇਹ ਇੱਕ ਪਿਛੋਕੜ ਇਤਿਹਾਸ ਜਿਹੜਾ ਤੁਸੀਂ, ਬਹੁਤ ਵੱਡੀ ਜਾਣਕਾਰੀ, ਸ਼ਾਇਦ ਮੈਨੂੰ ਵੀ ਇੰਨਾ ਨਹੀਂ ਸੀ ਪਤਾ, ਸਭ ਬੋਲੀਆਂ ਪਾਉਂਦੇ, ਗਿੱਧਾ ਚੱਕਦੇ ਆ, ਤਾੜੀਆਂ ਮਾਰਦੇ ਆ, ਪਰ ਇੱਕ ਜਿਹੜਾ ਔਰਤ ਦਾ ਦੁੱਖ ਆ, ਲੁਕਮਾ ਦੁੱਖ ਆ, ਉਹਦਾ ਲੁਕਮਾ ਹਾਸਾ, ਦਿਓਰ ਦੇ ਨਾਲ ਮਸ਼ਕਰੀ ਵੀ ਆ, ਦਰਾਣੀ ਜਠਾਣੀ ਦੀ ਲੜਾਈ ਵੀ ਆ, ਘਰ ਵਾਲੇ ਨਾਲ ਪਿਆਰ ਤੇ ਕਿਤੇ ਗੁੱਸਾ ਵੀ ਆ, ਚਾਹੇ ਉਹ ਸਾਡੀਆਂ ਲੋਕ ਬੋਲੀਆਂ ਤੇ ਚਾਹੇ ਸਾਡੇ ਲੋਕ ਗੀਤ ਆ। ਤੁਸੀਂ ਅੱਜ ਦੇ ਟਾਈਮ ਨੂੰ ਕਿੱਦਾਂ ਲੈਣੇ ਆ, ਅੱਜ ਦੇ ਟਾਈਮ ਦੇ ਵਿੱਚ ਇਹ ਬੋਲੀਆਂ ਦਾ ਮਿਆਰ ਕਿੰਨਾ ਕੁ ਹੈਗਾ ਆ ਅੱਜ ਦੇ ਟਾਈਮ ਦੇ ਜਿਹੜੀਆਂ ਬੋਲੀਆਂ?
ਹਾਂਜੀ ਅੰਜੂ ਜੀ, ਇਹਦੇ ਬਾਰੇ ਆਪਾਂ ਹੁਣ ਵੀ ਗੱਲ ਕਰੀਏ, ਆਪਣੇ ਕੋਲ ਥੋੜਾ ਜਿਹਾ ਥੋੜਾ ਆ ਤੇ ਅਗਲੀ ਵਾਰ ਨੂੰ ਵੀ ਆਪਾਂ ਗੱਲ ਕਰਾਂਗੇ।
ਜ਼ਰੂਰ ਜ਼ਰੂਰ।
ਅਸਲ ਆਪਣੇ ਜਿਹੜੇ ਕਿਸੇ ਸਭਿਆਚਾਰ ਦੀ ਆਪਣੇ ਜਿਹੜੀ ਸੱਚੀ ਤੇ ਸੁੱਚੀ ਮੂਰਤ ਆ, ਅਸਲ ਵਿਚ ਉਹ ਲੋਕ ਗੀਤ ਆ, ਪੇਸ਼ ਕਰਦੇ ਉਹਦੀਆਂ ਲੋਕ ਬੋਲੀਆਂ ਤੇ ਲੋਕ ਗੀਤ। ਅਸੀਂ ਜਿੱਥੇ ਆਪਣੇ ਸਮੇਂ ਦੀ ਆਪਣੇ ਜਿਹੜੀ ਗਰਦਿਸ਼ ਆ ਉਹਦੀ ਧੂੜ ਦੇ ਵਿਚ ਇਸੇ ਢੰਗ ਦੇ ਨਾਲ ਗੁਆਚਣਾ ਸ਼ੁਰੂ ਹੋ ਗਿਆ ਕਿ ਸਾਨੂੰ ਸਾਡੀ ਜਿਹੜੀ ਸੱਚੀ ਸੁੱਚੀ ਵਿਰਾਸਤ ਆ ਉਹਦਾ ਖਿਆਲ ਦਿਨ ਬ ਦਿਨ ਆਪਣੇ ਘੱਟ ਆਉਂਦਾ ਪਹਿਲਾਂ ਦੇ ਮੁਕਾਬਲੇ ਵਿਚ। ਪਹਿਲਾਂ ਜਿੱਥੇ ਸਾਡੀਆਂ ਜਿਹੜੀਆਂ ਆਪਣੇ ਕਦਰਾਂ ਕੀਮਤਾਂ ਸੀ ਉਹਨਾਂ ਨੂੰ ਸਾਂਭਣ ਦੀ ਗੱਲ, ਉਹਨਾਂ ਉੱਤੇ ਪਹਿਰਾ ਦੇਣ ਦੀ ਗੱਲ, ਜਾਂ ਜਿਹੜੇ ਕੋਈ ਨਿਯਮ ਅਸੂਲ ਕੋਈ ਕਿਸੇ ਰਿਸ਼ਤੇ ਪ੍ਰਤੀ ਲਿਖੇ ਨਹੀਂ ਹੋਏ ਕਿ ਭੈਣ ਨੇ ਭਰਾ ਨਾਲ ਕਿਸ ਤਰ੍ਹਾਂ ਸਲੂਕ ਕਰਨਾ ਜਾਂ ਕਿਸ ਤਰ੍ਹਾਂ ਵਰਤਣਾ, ਪੁੱਤ ਨੇ ਆਪਣੇ ਮਾਤਾ ਪਿਤਾ ਦਾ ਜਿਹੜਾ ਕਿਹੜੇ ਢੰਗ ਦੇ ਨਾਲ ਸਤਿਕਾਰ ਕਰਨਾ, ਕੋਈ ਕਿਤਾਬਾਂ ਪੜ੍ਹ ਕੇ ਜਾਂ ਕਿਤਾਬਾਂ ਦੇ ਵਿਚੋਂ ਨਹੀਂ ਪੜ੍ਹਾਇਆ ਜਾਂਦਾ, ਪੀੜੀ ਦਰ ਪੀੜੀ ਸਾਨੂੰ ਪਰਿਵਾਰਾਂ ਦੇ ਵਿਚੋਂ ਜਿਹੜੀਆਂ ਇਹ ਗੱਲਾਂ ਆ ਜਿਹੜੀਆਂ ਆਪਣੇ ਆਪ ਹੀ ਪਤਾ ਲੱਗਣੀਆਂ ਆਪਣੇ ਸ਼ੁਰੂ ਹੋ ਜਾਂਦੀਆਂ ਸੀ। ਜਿਹੜੀ ਰਿਸ਼ਤਿਆਂ ਪ੍ਰਤੀ ਜਿਹੜੀ ਆਪਣੇ ਜਿਹੜੀ ਸਾਡੀ ਆਪਣੇ ਭਾਵਨਾ ਸੀ ਜਿਹੜੀ ਆਪਣਾ ਸੀ ਇਹ ਜਿਹੜੀਆਂ ਲੋਕ ਬੋਲੀਆਂ ਸੀ ਸਾਨੂੰ ਇੱਕ ਦੂਸਰੇ ਰਿਸ਼ਤੇ ਦੇ ਨੇੜੇ ਲਿਆਉਣੀਆਂ ਸੀ। ਰਿਸ਼ਤਿਆਂ ਦੇ ਵਿੱਚ ਰਿਸ਼ਤਿਆਂ ਤੱਕ ਹੀ ਸੀਮਤ ਨਹੀਂ, ਸਾਡੇ ਲੋਕ ਗੀਤਾਂ ਵਿੱਚ ਮੈਨੂੰ ਤੁਸੀਂ ਦੱਸੋ ਕਿਹੜੀ ਆਪਣੇ ਰੁੱਤਿਆਂ ਜਾਂ ਜ਼ਿਕਰ ਹੈ ਨਹੀਂ, ਆਪਣੇ ਕਿਹੜੇ ਮਹੀਨੇ ਦਾ ਜ਼ਿਕਰ ਹੈ ਨਹੀਂ, ਜੇ ਦੇਸੀ ਮਹੀਨਿਆਂ ਦੀ ਚੇਤ ਵਿਸਾਖ ਤੋਂ ਲੈ ਕੇ ਆਪਾਂ ਜਦੋਂ ਸ਼ੁਰੂ ਕਰਦੇ ਹਾਂ ਤੇ ਕਿਹੜੇ ਮਹੀਨੇ ਦਾ ਆਪਣੇ ਸਾਡੇ ਲੋਕ ਗੀਤਾਂ ਦੇ ਵਿੱਚ ਜ਼ਿਕਰ ਨਹੀਂ ਆਉਂਦਾ। ਜੇ ਆਪਣੇ ਕਿਤੇ ਤੀਆਂ ਦੇ ਤਿਉਹਾਰ ਦੇ ਨਾਲ ਆਪਣੇ ਸਾਉਣ ਤੇ ਭਾਦੋਂ ਦੇ ਨਾਲ ਗੱਲ ਜੁੜੀ ਹੋਈ ਆ ਤੇ ਉਹਦੇ ਵਿੱਚ ਵੀ ਲੋਕ ਬੋਲੀਆਂ ਆਪਣੇ ਜੀ ਤੁਸੀਂ ਸਾਨੂੰ ਸੁਣਾਤੀਆਂ, ਸਾਉਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ
ਵਿਛੋੜੇ ਪਾਵੇ ਜੀ।
ਬਿਲਕੁਲ ਭਾਦੋ ਨੂੰ ਆਪਣੇ ਚੰਦਰੀ ਕਹਿ ਕੇ ਵਿਛੋੜੇ ਪਾਉਣ ਦੀ ਗੱਲ ਹੋਈ ਆ ਕਿਉਂਕਿ ਤੀਆਂ ਤੇ ਪਹਿਲਾਂ ਆਪਣੇ ਭਰਾ ਉਹਨਾਂ ਦਿਨਾਂ ਦੇ ਵਿੱਚ ਭੈਣਾਂ ਨੂੰ ਲੈਣ ਜਾਂਦੇ ਸੀ ਤੇ ਸਾਉਣ ਦੇ ਮਹੀਨੇ ਵਿੱਚ ਜਦੋਂ ਉਹ ਆਪਣੇ ਆ ਜਾਂਦੇ ਆ ਤੇ ਜਦੋਂ ਭਾਦੋ ਦਾ ਮਹੀਨਾ ਆਉਂਦਾ ਤੇ ਤੀਆਂ ਦਾ ਤਿਉਹਾਰ ਖਤਮ ਹੋ ਗਿਆ ਤੇ ਚਲੋ ਜੀ ਹੁਣ ਆਪੋ ਆਪਣੇ ਘਰਾਂ ਨੂੰ ਆਪਣੇ ਚੱਕਰੋ। ਜਿਹੜੀਆਂ ਇਹਨਾਂ ਲੋਕ ਬੋਲੀਆਂ ਦੇ ਵਿੱਚ ਜਿੰਨੀਆਂ ਸਾਡੀਆਂ ਚੰਗੀਆਂ ਗੱਲਾਂ, ਜਿੰਨਾ ਸਾਨੂੰ ਸਾਡੀ ਸੱਚੀ ਸੁੱਚੀ ਆਪਣੇ ਵਿਰਾਸਤ ਦੇ ਨਾਲ ਜੁੜਨ ਦੀਆਂ ਗੱਲਾਂ ਸਾਨੂੰ ਲੋਕ ਬੋਲੀਆਂ ਵਿੱਚ ਜਾਂ ਮਨੁੱਖੀ ਰਿਸ਼ਤਿਆਂ ਦੀ ਜਿਹੜੀ ਅਪਣਾਤਿਆ ਸਾਨੂੰ ਲੋਕ ਬੋਲੀਆਂ ਦੇ ਵਿੱਚੋਂ ਮਿਲਦੀ ਆ, ਉਹ ਸ਼ਾਇਦ ਹੀ ਕਿਸੇ ਆਪਣੇ ਹੁਣ ਦੇ ਸਮੇਂ ਦੇ ਉੱਤੇ ਜਿਹੜੇ ਗੀਤ ਆ। ਠੀਕ ਆ, ਇਹ ਮੈਂ ਸਾਰੇ ਗੀਤਾਂ ਨੂੰ ਇੱਕ ਰਸੇ ਤਾਂ ਨਹੀਂ ਬਣ ਸਕਦਾ, ਮੈਂ ਨਹੀਂ, ਸਾਡੇ ਹੁਣ ਦੇ ਜਿਹੜੇ ਗੀਤ ਆ ਸਾਡੇ ਸਾਰੇ ਕਲਾਕਾਰਾਂ ਨੇ ਏਡੇ ਹਲਕੇ ਗਾਏ ਆ ਵੀ ਸਾਡਾ ਸੁਣਨ ਨੂੰ ਦਿਲ ਨਹੀਂ ਕਰਦਾ,
ਬਹੁਤ ਚੰਗੇ ਵੀ
ਲੱਗਦੇ। ਪਰ ਪਹਿਲਾਂ ਜਦੋਂ ਜਿਹੜੀਆਂ ਸਾਡੀਆਂ ਆਪਣੇ ਲੰਮੀਆਂ ਵੀ ਜਿਹੜੀਆਂ ਤੁਸੀਂ ਆਪਣੇ ਆਪਾਂ ਘੋੜੀਆਂ ਦੀ ਗੱਲ ਕਰ ਸਕਦੇ ਹਾਂ, ਜਦੋਂ ਲੱਗਿਆ ਵੀਰਾ ਤਿੰਗ ਨੂੰ ਮਾਈਆਂ ਵੇ ਤੇਰੀ ਮਾਂ ਨੂੰ ਮਿਲਣ ਵਧਾਈਆਂ
ਵੇ,
ਇਹ ਜਦੋਂ ਹੁਣ ਤੁਸੀਂ ਕੱਲੀ ਕੱਲੀ ਲਾਈਨ ਦੇ ਉੱਤੇ ਆਪਣੇ ਜਦੋਂ ਲਿਆਂਦੀ ਵੀਰਾ ਤੇਰੀ ਡੋਲੀ ਵੇ ਤੇਰੀ ਡੋਲੀ ਦੇ ਵਿੱਚ ਮਮੋਲੀ ਵੇ, ਇਹ ਦੇਖੋ ਸ਼ਬਦਾਂ ਨੂੰ ਜੋੜਨ ਦੀ ਗੱਲ, ਜਾਂ ਸਧਾਰਨ ਤੌਰ ਦੇ ਉੱਤੇ ਵੀ ਸਾਡੀ ਧਰਤੀ ਮਾਂ ਦੇ ਪਿਆਰ ਪ੍ਰਤੀ ਵੀ ਸਾਡੀ ਧਰਤੀ ਏ ਲਾਡ ਲਡੇਂਦੀਏ ਨੀ ਚੰਦਾਂ ਵਿਚੋਂ ਚੰਦ, ਧਰਤੀ ਏ ਲਾਡ ਲਡੇਂਦੀਏ ਨੀ ਚੰਦਾਂ ਵਿਚੋਂ ਤੰਦ, ਡਾ ਸੂਰਜ ਦਾ ਚਰਖੜਾ ਕਿਰਨਾ ਪਾਵਣ ਤੰਦ।
ਹੁਣ
ਕਿਸੇ ਅੱਜ ਦੇ ਹੁਣ ਦੇ ਸਮੇਂ ਦੀ ਗੱਲ ਆਪਣੇ ਕਵੀ ਦੀ ਜਦੋਂ ਕਾਵਕ ਉਡਾਰੀ ਦੀ ਆਪਾਂ ਗੱਲ ਕਰਦੇ ਹਾਂ, ਡਾ ਸੂਰਜ ਦਾ ਚਰਖੜਾ ਕਿਰਨਾ ਪਾਵਣ ਤੰਦ, ਜੇ ਕਿਸੇ ਨੂੰ ਦੱਸਣਾ ਹੋਵੇ ਵੀ ਧਰਤੀ ਇੱਕ ਜਦੋਂ ਆਪਾਂ ਕਹਿੰਦੇ ਹਾਂ ਨਾ ਮੇਰਾ ਭਰਾ ਆਇਆ ਜਾਂ ਕੋਈ ਆਪਣੇ ਪਰਿਵਾਰ ਦਾ ਕੋਈ ਏਡਾ ਮੈਂਬਰ ਚੰਗਾ ਹੋਵੇ ਤੇ ਉਹ ਤਾਂ ਚੰਦਾਂ ਚੋਂ ਚੰਦ ਆ,
ਚੰਦ ਬਿਲਕੁਲ ਬਿਲਕੁਲ ਬਿਲਕੁਲ।
ਸੋ ਇਹ ਜਿਹੜੀਆਂ ਲੋਕ ਬੋਲੀਆਂ ਸਾਡੀਆਂ ਸਾਨੂੰ ਚਾਹੀਦਾ ਸੀ ਅਸਲ ਵਿੱਚ ਸਾਡੀ ਜਿਹੜੀ ਸਮੁੱਚੀ ਆਪਣੇ ਲੋਕ ਬੋਲੀਆਂ ਰਾਹੀਂ ਜਿਹੜੇ ਸੰਸਾਰ ਦੇ ਵਿੱਚ ਜਿਹੜੇ ਦੇਸ਼ ਦੇ ਵਿੱਚ ਵੀ ਅਸੀਂ ਪੰਜਾਬੀ ਜਾ ਬੈਠੇ ਹਾਂ, ਮੈਂ ਨੀ ਕਹਿੰਦਾ ਵੀ ਉਹਨਾਂ ਦੇਸ਼ਾਂ ਦੇ ਵਿੱਚ ਇਹ ਸਾਡੀਆਂ ਲੋਕ ਬੋਲੀਆਂ ਉਹਨਾਂ ਦੇ ਨਾਲ ਨਹੀਂ ਗਈਆਂ ਜਾਂ ਸਾਨੂੰ ਜਦੋਂ ਕਿਤੇ ਸੁਣਨ ਨੂੰ ਮਿਲਦੀਆਂ ਤੇ ਸਾਡੀ ਉਹ ਰੂਹ ਨੂੰ ਸਰਚਾਰ ਨਹੀਂ ਕਰਦੀਆਂ। ਅੱਜ ਵੀ ਜੇ ਕਿਤੇ ਚੰਗੀਆਂ ਸਾਫ਼ ਸੁਥਰੀਆਂ ਜਿੱਥੇ ਵੀ ਕਿਤੇ ਗਾਇਕੀ ਦੀ ਗੱਲਬਾਤ ਚੱਲਦੀ ਹੈ, ਬੇਸ਼ੱਕ ਉਹ ਸਾਡੀਆਂ ਆਪਣੇ ਲੋਕ ਕਥਾਵਾਂ ਹੋਣ ਜਾਂ ਕਿੰਨੀਆਂ ਲੋਕ ਬੋਲੀਆਂ ਦੇ ਵਿੱਚ ਸਾਡਾ ਸੂਰਬੀਰ ਯੋਧਿਆਂ ਦਾ ਜ਼ਿਕਰ ਆ ਸਾਡੀਆਂ ਲੋਕ ਬੋਲੀਆਂ ਦੇ ਵਿੱਚ, ਜਦੋਂ ਸਾਨੂੰ ਸੁਣਨ ਨੂੰ ਮਿਲਦੀਆਂ ਤੇ ਨੈਚੁਰਲੀ ਆ ਜਿਹੜਾ ਆਪਣੇ ਰੂਹ ਤੇ ਸਰਚਾਰ ਹੁੰਦੀ ਹੁੰਦੀ ਆ, ਪਰ ਉਹ ਇਤਿਹਾਸਕ ਜਿਹੜਾ ਦੌਰ ਆ ਸਾਡੀਆਂ ਅੱਖਾਂ ਦੇ ਮੋਹਰੇ ਆਪਣੇ ਮੈਨੂੰ ਆਪਣੇ ਚੇਤਾ ਜਿਹਨਾਂ ਦਿਨਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਜਿਸ ਨੂੰ ਅਸੀਂ ਬਹੁਤ ਮਾੜੇ ਹਾਲਾਤਾਂ ਦੀ 84 ਦੇ ਅੱਤ ਕਰਦੀਆਂ, ਉਹਨਾਂ ਦਿਨਾਂ ਦੇ ਵਿੱਚ ਵੀ ਕੁੜੀਆਂ ਗਿੱਧੇ ਦੇ ਵਿੱਚ ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਢੱਗਾ ਜਲੰਧਰ ਕੀ ਜਾਣਾ ਉੱਥੇ ਕਰਫਿਊ ਲੱਗਾ, ਤੇ ਮੈਂ ਸੋਚਦਾ ਹੁੰਦਾ ਸੀ ਦੇਖੋ ਇਹਨਾਂ ਨੇ ਆਪਣੇ ਲੋਕ ਬੋਲੀ ਦੇ ਵਿੱਚ ਫਿੱਟ ਕਰ ਲਿਆ ਵੀ ਹੁਣ ਜਲੰਧਰ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਰਫਿਊ
ਹਾਲਾਤਾਂ ਨੂੰ ਬਿਆਨ ਕੀਤਾ ਆ ਉਹਨਾਂ ਨੇ,
ਹਾਂਜੀ ਹਾਲਾਤਾਂ ਨੂੰ ਉਹਨਾਂ ਨੇ ਆਪਣੇ ਉਹਨਾਂ ਨੇ ਕਿੱਦਾਂ ਬਿਆਨ ਕੀਤਾ। ਔਰ ਇਹੀ ਗੱਲ ਨਹੀਂ ਵੀ ਬਾਬਨ ਮੇਰੇ ਧਰਮੀ ਨੇ ਸਣੇ ਵਲਦ ਗੱਡਾ ਪੁੰਨ ਕੀਤਾ, ਮੈਂ ਰਾਤੀ ਇੱਕ ਕਿਤਾਬ ਅਸੀਂ ਆਪਣਾ ਸਾਥੋਂ ਛਾਪੀ ਡੂੰਘਾ ਲਾ ਲਿਆ ਹਲਵੇ ਉਸ ਕਿਤਾਬ ਦਾ ਨਾਂ ਆ, ਤੇ ਉਹਦੇ ਨਾਂ ਦੇ ਉੱਤੇ ਅਸੀਂ ਪਹਿਲਾਂ ਗੱਲ ਕਰਦੇ ਸੀ ਕਿਉਂਕਿ ਦੁਆਬੇ ਦੇ ਵਿੱਚ ਜਦੋਂ ਲੋਕ ਬੋਲੀਆਂ ਦਾ ਜ਼ਿਕਰ ਆਉਂਦਾ ਤੇ ਉਹ ਇਸ ਤਰ੍ਹਾਂ ਆਉਂਦਾ ਕਿ ਤੇਰੀ ਘਰੇ ਨੌਕਰੀ ਡੂੰਘਾ ਵਾਲੇ ਹਲਵੇ, ਅਸੀਂ ਵਾਲੇ ਕਹਿੰਦੇ ਹਾਂ ਪਰ ਦੁਆਬੇ ਵਿੱਚ ਕਹਿੰਦੇ ਡੂੰਘਾ ਲਾ ਲੈ ਹਲਵੇ ਤੇਰੀ ਘਰੇ
ਨੌਕਰੀ। ਬਿਲਕੁਲ ਬਿਲਕੁਲ।
ਅੱਛਾ ਉਹ ਜਿਹੜੀ ਹੁਣ ਆਪਣੇ ਲੋਕ ਬੋਲੀਆਂ ਦੀ ਜਿਹੜੀ ਗੱਲ ਆ, ਉਹਨਾਂ ਦਿਨਾਂ ਦੇ ਵਿੱਚ ਆਪਣੇ ਇੱਕ ਲੋਕ ਬੋਲੀ ਇਹ ਵੀ ਆ ਵੀ ਨੌਕਰ ਨੂੰ ਨਾ ਦਹੀਂ ਬਾਬਲਾ ਹਾਲੀ ਪੁੱਤ ਬਥੇਰੇ, ਨੌਕਰ ਪੁੱਤਾਂ ਘਰ ਨਹੀਂ ਵੜਦੇ ਨਿੱਤ ਪਰਦੇਸੀ ਡੇਰੇ, ਮੈਂ ਤੈਨੂੰ ਵਰਜ ਰਹੀ ਨਾ ਬਾਬਲਾ ਫੇਰੇ। ਇਹਦਾ ਇਸ ਆਪਣੇ ਲੋਕ ਬੋਲੀ ਦੇ ਵਿੱਚ ਸਿੱਧਾ ਆਪਣੇ ਬਾਪ ਦੇ ਨਾਲ ਡਾਇਲ ਹੋ ਗਿਆ ਵੀ ਮੈਂ ਕਿਸ ਤਰ੍ਹਾਂ ਦੇ ਲੜਕੇ ਦੇ ਨਾਲ ਆਹ ਕਰਾਉਣ ਦੀ ਇੱਛਾ ਰੱਖਦੀ ਆ, ਮੇਰੇ ਮਨ ਦੇ ਵਿੱਚ ਇੱਛਾ ਮੈਂ ਆਪਣੇ ਮੇਰੀ ਰੂਹ ਦਾ ਹਾਣੀ ਕੌਣ ਹੋਊਗਾ।
ਕੌਣ ਹੋਗਾ, ਬਿਲਕੁਲ ਬਿਲਕੁਲ।
ਇਹ ਨੀ ਗੱਲ ਵੀ ਕਿਸੇ ਫੌਜੀ ਦਾ ਦੂਜਾ ਪੱਖ ਵੀ ਹੈਗਾ, ਵਸਣਾ ਨੌਕਰ ਦੇ ਭਾਵੇਂ ਸਣੇ ਬੂਟ ਲੱਤ ਮਾਰੇ
ਬਿਲਕੁਲ ਜੀ ਬਿਲਕੁਲ।
ਕੁਛ ਸੋਚ ਲਿਆ ਫੌਜੀ ਭਰਾ ਵੀ ਸ਼ਾਇਦ ਆਪਣੀ ਗੱਲਬਾਤ ਦੇ ਦੌਰਾਨ ਸਾਨੂੰ ਅੰਡਰ ਐਸਟੀਮੇਟ ਕਰੀ ਜਾਂਦੇ
ਨੇ। ਅਸੀਂ ਸਾਡੇ ਹਰ ਵਰਗ ਸਾਡੀ ਨਜ਼ਰ ਦੇ ਵਿਚ ਆ, ਤੇ ਹਰ ਵਰਗ ਦਾ ਸਜਾਇਆ ਹੋਇਆ ਇਹ ਸਾਡਾ ਜਿਹੜਾ ਵਰਗ ਦੇ ਨਾਲ ਸਜਾਏ ਹੋਏ ਲੋਕ ਗੀਤ ਸੀ। ਸਰਾਜ ਸਾਹਿਬ ਆਪਣਾ ਸਮਾਂ ਵੀ ਹੋ ਗਿਆ ਹੈਗਾ, ਬਹੁਤ ਚੰਗਾ ਲੱਗਾ ਕਿ ਅੱਜ ਤੁਸੀਂ ਸਾਡੇ ਨਾਲ ਲੋਕ ਬੋਲੀਆਂ ਦੇ ਉੱਤੇ
ਗੱਲਬਾਤ ਕੀਤੀ, ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿਚ ਤੁਹਾਡੀ ਇਸੇ ਤਰ੍ਹਾਂ ਫੇਰ ਉਡੀਕ ਰਵੇਗੀ।
ਸਾਡੀਆਂ ਬੀਬੀਆਂ ਭੈਣਾਂ ਨੇ ਜਦੋਂ ਕਿਤੇ ਉਹਨਾਂ ਨੂੰ ਪਤਾ ਲੱਗਾ ਇਸ ਗੱਲ ਦੇ ਉੱਤੇ ਵੀ ਜਿਸ ਪ੍ਰਾਣੀ ਵਾਸਤੇ ਮੈਂ ਜ਼ਿੰਦਗੀ ਦਾ ਹਰ ਸੁੱਖ ਆਪਣੇ ਵਾਰਨ ਦੇ ਲਈ ਤਿਆਰ ਸੀ, ਜਿਹਨੂੰ ਮੈਂ ਆਪਣੀ ਜ਼ਿੰਦਗੀ ਦੇ ਵਿਚ ਇੰਨਾ ਨੇੜੇ ਮਹਿਸੂਸ ਕਰਦੀ ਸੀ, ਜਿੰਨਾ ਆਪਾਂ ਇਹ ਗੱਲ ਕਹਿੰਦੇ ਹਾਂ ਪ੍ਰਾਣੀ ਰੱਬ ਨੂੰ ਨੇੜੇ ਮਹਿਸੂਸ ਕਰਦਾ ਹੁੰਦਾ, ਜਾਂ ਮੈਂ ਜਦੋਂ ਸਮਾਂ ਬਣਿਆ ਤੇ ਮੈਂ ਉਹਨੂੰ ਯਾਦ ਕਰੂੰਗੀ। ਜਦੋਂ ਉਹਨੂੰ ਪਤਾ ਲੱਗਾ ਵੀ ਕਿਸੇ ਹੋਰ ਆਪਣੇ ਪਾਸੇ ਨੂੰ ਇੰਨਾ ਤੁਰ ਪਏ, ਤੇ ਉਹਦੇ ਵਾਸਤੇ ਇੱਕ ਲੋਕ ਬੋਲੀ ਦੀ ਇੱਕ ਲਾਈਨ ਹੈ ਕਿ ਮਾਹੀ ਮੇਰਿਆ ਰੋਲ ਨਾ ਮਾਰੀ, ਮਾਹੀ ਮੇਰਿਆ ਰੋਲ ਨਾ ਮਾਰੀ, ਮੈਂ ਦਾ ਦੇ ਉੱਤੇ ਲਾਤੀ ਜ਼ਿੰਦਗੀ। ਪਤਾ ਨੀ ਸੰਸਾਰ ਦੀਆਂ ਸਾਡੀਆਂ ਕਿੰਨੀਆਂ ਧੀਆਂ ਭੈਣਾਂ ਨੇ ਆਪਣੀ ਜ਼ਿੰਦਗੀ ਦਾ ਦੇ ਉੱਤੇ ਲਾ ਦਿੱਤੀ ਇਸ ਗੱਲ ਦੇ ਵਾਸਤੇ ਕਿ ਉਹਨਾਂ ਦਾ ਮਾਹੀ ਉਹਨਾਂ ਦੇ ਨਾਲ ਰੋਲ ਨਹੀਂ ਮਾਰੂਗਾ। ਪਰ ਇਹਨਾਂ ਸੰਸਾਰਿਕ ਧੰਦਿਆਂ ਨੇ, ਇਹਨਾਂ ਸੰਸਾਰ ਦੀਆਂ ਰੋਹ ਰੀਤਾਂ ਨੇ, ਮੈਂ ਇਹ ਨੀ ਕਹਿੰਦਾ ਵੀ ਸਾਰੀਆਂ ਦੇ ਨਾਲ ਹੀ ਮਾੜਾ ਹੋਇਆ ਹੋਏਗਾ, ਪਤਾ ਨੀ ਉਹਨਾਂ ਨੂੰ ਕਿਹੜੇ ਰਸਤਿਆਂ ਦੇ ਉੱਤੇ ਦਿੱਤਾ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਵੀ ਆਪਾਂ ਕੁਛ ਖਿਆਲ ਰੱਖਣਾ, ਤੇ ਮੈਂ ਖਾਸ ਕਰਕੇ ਤੁਹਾਡਾ ਜੀਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ।
ਅਸੀਂ ਵੀ ਤੁਹਾਡਾ ਧੰਨਵਾਦ ਕਰਦੇ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਸਾਂਝ ਪਈ ਆ। ਆਉਣ ਵਾਲੇ ਸਮੇਂ ਦੇ ਵਿਚ ਤੁਹਾਡੀ ਸਾਨੂੰ ਇੰਤਜ਼ਾਰ ਰਹੇਗੀ। ਵਰਲਡ ਮੀਡੀਆ ਯੂਐਸ ਸੁਣ ਰਹੇ ਦਰਸ਼ਕਾਂ ਨੂੰ ਇੱਕ ਸਾਡੀ ਅਪੀਲ ਵੀ ਹੈਗੀ ਹੈ ਕਿ ਅਸੀਂ ਨਵਾਂ ਚੈਨਲ ਸ਼ੁਰੂ ਕੀਤਾ, ਸਾਡੀ ਕੋਈ ਚੰਗੀ ਗੱਲ ਤੁਹਾਨੂੰ ਲੱਗਦੀ ਹੈ ਤੇ ਦੂਰ ਤੱਕ ਪਹੁੰਚਾਓ, ਤੇ ਜੋ ਸਾਡੇ ਚ ਸੁਧਾਰ ਚਾਹੀਦਾ ਸਾਡੇ ਤੱਕ ਸਾਡੀ ਉਹ ਗੱਲ ਪਹੁੰਚਾਓ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਬਿਹਤਰੀ ਦੇ ਨਾਲ ਉਲੀਕ ਕੇ ਤੁਹਾਡੇ ਤੱਕ ਹਾਜ਼ਰ ਕਰ ਸਕੀਏ। ਤੋਂ ਸਰਾਜ ਸਾਹਿਬ
ਖਾਸ ਕਰਕੇ ਤੁਹਾਡਾ ਜਲਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ।
ਅਸੀਂ ਵੀ ਤੁਹਾਡਾ ਧੰਨਵਾਦ ਕਰਦੇ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਸਾਂਝ ਪਈ ਆ। ਆਉਣ ਵਾਲੇ ਸਮੇਂ ਦੇ ਵਿਚ ਤੁਹਾਡੀ ਸਾਨੂੰ ਇੰਤਜ਼ਾਰ ਰਹੇਗੀ।
ਸੋ ਦੋਸਤੋ, ਇਹ ਸੀ ਗੱਲਾਂ ਬਾਤਾਂ ਮੋਤਾ ਸਿੰਘ ਸਰਾਏ ਜੀ ਦੇ ਨਾਲ। ਬਹੁਤ ਪਿਆਰੇ ਇਨਸਾਨ, ਬਹੁਤ ਡੂੰਘੀ ਜਾਣਕਾਰੀ ਰੱਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਨ ਵਾਲੇ। ਸੋ ਸੁਣਦੇ ਆ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਸਸ਼ਿਕਾਲ ਜੀ,
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋਅ,
ਜ਼ਰਾ ਸੁਣ ਕੇ ਜੀ।
ਬਿਲਕੁਲ ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ, ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ,
ਕਰਾਂਗੇ ਖੂਬ ਮਸਤੀ,
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨਡ ਵਿਦ ਅਸ।
ਹਰ ਐਤਵਾਰ
ਸਵੇਲੇ 10 ਵਜੇ
कोई लगदा
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस की तरक्की लिए तुसी भी हरमन रेडियो दियां सेवावां हासिल कर सकते हो हरमन रेडियो ते अपने बिजनेस की एड देने लिए जां किसी भी पसंदीदा प्रोग्राम नूं स्पॉन्सर करने लिए संपर्क करो accounts@harmanradio.com जां harmanradio.com ते एडवर्टाइजमेंट सेक्शन विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन।
दोस्तों हुण हो गया थोड़े तो साडा इजाजत लैण दा समा। इह सी अज दा प्रोग्राम, एक छोटी जिही कोशिश। उम्मीद करदी हां कि तुहानू इह कोशिश पसंद आई होवेगी। सो मिलते हैं अगले हफ्ते इसे दिन इसे समय इसे रेडियो स्टेशन ते इन्ने ही बजे। तद तक तुसी रखियो अपना ख्याल ते असी रखांगे अपना ख्याल ते ख्यालां ख्यालां विच रखांगे असी एक दूजे दा ख्याल। हमेशा खुश रहा करो, जिस तरह मैं कहंदी हुन्नी आ ना, कदे किसे दा दिल ना दिखाया करो, पता नहीं ਉਹ ਕਿਹੜੀ ਰਜ਼ਾ ਦੇ ਵਿੱਚ ਬੈਠਾ ਹੁੰਦਾ ਹੈ। ਸੋ ਦੋਸਤੋ, ਹੱਸਦੇ ਵਾਸਤੇ ਰਹੋ, ਖੁਸ਼ ਰਹੋ, ਸੋਹਣੇ ਖਾਣੇ ਖਾਵੋ ਤੇ ਸੋਹਣੇ ਗਾਣੇ ਗਾਵੋ ਤੇ ਸੁਣੋ, ਘਰ ਦਾ ਮਾਹੌਲ ਵਧੀਆ ਰੱਖੋ, ਖੂਬਸੂਰਤੀ ਵਾਲਾ ਰੱਖੋ, ਤੰਦਰੁਸਤੀ ਵਾਲਾ ਰੱਖੋ, ਕਿਉਂਕਿ ਤੰਦਰੁਸਤ ਰਹਿਣਾ ਸਾਡੇ ਹੱਥ ਵਾਸਤੇ ਹੈ, ਖੁਸ਼ ਰਹਿਣਾ ਸਾਡੇ ਹੱਥ ਵਾਸਤੇ ਹੈ। ਖੁਸ਼ੀਆਂ ਹੱਟ ਤੇ ਨਹੀਂ ਮਿਲਦੀਆਂ ਤੇ ਤੰਦਰੁਸਤ ਸਾਨੂੰ ਡਾਕਟਰ ਬੇਸ਼ੱਕ ਰਾਜੀ ਕਰ ਸਕਦਾ ਆ, ਪਰ ਅੰਦਰੂਨੀ ਖੁਸ਼ੀ ਅਸੀਂ ਆਪਣੀ ਆਪ ਲੱਭਣੀ ਆ, ਉਹ ਸਾਡੇ ਕੋਲ ਹੁੰਦੀ ਆ। ਤੁਹਾਡੇ ਲਈ ਬਹੁਤ ਬਹੁਤ ਪਿਆਰ ਸਤਿਕਾਰ। ਹਰਮਨ ਰੇਡੀਓ ਨੂੰ ਸੁਣਦੇ ਰਹੋ ਤੇ ਜਿੰਨਾ ਵੀ ਹੋ ਸਕੇ ਇਹਦੇ ਬਾਰੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸਹੇਲੀਆਂ ਨੂੰ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਦੱਸੋ, ਕਿਉਂਕਿ ਹਰਮਨ ਰੇਡੀਓ ਦਾ ਹਰ ਪ੍ਰੈਜੈਂਟਰ ਬਹੁਤ ਸਾਰੀ ਮਿਹਨਤ ਦੇ ਨਾਲ ਪ੍ਰੋਗਰਾਮ ਉਲੀਕ ਕੇ ਤੁਹਾਡੇ ਲਈ ਤੁਹਾਡੇ ਮਨ ਪਰਚਾਵੇ ਦੇ ਲਈ ਲੈ ਕੇ ਆਉਂਦੇ ਨੇ। ਸੋ ਦੋਸਤੋ, ਚਾਹ ਦੀਆਂ ਚੁਸਕੀਆਂ ਪੀਵੋ, ਨਾਸ਼ਤਾ ਕਰੋ, ਕਿਤੇ ਵੀ ਜਾ ਰਹੇ ਹੋ, ਡਰਾਈਵ ਕਰ ਰਹੇ ਹੋ, ਬਹੁਤ ਧਿਆਨ ਨਾਲ ਕਰੋ, ਕਿਉਂਕਿ ਤੁਹਾਨੂੰ ਵਾਪਸ ਘਰਾਂ ਦੇ ਵਿੱਚ ਕੋਈ ਉਡੀਕ ਰਿਹਾ। ਬਹੁਤ ਬਹੁਤ ਪਿਆਰ ਸਤਿਕਾਰ ਤੇ ਛੱਡ ਕੇ ਜਾ ਰਹੀ ਹਾਂ ਇਸ ਗੀਤ ਦੇ ਨਾਲ ਤੇ ਅਗਲੀ ਵਾਰ ਫਿਰ ਮਿਲਦੇ ਹਾਂ। ਜਿੰਦਾਬਾਦ ਦੋਸਤੋ।
ਬਿਲਕੁਲ ਜੀ, ਸਾਡੀ ਛੱਤ ਦਾ ਚੰਨ ਸਾਨੂੰ ਹੁਣ ਘਰ ਜਾਣ ਨੂੰ ਕਹਿੰਦਾ ਹੈ। ਉਹ ਬਹੁਤ ਖੁਸ਼ਕਿਸਮਤ ਇਨਸਾਨ ਨੇ ਜਿਨ੍ਹਾਂ ਨੂੰ ਕਿਸੇ ਦਾ ਪਿਆਰ ਮਿਲਦਾ। ਵਾਦਾ ਕਰਦੀ ਹਾਂ ਕਿ ਅਗਲੇ ਹਫਤੇ ਫੇਰ ਆਵਾਂਗੀ। ਬਾਏ। ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਤੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ।